Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660, ja quicktrucklube.com. QTL, because we care. Quick Truck Lube!
Hi, yeah. Sudamu siya, baby. Yeah.
Mercy.
ਸਾਨੂੰ ਸਾਡਾ ਪਿੱਛੋਂ ਕਰਦਾ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ
ਤੁਪਕਾ ਨਹੀਂ ਦਿੰਦੇ। ਚਲੋ ਜੀ, ਤੁਪਕਾ ਤੁਪਕਾ ਕਹਿੰਦੇ ਸਿੱਧੂ ਮੂਸੇਵਾਲੇ ਦਾ ਗੀਤ ਚੱਲਦਾ ਪਿਆ ਸੀ, ਜਦ ਤੱਕ ਜਿਹੜੇ ਕੌਮ ਨੂੰ ਹੱਕ ਨਹੀਂ ਮਿਲਦੇ ਅਤੇ ਕੌਮ ਨੇ ਵੀ ਕਹਿੰਦੇ ਵੀ ਇਹਨੂੰ ਨਹੀਂ ਮੰਨਣੀ ਕਹਿਣ ਤੋਂ ਭਾਵ। ਸੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੋਲੀਟਿਕਸ ਪੰਜਾਬ ਦੇ ਵਿੱਚ, ਅਤੇ ਤੁਸੀਂ ਸਾਨੂੰ ਲਾਈਵ ਦੇਖ ਰਹੇ ਸੁਣ ਰਹੇ ਹੋ 770 AM ਦੇ ਉੱਤੇ। ਮੈਂ ਆਪਣੀ ਫੇਸਬੁੱਕ 'ਤੇ ਵੀ ਲਾਈਵ ਕੀਤਾ ਹੋਇਆ, ਜਗਦੀਪ ਸਿੰਘ ਨਾਂ ਦੀ ਮੇਰੀ ਫੇਸਬੁੱਕ ਆ। ਜੇ ਮੇਰਾ ਵੀਰ ਭੈਣ ਕੋਈ ਫੇਸਬੁੱਕ 'ਤੇ ਜੁੜਿਆ ਹੋਇਆ ਉਹਦਾ ਵੀ ਧੰਨਵਾਦ ਆ, 15 ਕੁ ਬੰਦੇ ਮੇਰੀ ਫੇਸਬੁੱਕ 'ਤੇ ਵੀ ਆ ਗਏ ਨੇ। ਸੋ ਯੂ ਆਰ ਔਨ ਲਾਈਵ ਔਨ 770 AM ਟੋਰਾਂਟੋ ਰੇਡੀਓ ਦੇ ਉੱਤੇ ਪ੍ਰੋਗਰਾਮ ਪੋਲੀਟਿਕਸ ਪੰਜਾਬ, ਜਿਹੜਾ ਕਿ ਹਫ਼ਤੇ ਦੇ ਦੋ ਦਿਨ ਸ਼ਨੀਵਾਰ ਸ਼ਾਮ ਨੂੰ 5 ਤੋਂ 6, ਐਤਵਾਰ ਦੁਪਹਿਰੇ 1 ਤੋਂ 2 ਵਜੇ ਤੱਕ ਚੱਲਦਾ, ਜਿੱਥੇ ਗੱਲਬਾਤ ਹੁੰਦੀ ਆ ਪੰਜਾਬ ਦੇ ਇਸ਼ੂਜ਼ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ, ਚੱਲ ਕੀ ਰਿਹਾ ਪੰਜਾਬ ਦੇ ਵਿੱਚ, ਜਾਂ ਪੰਜਾਬ ਦੇ ਮੁੱਦਿਆਂ ਨੂੰ ਕਿਸ ਨਜ਼ਰੀਏ ਤੋਂ ਦੇਖਣਾ ਆ, ਜਾਂ ਕਿਸੇ ਵੱਖਰੇ ਸੰਦਰਭ ਦੇ ਵਿੱਚ ਦੇਖਣਾ ਆ, ਉਸ ਦੇ ਉੱਤੇ ਅਸੀਂ ਗੱਲਬਾਤ ਇਸ ਘੰਟਾ ਜਿਹੜਾ ਭੁਪਿੰਦਰ ਸਿੰਘ ਹੋਰਾਂ ਨਾਲ ਕਰੀ ਦੀ ਆ। ਭੁਪਿੰਦਰ ਸਿੰਘ ਜੀ, ਤੁਹਾਡਾ ਧੰਨਵਾਦ ਆ, ਤੁਸੀਂ ਆਏ ਹੋ, ਵੈਲਕਮ ਟੂ ਦਾ ਪ੍ਰੋਗਰਾਮ।
ਮਿਹਰਬਾਨੀ ਭਾਅ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਵੀ ਦੱਸ ਦਈਏ, ਕਾਲ ਟਰੱਕ ਲੂਬਸ, ਜਿਹੜੇ ਕਿ ਟਰੱਕ ਵਾਸ਼, ਓਇਲ ਚੇਂਜ, ਨਵੇਂ ਅਤੇ ਪੁਰਾਣੇ ਟਾਇਰ ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਨੇ, ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ 905-565-1100। ਮਾਲਟਨ ਗੁਰਦੁਆਰਾ ਸਾਹਿਬ ਦਾ ਧੰਨਵਾਦ ਆ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਆ। ਉਹਨਾਂ ਵੱਲੋਂ 11 ਸਪਤੰਬਰ ਨੂੰ ਨਗਰ ਕੀਰਤਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਆ। ਗ੍ਰੇਟਰ ਟੋਰਾਂਟੋ ਏਰੀਏ ਦੀ ਕੁੱਲ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਸਤੰਬਰ 11 ਦਿਨ ਐਤਵਾਰ ਨੂੰ ਜ਼ਰੂਰ ਪਹੁੰਚਣਾ ਆ ਮਾਲਟਨ ਗੁਰਦੁਆਰਾ ਸਾਹਿਬ। ਨਾਲ ਦੀ ਨਾਲ ਅਗਲੇ ਸਾਡੇ ਸਪੋਂਸਰ ਨੇ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ, ਜਿਨ੍ਹਾਂ ਵੱਲੋਂ 18 ਸਤੰਬਰ ਨੂੰ ਵੋਟਾਂ ਕਰਵਾਈਆਂ ਜਾ ਰਹੀਆਂ ਨੇ, ਖਾਲਿਸਤਾਨ ਰੈਫਰੈਂਡਮ ਜਿਹੜਾ ਕਿ ਦੂਸਰੇ ਮਾਇਨੇ 'ਚ ਕਹੀਏ ਪੰਜਾਬ ਦੀ ਪੋਲੀਟੀਕਲ ਸਟੇਟਸ ਦੇ ਉੱਤੇ ਰੀਅਸਟੈਬਲਿਸ਼ਮੈਂਟ ਵਾਸਤੇ, ਲੋਕਾਂ ਦੀ ਵਿਲ ਪਾਵਰ ਲਈ, ਲੋਕਾਂ ਦੀ ਵੋਟ ਲਈ ਜਾ ਰਹੀ ਆ। 18 ਸਪਤੰਬਰ ਦਿਨ ਐਤਵਾਰ ਗੌਰਮੈਂਟਸ ਕਮਿਊਨਿਟੀ ਸੈਂਟਰ 9 ਤੋਂ 5 ਪੈਣਗੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਤੁਸੀਂ ਹਾਂ 'ਚੋਂ, ਤੁਸੀਂ ਨਾ 'ਚੋਂ, ਯੂ ਆਲ ਆਰ ਵੈਲਕਮ, ਕਮ ਐਂਡ ਵੋਟ। ਅਗਲੇ ਸਾਡੇ ਸਪੋਂਸਰ ਨੇ ਫਾਸਟ ਲੈਂਡ ਟਰੱਕਰਸ ਨੂੰ ਡਰਾਈਵਰ ਦੀ ਲੋੜ ਆ, ਤੁਸੀਂ ਕਾਲ ਕਰ ਸਕਦੇ ਹੋ 416-897-5017 ਦੇ ਉੱਤੇ ਕਾਲ ਕਰਕੇ ਜਿਹੜੀ ਆ ਆਪਣੀ ਜੋਬ ਲਈ ਜਿਹੜਾ ਜ਼ਰੂਰ ਅਪਰੋਚ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਟਰੱਕ ਲੈਣਾ ਹੈ ਤਾਂ ਟਰੱਕ ਲੈਣ ਲਈ ਤੁਸੀਂ ਟਾਰਗੇਟ ਟਰੱਕ ਐਂਡ ਸੇਲ ਐਂਡ ਲੀਜ਼ਿੰਗ ਨੂੰ ਕਾਲ ਕਰੋ 905-565-8748। ਜੇ ਤੁਸੀਂ ਨਵਾਂ ਫੋਨ ਲੈਣਾ, ਫੋਨ ਟੁੱਟ ਗਿਆ ਆ, ਪੁਰਾਣਾ ਫੋਨ ਆ, ਐਕਸਚੇਂਜ ਕਰਨਾ, ਰਿਪੇਅਰ ਕਰਨਾ, ਟ੍ਰੇਡ ਕਰਨਾ, ਅਨਲੋਕ ਕਰਨਾ, ਲੋਕ ਕਰਨਾ, ਨੌਮੀ ਵਾਇਰਲੈਸ ਨੂੰ ਕਾਲ ਕਰੋ ਜੀ 416-904-8074। ਸਵਾਗਤ ਆ ਜੀ ਤੁਹਾਡਾ ਪੋਲੀਟਿਕਸ ਪੰਜਾਬ ਰੇਡੀਓ 770 AM ਦੇ ਉੱਤੇ, ਗੱਲਬਾਤ ਪੰਜਾਬ ਦੇ ਇਸ਼ੂਜ਼ ਦੇ ਉੱਤੇ। ਭੁਪਿੰਦਰ ਸਿੰਘ ਜੀ ਅੱਜ ਕੀ ਲੈ ਕੇ ਆਏ ਹੋ?
ਬਿਲਕੁਲ ਭਾਜੀ, ਅੱਜ ਤਾਂ ਇੱਕ
ਆਟੇ ਦਾ ਬੋਰਾ, ਉਹ ਤਾਂ ਨਹੀਂ ਹੈਗਾ ਕਿਤੇ,
ਨਹੀਂ ਨਹੀਂ
ਆਟੇ ਦਾ
ਬੋਰਾ ਨਹੀਂ ਹੈਗਾ, ਜਾਂ ਕੋਈ ਬੋਲੀ ਸੁਣਾ ਦਿਓ, ਇੱਕ ਟਿਕਟ ਦੇ ਦਿਆਂਗੇ ਸ਼ੋਅ ਦੀ। ਸੋ ਅਸੀਂ ਤਾਂ ਵੀਰੋ ਤੁਹਾਡੇ ਹੱਕਾਂ ਦੀ ਗੱਲ ਕਰਨ ਵੀਰ ਆਏ ਹੋਏ ਨੇ ਸਾਡੇ ਕੋਲ ਨਿਊਯਾਰਕ ਤੋਂ, ਬੜੀ ਦੂਰੋਂ ਦੂਰੋਂ ਘੁੰਮ ਕੇ। ਸੋ ਉਹ ਅਸੀਂ ਸਾਰਿਆਂ ਨਾਲ ਸ਼ੇਅਰ ਕਰਨਾ ਹੈ ਭਾਜੀ। ਮੇਰੇ ਖਿਆਲ ਨਾਲ ਆਪਾਂ ਇੱਕ ਰੈਫਰੈਂਡਮ ਦੇ ਉੱਤੇ, ਵੋਟਿੰਗ ਦੇ ਉੱਤੇ ਅੱਜ ਸਾਡੀ ਇੱਥੇ ਕਿਤੇ ਅਸੀਂ ਗਏ ਸੀ, ਉੱਥੇ ਗੱਲਬਾਤ ਸ਼ੁਰੂ ਹੋ ਗਈ, ਥੋੜ੍ਹਾ ਜਿਹਾ ਉਹਨੂੰ ਲੈ ਲੈਂਦੇ ਹਾਂ ਕਿਉਂਕਿ ਤੁਸੀਂ ਤਾਂ ਮਾਹਰ ਹੋ ਇਸ ਕੰਮ ਦੇ ਔਰ ਸਾਰਾ ਕਰ ਰਹੇ ਹੋ ਕੌਮ ਦੀ ਸੇਵਾ। ਹੁਣ ਗੱਲ ਇਹ ਆ ਵੀ ਜਿਹੜਾ ਇੱਥੇ ਬਲੋਕ ਕਿਊਬਿਕ ਵਾ ਆ ਸਾਡੇ ਇੱਥੇ ਪਾਰਟੀ ਆ ਭਾਜੀ, ਇਹਨਾਂ ਨੇ 92 ਦੇ ਵਿੱਚ ਮੇਰਾ ਖਿਆਲ ਫਾਈਵ ਦੇ ਵਿੱਚ ਰੈਫਰੈਂਡਮ ਕਰਾਇਆ ਸੀ ਇੱਥੇ। ਸੋ ਉਹ ਪਾਰਟੀ ਜਿਹੜੀ ਆ, ਜਾਂ ਤਾਂ ਉਹ ਮਤਲਬ ਅੱਤਵਾਦੀ ਪਾਰਟੀ ਹੋ ਗਈ ਕੈਨੇਡਾ, ਅਤੇ ਉਹਨੂੰ ਅੱਤਵਾਦੀ ਪਾਰਟੀ ਕਹਿੰਦਾ ਨਹੀਂ, ਉਹ ਤਾਂ ਆਫੀਸ਼ੀਅਲ ਓਪੋਜੀਸ਼ਨ ਵੀ ਰਹੀ ਹੈ। ਅਤੇ SNP ਜਿਹੜੀ ਆ ਸਕੋਟਲੈਂਡ ਦੀ ਪਾਰਟੀ ਆ, ਉਹਨਾਂ ਨੇ ਆਪਣੇ 18 ਸਤੰਬਰ 2014 ਜਾਂ 15 ਦੇ ਵਿੱਚ ਕਰਾਇਆ ਸੀਗਾ, ਅਤੇ ਦੁਬਾਰਾ ਫਿਰ ਮੰਗ ਕਰ ਰਹੇ ਨੇ। ਅਤੇ ਉਹ ਵੀ ਕੋਈ ਅਕਾਲੀ ਦਲ ਵਾਂਗੂ ਪੰਜਾਬੀ ਖੇਤਰੀ ਪਾਰਟੀ ਜਾਂ ਕੁਛ ਇੱਦਾਂ ਨਹੀਂ, ਉਹ ਵੀ ਕੋਈ ਬਾਇਨ ਨਹੀਂ ਹੋ ਰਹੀ। ਸਦਰਨ ਸੁਡਾਨ ਦਾ US ਦੇ ਵਿੱਚ ਵੀ ਹੋਇਆ, ਅਤੇ US ਤੇ ਫਿਰ ਟੈਰਰਿਜ਼ਮ ਦਾ ਐਸੋਸੀਏਟ ਕਰ ਗਿਆ, ਅਤੇ ਫਿਰ ਅਲਟੀਰੀਆ ਵਾਲਾ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਹੋਇਆ। ਸੋ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਮੁਲਕਾਂ ਨੂੰ ਸਮਝਾਉਣਗੇ ਹੁਣ ਜਿਹੜੇ ਆ ਆਪਣੇ ਜਿਹੜੇ ਉੱਥੇ ਮੋਦੀ ਹੋਣੀ ਜਾਂ ਆਪਣੇ ਯੋਗੀ ਹੋਣੀ ਵੀ ਅੱਤਵਾਦ ਕੀ ਆ, ਅਤੇ ਰੈਫਰੈਂਡਮ ਕੀ ਆ, ਵੋਟਾਂ ਕੀ ਆ, ਅਤੇ ਜਾਂ ਫਿਰ ਇਹ ਉਹਨਾਂ ਨੂੰ ਸਮਝਾਉਣਗੇ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਵੀ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਆ, ਕੀ ਉਹ ਅੱਤਵਾਦੀ ਕਮਿਸ਼ਨ ਆ, ਮਤਲਬ ਜੇ ਵੋਟਾਂ ਹੀ ਮਾੜੀਆਂ,
ਜਿਹੜਾ ਆਪ ਵੋਟਾਂ ਕਰਾਉਂਦਾ।
ਬਿਲਕੁਲ
ਜੀ।
ਸੋ ਇਹ ਸੀ, ਅੱਛਾ ਉੱਥੇ ਕੁਦਰਤੀ ਤੁਹਾਡੇ ਆਉਂਦੇ ਆਉਂਦੇ ਥੋੜ੍ਹਾ ਲੇਟ ਵੀ ਮੈਂ ਇਸ ਕਰਕੇ ਹੋ ਗਿਆ। ਬਿਲਕੁਲ ਹਾਂਜੀ। ਤਾਂ ਫਿਰ ਬੇਅੰਤ ਸਿੰਘ ਦਾ ਜਿਹੜਾ ਨਵਾਂ ਇੱਕ ਮੁੱਦਾ ਛਿੜਿਆ ਆ, ਉਹਦੇ 'ਤੇ ਚਾਹੁੰਦਾ ਮੈਂ ਵੀ ਤੁਸੀਂ ਸ਼ੁਰੂਆਤ ਕਰੋ ਉਸ ਗੱਲ ਦੀ।
ਜੀ ਬਿਲਕੁਲ ਜੀ, ਬੇਅੰਤ ਸਿੰਘ ਅੱਜ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ। ਪੰਜਾਬ ਦੇ ਵਿੱਚ BMC ਚੌਂਕ ਜਲੰਧਰ ਵਿਖੇ ਬੇਅੰਤ ਸਿੰਘ ਦਾ ਜਿਹੜਾ ਬੁੱਤ ਲੱਗਾ ਹੋਇਆ, ਉਸ ਬੁੱਤ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਲਿਖਿਆ ਗਿਆ। ਸੋ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਸਪਰੇਅ ਕੀਤੀ ਗਈ ਆ। ਸੋ ਇਹ ਜਿਹੜੀਆਂ ਕਿ ਡਿਸਓਬੀਡੀਅੰਟ ਮੂਵਮੈਂਟਸ ਜਿਹੜੀਆਂ ਹੁੰਦੀਆਂ ਨੇ, ਐਕਸ਼ਨ ਉਸਦਾ ਪਾਰਟ ਹੁੰਦਾ।
ਬਿਲਕੁਲ।
ਅਤੇ ਜੇ ਤੁਸੀਂ ਇਸ ਨੂੰ ਵੀ ਦੇਖੋਗੇ, ਮੀਡੀਆ ਦੇ ਵਿੱਚ ਟੈਰੋਰਿਜ਼ਮ ਦੇ ਨਾਲ ਜੋੜ ਦੇਣਗੇ, ਅੱਤਵਾਦ ਦੇ ਨਾਲ ਜੋੜ ਦੇਣਗੇ, ਕਿਸੇ ਛਾਪਾ ਲਾਉਣਾ, ਝੰਡਾ ਲਾਉਣਾ, ਜਾਂ ਕਿਤੇ ਕਾਲਖ ਮਲ ਦੇਣੀ ਕਿਸੇ ਚੀਜ਼ ਦੇ ਉੱਤੇ, ਇਹ UN ਦੇ ਜਿਹੜੇ ਉਹਨਾਂ ਨੇ ਡਿਸਕ੍ਰਾਈਬ ਕੀਤੇ ਹੋਏ ਨੇ ਮੂਵਮੈਂਟਸ ਐਕਸ਼ਨਸ, ਉਹਦੇ ਥੱਲੇ ਸਿਵਲ ਡਿਸਓਬੀਡੀਅੰਟ ਮੂਵਮੈਂਟ ਦਾ ਹਿੱਸਾ ਹੁੰਦਾ ਹੈ, ਜਿਹੜੀ ਕਿ ਲਜਿਟ ਹੁੰਦੀਆਂ ਨੇ ਤਾਂ ਕਿ ਤੁਸੀਂ ਆਪਣੀ ਗੱਲ ਰੱਖਣ ਵਾਸਤੇ। ਸੋ ਜਿਹੜੀ ਆ ਅੱਜ ਕਾਫੀ ਸੁਰਖੀਆਂ 'ਚ, ਸਵੇਰ ਦਾ ਪੰਜਾਬ ਦਾ ਟੋਟਲ ਮੀਡੀਆ ਉਸ ਬੁੱਤ ਦੇ ਦੁਆਲੇ ਸੇਫਟੀ ਦੇ ਉੱਤੇ ਬੈਠਾ ਆ। ਰਵਨੀਤ ਬਿੱਟੂ ਵੀ ਉੱਥੇ ਪਹੁੰਚਿਆ ਹੋਇਆ, ਅਤੇ ਉਹਨੇ ਕਿਹਾ ਜੀ ਇਹ ਜਿਹੜਾ ਕੰਮ ਗਲਤ ਹੋਇਆ। ਅਤੇ ਕਾਫੀ ਜਿਹੜੀ ਇਹ ਪੋਲੀਟਿਕਸ ਇਸ 'ਤੇ ਭੱਜੀ ਜਿਹੜੀ ਆ ਭੱਖੀ ਹੋਈ ਆ, ਕਿਉਂਕਿ 31 ਅਗਸਤ ਨੂੰ ਜਿਹੜਾ ਆ ਪੰਜਾਬ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਮਹਿਰੂਮ ਮੁੱਖ ਮੰਤਰੀ ਜਿਹਨੂੰ ਕਹਿ ਦਿੰਦੇ ਹਾਂ, ਬੇਅੰਤ ਸਿੰਘ, ਉਸ ਦੀ ਪੋਲੀਟੀਕਲ ਅਸੈਸੀਨੇਸ਼ਨ ਜਿਹੜੀ ਆ 31 ਅਗਸਤ 1995 ਨੂੰ ਉਸ ਦੇ ਆਪਣੇ ਆਫਿਸ ਦੇ ਵਿੱਚ ਹੋਈ ਸੀਗੀ, ਜਦੋਂ ਕਿ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਨੇ ਉਸ ਨੂੰ ਜਿਹੜਾ ਆਪਣੇ ਆਪ ਨੂੰ ਸਰੀਰ ਨੂੰ ਲਾ ਕੇ ਜਿਹੜਾ ਆ ਉਸ ਦੀ ਪੋਲੀਟੀਕਲ ਅਸੈਸੀਨੇਸ਼ਨ ਕੀਤੀ ਸੀ। ਸੋ ਉਸ ਦੀ ਮੇਰੇ ਖਿਆਲ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਅਰਦਾਸ ਜਿਹੜੀ 31 ਅਗਸਤ ਨੂੰ ਹੋਣੀ ਆ।
ਬਿਲਕੁਲ।
ਦਿਲਾਵਰ ਸਿੰਘ ਨੂੰ ਕੌਮ ਨੇ ਸ਼ਹੀਦ ਦਿੱਤਾ ਕਰਾਰ, ਅਕਾਲ ਤਖ਼ਤ ਸਾਹਿਬ ਨੇ ਦਿਲਾਵਰ ਸਿੰਘ, ਬੇਅੰਤ ਸਿੰਘ ਦੀ ਪੋਲੀਟੀਕਲ ਅਸੈਸੀਨੇਸ਼ਨ ਕਰਨ ਵਾਲੇ ਨੂੰ, ਦਿਲਾਵਰ ਸਿੰਘ ਨੂੰ ਕੌਮ ਦੀ ਫੋਟੋ ਸਿੱਖ ਅਜਾਇਬ ਘਰ ਦੇ ਵਿੱਚ ਦਰਬਾਰ ਸਾਹਿਬ ਲੱਗੀ ਹੋਈ ਆ, ਅਤੇ ਹਰ ਸਾਲ ਉੱਥੇ ਉਸ ਦਿਨ ਦੇ ਉੱਤੇ ਅਰਦਾਸ ਵੀ ਹੁੰਦੀ ਆ। ਅਤੇ ਅੱਜ ਉਸ 31 ਅਗਸਤ ਆਉਣ ਤੋਂ ਪਹਿਲਾਂ ਮਸਲਾ ਕਾਫੀ ਭੱਗ ਗਿਆ, ਕਿਉਂਕਿ BMC ਚੌਂਕ ਦੇ ਉੱਤੇ ਕਿਸੇ ਨੇ ਉਹਨਾਂ ਦੀ ਤਸਵੀਰ ਦੇ ਜਿਹੜਾ ਸਟੈਚੂ ਆ ਉਹਦੇ ਦੇ ਉੱਤੇ ਖਾਲਿਸਤਾਨ ਲਿਖ ਕੇ ਜਿਹੜਾ ਖਬਰਾਂ ਦੇ ਵਿੱਚ ਅੱਜ ਸੁਰਖੀ ਬਣੀ ਹੋਈ ਆ।
ਬਿਲਕੁਲ ਜੀ, ਸੁਰਖੀ ਤੁਸੀਂ ਦੇਖੋ, ਜਿਹੜਾ ਮੱਸਾ ਰੰਗੜਿਆ ਉਹਦੀ ਵੀ ਅਸੀਂ ਹਮੇਸ਼ਾ ਡਿਸਕਸ਼ਨ ਕਰਦੇ ਹਾਂ, ਅਤੇ ਜਿਹੜੀ ਹੁਣ ਤੁਸੀਂ ਗੱਲ ਕਰੀ ਦਿੱਤੀ ਵੀ ਸਿੱਖ ਅਜਾਇਬ ਘਰ ਵਿੱਚ ਜਿੱਥੇ ਭਗਤ ਸਿੰਘ ਦੀ ਜਾਂ ਕਿਸੇ ਹੋਰ ਦੀ ਫੋਟੋ ਲੱਗੀ ਆ, ਉੱਥੇ ਸਾਡੇ ਸ਼ਹੀਦ ਦਿਲਾਵਰ ਸਿੰਘ ਉਹਨਾਂ ਦੀ ਵੀ ਲੱਗੀ ਆ, ਅਸੀਂ ਇਸ ਸਬਜੈਕਟ 'ਚ ਨਹੀਂ ਜਾਂਦੇ ਵੀ ਜਾਣੀ ਉੱਥੇ ਕਿਸੇ ਨੇ ਜੇ ਕੁਛ ਲਿਖਿਆ ਆ ਤਾਂ ਮੈਨੂੰ ਦੱਸੋ ਵੀ ਉਹ ਜਿਹੜਾ ਇੱਕ ਉਹਦਾ ਮੁੰਡਾ ਬਿੱਟੂ ਆ ਥਾਪੀ ਹੋਈ ਸਰਕਾਰ ਮੈਂ ਕਹਿੰਦਾ ਜਿਹੜੀ ਸਿੱਖਾਂ ਦੇ ਉੱਪਰ ਥਾਪੀ ਜਾਂਦੀ ਆ। ਜੇ ਸਿੱਖਾਂ ਦੀ ਮੰਗ ਹੋਵੇ ਤੇ ਜਿਹੜੇ ਵੋਟ ਦਾ ਮਹੱਤ ਨਹੀਂ ਸਮਝਦੇ, ਪੰਜ ਪੰਜ ਵੋਟਾਂ ਦਾ ਨਾਮ ਮੁਸੱਲਤ ਹੋਈ ਸੀ ਸਰਕਾਰ, ਸੋ ਮੈਜੋਰਿਟੀ ਕਮਿਊਨਿਟੀ ਨੇ ਇੱਕ ਕੰਬਾਈਂਡ ਡਿਸੀਜਨ ਲਿਆ ਵੀ ਅਸੀਂ ਇਹਨਾਂ ਵੋਟਾਂ ਦੇ ਵਿੱਚ ਹਿੱਸੇ ਨਹੀਂ ਲੈਣਾ। ਠੀਕ ਆ, ਉਹਨਾਂ ਦਾ ਫੈਸਲਾ ਸੀਗਾ, ਡੈਮੋਕ੍ਰੈਟਿਕ ਤਰੀਕੇ ਨਾਲ ਉਹਨਾਂ ਨੇ ਇਹਦਾ
ਕੀਤਾ।
ਪਰ ਜਿਹੜੀ ਅਸੈਸੀਨੇਸ਼ਨਸ ਹੋਈਆਂ ਉੱਥੇ, ਜਿਹੜੀਆਂ ਰੀਜਨਲ ਪਾਰਟੀ ਸੀ ਉਹਦੀਆਂ, ਜਿਹੜੀ ਪਾਰਟੀਸਪੇਟ ਕਰਨਾ ਚਾਹੁੰਦੀ ਸੀ ਉਹ ਫਿਰ ਕਿਹਨੇ ਕੀਤੀਆਂ? ਹੁਣ ਤੁਸੀਂ ਦੱਸੋ ਵੀ ਉਸ ਤੋਂ ਪਹਿਲਾਂ ਇਲੈਕਸ਼ਨ ਜਦੋਂ ਹੋਣ ਲੱਗੇ ਸੀ ਅਸੈਂਬਲੀ ਦੇ, ਚੰਦਰ ਸ਼ੇਖਰ ਨੇ ਆਪਣੀ ਕਿਤਾਬ 'ਚ ਲਿਖਿਆ ਉਹ ਪੋਸਟਪੋਨ ਕਿਹਨੇ ਕੀਤੇ ਸੀਗੇ, ਜਿਹਦੇ 'ਚ ਉਹਨਾਂ ਨੇ ਲਿਖਿਆ ਵੀ ਮੈਂ ਰੀਜ਼ਨ ਨਹੀਂ ਦੇ ਸਕਦਾ ਪਰ ਮੈਨੂੰ ਕਿਸੇ ਨੇ ਕਿਹਾ ਵੀ ਮੁਲਕ ਦੀ ਏਕਤਾ ਅਖੰਡਤਾ ਖਤਰੇ 'ਚ ਆ। ਹੁਣ ਸੋਚਣ ਵਾਲੀ ਗੱਲ ਹੈ ਵੀ ਜਦੋਂ 9 MP ਬਣੇ ਸੀਗੇ, ਉਹਦੇ ਵਿੱਚ ਜਥੇਦਾਰ ਖੁੱਡੀਆਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ, ਸਿਟਿੰਗ MP ਸੀਗੇ, ਸਰਦਾਰ ਬੇਅੰਤ ਸਿੰਘ ਜਿਹੜੇ ਸ਼ਹੀਦ ਨੇ ਉਹਨਾਂ ਦੇ ਫਾਦਰ ਸਾਹਿਬ ਦਾ, ਉਹਨਾਂ ਦੀ ਘਰਵਾਲੀ ਦਾ ਜਿਹੜਾ ਕਤਲ ਹਾਰਟ ਅਟੈਕ ਕਿਹਾ ਗਿਆ, ਮੈਂ ਉਹਨੂੰ ਕਤਲ ਕਹਿੰਦਾ ਜੀ ਬਿਲਕੁਲ ਉਹ। ਸੋ ਇਹ ਸਿੱਖਾਂ ਦੇ ਵਿੱਚ ਇਹ ਚੀਜ਼ਾਂ ਜਦੋਂ ਤੁਸੀਂ ਨਿਹਾਰੋਗੇ ਤੇ ਜਿਹੜੇ ਬੰਦੇ ਕਹਿ ਰਹੇ ਨੇ ਵੀ ਰਾਈਟ ਟੂ ਵੋਟ ਜਿਹੜਾ ਤੁਹਾਨੂੰ ਤੁਹਾਡੇ ਕੋਲ ਅਸੀਂ ਲੈ ਕੇ ਆ ਰਹੇ ਹਾਂ, ਕਿੰਨੀ ਵੀ ਤੁਹਾਡੀ ਆਪੋਜੀਸ਼ਨ ਆ ਤੁਸੀਂ ਉਹਦਾ ਵਿਰੋਧ ਕਰ ਦਿਓ ਤੇ ਤੁਹਾਨੂੰ ਗਾਰੰਟੀ ਇਸ ਮੁਲਕ ਦੇ ਵਿੱਚ ਤੁਹਾਨੂੰ ਕੋਈ ਥ੍ਰੈਟ ਨਹੀਂ ਕਰ ਸਕਦਾ। ਈਵਨ ਕਿ ਤੁਹਾਨੂੰ ਪੁਲਿਸ ਦੀ ਪ੍ਰੋਟੈਕਸ਼ਨ ਵੀ ਜੇ ਤੁਸੀਂ ਚਾਹੋ ਵੀ ਅਸੀਂ ਵੋਟ ਕਰਨ ਆਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਦਿੱਤੀ ਜਾਊਗੀ। ਤੁਸੀਂ ਆਪਣਾ ਠੋਕ ਕੇ ਉੱਥੇ ਉੱਥੇ ਜੇ ਕੈਮਰੇ ਹੈਗੇ ਤੁਸੀਂ ਉਹਨਾਂ 'ਚ ਦੱਸੋ ਵੀ ਅਸੀਂ ਤਾਂ ਜੀ ਸਹਿਮਤ ਨਹੀਂ ਹੈਗੇ, ਅਸੀਂ ਤਾਂ ਜੀ ਇਹਦੇ ਖਿਲਾਫ਼ ਵੋਟ ਪਾਉਣੀ ਆ, ਤੁਸੀਂ ਵੈਲਕਮ ਹੋ। ਇੱਥੇ ਕੋਈ ਇੱਦਾਂ ਨਹੀਂ ਕਿਹਾ ਜਾ ਰਿਹਾ ਵੀ ਜਿਹੜਾ ਬੰਦਾ ਨਹੀਂ ਆਊਗਾ ਉਹ ਸਾਡਾ ਨਹੀਂ ਆ, ਜਾਂ ਉਹਨੂੰ ਅਸੀਂ ਕੋਈ ਟਰਮੀਨੋਲੋਜੀ ਨਹੀਂ ਦੇ ਰਹੇ ਵੀ ਇਹ ਮੋਡਰੇਟ ਆ, ਇਹ ਰੈਡੀਕਲ ਆ, ਅਸੀਂ ਇਸ ਤਰ੍ਹਾਂ ਦੀ ਕੋਈ ਡਿਫੈਨੇਸ਼ਨ ਸਿੱਖਾਂ ਵਿੱਚ ਨਹੀਂ ਪੈਦਾ ਕਰ ਰਹੇ। ਸੋ ਜਿਹੜਾ ਆਊਗਾ ਅਸੀਂ ਉਹਨੂੰ ਵੀ ਐਕਸੈਪਟ ਕਰਾਂਗੇ, ਜਿਹੜਾ ਯੈਸ 'ਚ ਕਰਦਾ ਉਹ ਵੀ ਸਾਡੇ ਲਈ ਓਨਾ ਹੀ ਆ, ਜਿਹੜਾ ਨੋ 'ਚ ਕਰਦਾ ਉਹ ਵੀ ਓਨਾ ਹੀ ਆ। ਸੋ ਅਸੀਂ ਤਾਂ ਇੱਕ ਆਪਸ਼ਨ ਤੁਹਾਡੇ ਮੂਹਰੇ ਲੈ ਕੇ ਆ ਰਹੇ ਹਾਂ।
ਅੱਛਾ, ਇਹਦੇ ਨਾਲ ਨਾਲ ਅੱਜ ਮੇਰੇ ਖਿਆਲ ਦੇ ਵਿੱਚ ਜਿੰਨੀ ਕੁ ਲਿਸਟ ਮੇਰੇ ਕੋਲ ਗੁਰਦੁਆਰਾ ਸਾਹਿਬਾਨਾਂ ਦੀ ਹੈ, ਗ੍ਰੇਟਰ ਟੋਰਾਂਟੋ ਏਰੀਆ, ਹਮਿਲਟਨ ਅਤੇ ਨਾਲ ਦੀ ਨਾਲ ਗੋਲਫ, ਬਰੈਂਟਨ, ਕਿਚਨਰ, ਟੋਰਾਂਟੋ, ਓਕਵਿਲ, ਇੱਧਰ ਤਕਰੀਬਨ ਮਿਲਾ ਕੇ ਕੋਈ 25 ਗੁਰਦੁਆਰੇ ਸਾਹਿਬ ਜਿਹੜੇ ਨੇ ਉਹ ਅੱਜ ਕਵਰਡ ਨੇ।
ਹਾਂਜੀ,
ਸਾਰਿਆਂ ਦੇ ਵਿੱਚ ਟੀਮਾਂ ਖੜ ਕੇ ਪ੍ਰਚਾਰ ਕੀਤਾ ਜਾ ਰਿਹਾ, ਹਰੇਕ ਗੁਰਦੁਆਰੇ ਦੇ ਬਾਹਰ ਸਿੰਘ ਖੜ ਕੇ ਆਉਣ ਵਾਲੀ ਸੰਗਤ ਨੂੰ ਲੀਫਲੈਟਿੰਗ, ਜਿਹਨੂੰ ਪੈਂਫਲੈਟ ਕਹਿੰਦੇ ਆ, ਉਹ ਦਿੱਤੇ ਜਾ ਰਹੇ ਨੇ ਵੀ ਭਾਈ ਜਿਹਦੇ 'ਤੇ ਸਾਰੀ ਜਾਣਕਾਰੀ ਲਿਖੀ ਹੋਈ ਹੈ ਵੀ ਇੱਥੇ ਵੋਟਾਂ ਪੈਣੀਆਂ, ਇੰਨੇ ਨੂੰ ਵੋਟਾਂ ਪੈਣੀਆਂ, ਇਸ ਟਾਈਮ ਦੇ ਉੱਤੇ ਵੋਟਾਂ ਪੈਣੀਆਂ। ਅਤੇ ਤੁਹਾਡੇ ਕੋਲ ਇਹਦੀ ਹੋਰ ਕੀ ਅਪਡੇਟ ਆ, ਲੋਕਾਂ ਦਾ ਹੁੰਗਾਰਾ ਕਿੱਦਾਂ ਦਾ ਮਿਲਦਾ?
ਮੈਂ ਕਿਹਾ ਜੀ ਲੋਕਾਂ
ਦਾ, ਕਿਉਂਕਿ ਤੁਸੀਂ ਹੁਣ ਆਪ ਲੀਫਲੈਟਿੰਗ ਕਰਕੇ ਆਏ ਹੋ।
ਬਿਲਕੁਲ ਬਿਲਕੁਲ ਜੀ।
ਕੀ ਰੇਸ਼ੀਓ ਕੀ ਆ, ਬੰਦੇ ਨੂੰ ਅੰਦਾਜ਼ਾ ਤਾਂ ਹੋ ਜਾਂਦਾ?
ਅਸੀਂ ਇਸ ਤੋਂ ਬਾਅਦ ਵੀਰ ਟਰੱਕ ਲੈ ਕੇ ਜਾਣਾ ਪੰਜਾਬ ਮੇਲਾ, ਜਿਹੜਾ ਪੰਜਾਬ ਡੇ ਮੇਲਾ, ਉੱਥੇ ਵੀ ਅਸੀਂ ਚਲੇ ਜਾਣਾ, ਸਾਡੇ ਕੋਲ ਸਟ੍ਰੇਟ ਟਰੱਕ ਆ ਅਤੇ ਫਲਾਇਰ ਵੀ ਸਾਡੇ ਕੋਲ ਹੈਗੇ ਆ। ਸੋ ਮੈਂ ਤੁਹਾਨੂੰ ਜਿਹੜਾ ਆਪਣਾ ਤਜਰਬਾ ਦੱਸਦਾ ਜਿਹੜਾ ਅਸੀਂ ਕੀਤਾ ਆ, ਜਿੱਥੇ ਵੀ ਅਸੀਂ ਕਿਸੇ ਬੰਦੇ ਨੂੰ ਇਹ ਆਪਸ਼ਨ ਦਿੱਤੀ ਵੀ ਸਰਕਾਰੇ ਖਾਲਸਾ ਜਾਂ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ, ਲੋਕ ਇੱਦਾਂ ਸੋਚਦੇ ਵੀ ਸ਼ਾਇਦ ਅਸੀਂ ਬੈਲਟ ਬਾਕਸ ਲੈ ਕੇ ਖੜੇ ਹਾਂ, ਉਹ ਕਹਿੰਦੇ ਲਓ ਜੀ ਵੋਟ, ਫਲਾਇਰ ਅਸੀਂ ਫੜਾਈ ਦਾ, ਉਹ ਕਹਿੰਦੇ ਵੀਰ ਇਹ 'ਚ ਲਿਖ ਕੇ ਪਾ ਦਈਏ। ਮੈਂ ਕਿਹਾ ਨਹੀਂ ਨਹੀਂ ਇੱਦਾਂ ਨਹੀਂ ਯਾਰ, ਤੁਹਾਨੂੰ ਉੱਦਾਂ ਉੱਥੇ ਆਉਣਾ ਪੈਣਾ, ਅਸੀਂ ਇਹੋ ਜਿਹੇ ਕੰਮ ਕਾਰ ਵਿੱਚ ਨਹੀਂ ਹੈਗੇ ਵੀ ਵੋਟਾਂ ਜਾਲੀ ਪਾ ਲਈਆਂ। ਉਹਨਾਂ ਨੂੰ ਕਹਿ ਤਾ ਤੁਸੀਂ, ਜਿਹੜਾ ਤਲਵੀਨ ਸਿੰਘ ਨੇ ਇੰਡੀਆ ਟੂਡੇ ਵਾਲੀ ਨੇ ਦਿਖਾਇਆ ਸੀ ਵੀ ਜਿਹੜੇ ਦਲਿਤ ਆ ਉਹ ਸੜਕ ਤੋਂ ਨਹੀਂ ਲੰਘਣਗੇ, ਅਤੇ ਆਪ ਹੀ ਜਿਹੜਾ ਮੁਖੀਆ ਸੀ ਉਹਨੇ ਵਿਚਾਰੇ ਨੇ ਉਹ ਲੰਘੇ ਵੀ ਨਹੀਂ, ਉਹਨੇ ਠੱਪੇ ਲਾਏ ਅਤੇ ਵੋਟਾਂ ਪਾ ਲਈਆਂ। ਨਹੀਂ ਨਹੀਂ,
ਜਾਂ ਕਾਨੂੰਨ ਬਣਾ ਦਿਓ ਸੀ ਇਹ ਮੁਸਲਮਾਨ ਵੋਟ ਨਹੀਂ ਪਾ ਸਕਦਾ।
ਬਿਲਕੁਲ ਜੀ ਬਿਲਕੁਲ, ਅਤੇ ਅਸੀਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੇ ਨਾਲ ਇਨਫੋਰਮੇਸ਼ਨ, 416-620-1778 ਸਾਡਾ ਨੰਬਰ ਆ ਸਟੂਡੀਓ ਦਾ। ਜਦੋਂ ਚਾਹੋ ਤੁਸੀਂ, ਜਿਹੜੇ ਵੀਰ ਚਾਹੁੰਦੇ ਨੇ ਵੀ ਕੋਈ ਸਾਨੂੰ ਵੋਟਾਂ ਦੇ ਵਿਰੁੱਧ ਬੋਲਣਾ ਜਾਂ ਰੈਫਰੈਂਡਮ ਦੇ ਵਿਰੁੱਧ ਬੋਲਣਾ ਜਾਂ ਰੈਫਰੈਂਡਮ ਦੇ ਹੱਕ 'ਚ ਬੋਲਣਾ, ਜੇ ਸਾਡੀ ਤੁਹਾਡੀ ਰਾਏ ਕੀ ਆ, ਤੁਸੀਂ ਸਾਡੇ ਇਸ ਪ੍ਰੋਗਰਾਮ 'ਤੇ, ਸਾਡਾ ਤੀਜਾ ਵੀਕ ਆ ਔਲਰੇਡੀ, ਮੈਂ ਦੇਖ ਰਿਹਾ ਐਡਾਂ ਦਾ ਵੀ ਅਤੇ ਕਾਲਾਂ ਦਾ ਵੀ ਭਰਮਾਰ ਹੋ ਰਹੀ ਹੈ, ਅਤੇ ਗੱਲਬਾਤ ਚਰਚੇ 'ਚ ਲਿਆਉਂਦੇ, ਸਾਡਾ ਮੁੱਦਾ ਇਹੀ ਆ ਤੁਹਾਨੂੰ ਅਵੇਅਰ ਕਰਾਉਣਾ। ਸੋ ਇਹੀ ਮੈਂ ਕਹਿਣਾ ਚਾਹੁੰਦਾ ਵੀ ਕਾਲ ਕਰੋ ਸਾਨੂੰ
ਜੀ। ਬਿਲਕੁਲ, ਅੱਜ 30 ਤੋਂ ਬਾਅਦ ਗੁਰਦੁਆਰੇ ਜਿਹੜੇ ਨੇ ਪੂਰੇ ਟੋਰਾਂਟੋ ਦੇ, ਜਿਹੜੇ ਕਿਚਨਰ, ਹਮਿਲਟਨ, ਗੋਲਫ, ਜਿੰਨੇ ਵੀ ਬਰੈਂਟਨ, ਟੋਰਾਂਟੋ, ਓਕਵਿਲ, ਲੰਡਨ ਦੇ ਏਰੀਏ ਦੇ ਵਿੱਚ ਨੇ, ਸਾਰੇ ਅੱਜ ਕਵਰ ਨੇ ਅਤੇ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਵੀ ਭਾਈ ਤੁਸੀਂ ਵੋਟਾਂ ਪਾਉਣਾ। ਅਤੇ ਇਹਦੇ ਨਾਲ ਨਾਲ 4 ਸਤੰਬਰ ਨੂੰ ਰੈਲੀ ਵੀ ਰੱਖੀ ਗਈ ਹੈ ਗੁਰਦੁਆਰਾ ਸਾਹਿਬ ਮਾਲਟਨ ਤੋਂ 4 ਵਜੇ ਸ਼ਾਮ ਨੂੰ 4 ਸਤੰਬਰ ਨੂੰ ਰੈਲੀ ਨਿਕਲਣੀ ਹੈ, ਜਿਹੜੀ ਕਿ ਲੋਕਲ ਰੈਲੀ ਹੋਣੀ ਹੈ ਖਾਲਿਸਤਾਨ ਦੇ ਝੰਡਿਆਂ ਨਾਲ, ਮਿਸੀਸਾਗਾ ਜਿਹੜੇ ਏਰੀਏ ਦੇ ਵਿੱਚ, ਬਰੈਂਪਟਨ ਦੇ ਏਰੀਏ ਦੇ ਵਿੱਚ ਨਿਕਲੇਗੀ, ਲੋਕਾਂ ਨੂੰ ਅਗਾਹ ਕੀਤਾ ਜਾਊਗਾ। ਅਤੇ ਨਾਲ ਦੀ ਨਾਲ 4 ਸਤੰਬਰ ਦਿਨ ਐਤਵਾਰ ਨੂੰ ਹੀ ਖਾਲਿਸਤਾਨ ਦੀਆਂ ਵੋਟਾਂ ਆਸਟਰੀਆ ਵਿਆਨਾ 'ਚ ਵੀ ਪੈ ਰਹੀਆਂ ਨੇ।
ਬਿਲਕੁਲ,
ਅਤੇ ਉਹਦਾ ਵੈਨਿਊ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ, ਉਸ ਉੱਥੇ ਵੋਟਿੰਗ ਸੈਂਟਰ ਬਣਨਾ, ਕਮਿਸ਼ਨ ਨੇ ਉੱਥੇ ਵੀ ਪਹੁੰਚਿਆ ਹੋਣਾ, ਅਤੇ 18 ਸਤੰਬਰ ਨੂੰ ਵੀ ਇੱਥੇ ਕਮਿਸ਼ਨ ਨੇ ਪਹੁੰਚਣਾ। ਸੋ ਆਪਾਂ ਨਾਲ ਨਾਲ ਰੈਫਰੈਂਡਮ ਦੀਆਂ ਵੋਟਾਂ ਦੀ ਗੱਲਬਾਤ ਵੀ ਕਰਾਂਗੇ, ਜਿਹੜੇ ਕੋਈ ਵੀਰ ਭੈਣ ਭਾਈ ਨੇ ਆਪਣੀ ਇਹ 'ਚ ਇਨਪੁੱਟ ਦੇਣੀ ਉਹ ਕਾਲ ਵੀ ਕਰ ਸਕਦਾ, ਜਿੱਦਾਂ ਭਾਈ ਸਾਹਿਬ ਨੇ ਨੰਬਰ ਦਿੱਤਾ ਹੋਇਆ, ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ। ਪਰ ਇਸ ਤੋਂ ਇਲਾਵਾ ਆਪਾਂ ਨਾਲ ਨਾਲ ਹੋਰ ਗੱਲਾਂ ਵੀ ਕਰੀ ਜਾਣੀਆਂ।
ਹਾਂਜੀ,
ਅੱਜ ਪਹਿਲੀ ਵਾਰੀ ਭਾਰਤ ਨੇ ਕਿਹਾ ਆ ਇੰਡੀਆ ਭਾਰਤ ਨੇ ਕਿਹਾ ਹੈ ਵੀ ਜਿਹੜੀ ਚਾਈਨਾ ਆ ਉਹ ਤਾਇਵਾਨ ਸਟੇਟ ਦੀ ਮਿਲਟਰਾਈਜੇਸ਼ਨ ਕਰ ਰਹੀ ਆ। ਮਿਲਟਰਾਈਜੇਸ਼ਨ ਤੋਂ ਭਾਵ ਆ ਵੀ ਉਸ ਨੂੰ ਮਿਲਟਰੀ ਦੇ ਹਵਾਲੇ ਕਰ ਰਹੀ ਆ, ਮਿਲਟਰੀ ਦਾ ਉੱਥੇ ਕਬਜ਼ਾ ਕਰਵਾ ਰਹੀ ਆ। ਤੋ ਤਾਇਵਾਨ ਸਟੇਟ ਦੇ ਉੱਤੇ ਪਹਿਲੀ ਵਾਰੀ ਭਾਰਤ ਨੇ ਇਹ ਖੁੱਲ੍ਹ ਕੇ ਬੋਲਿਆ ਵੀ ਮਿਲਟਰਾਈਜੇਸ਼ਨ ਜਿਹੜੀ ਆ ਤਾਇਵਾਨ ਸਟੇਟ ਦੀ ਉੱਥੇ ਹੋ ਰਹੀ ਆ। ਪਰ ਜਦੋਂ ਮੈਂ ਇਹ ਖਬਰ ਪੜ੍ਹਦਾ ਸੀ ਤੇ ਮੈਨੂੰ ਕੁਦਰਤੀ ਪੈਰਲਲ ਦਰਬਾਰ ਸਾਹਿਬ ਦਾ ਹਮਲਾ ਚੇਤੇ ਆਉਂਦਾ, ਜਦੋਂ ਪੂਰਾ ਪੰਜਾਬ ਨੂੰ ਮਿਲਟਰਾਈਜੇਸ਼ਨ ਕਰ ਦਿੱਤਾ ਗਿਆ, ਜਦੋਂ ਅੱਜ ਪੂਰਾ ਕਸ਼ਮੀਰ ਇੱਕ ਮਿਲਟਰਾਈਜੇਸ਼ਨ ਦੇ ਵਿੱਚ ਖੁੱਲ੍ਹੀ ਜੇਲ੍ਹ ਬਣੀ ਹੋਈ ਆ ਨਾ। ਸੋ ਉੱਥੇ ਜਿਹੜੀਆਂ ਕਈ ਚੀਜ਼ਾਂ ਅਸੀਂ ਦੇਖਦੇ ਪਏ ਹਾਂ ਵੀ ਜਦੋਂ ਇਹ ਅਸੀਂ ਅੱਜ ਜੋ ਤਾਇਵਾਨ ਦੇ ਉੱਤੇ ਵਾਪਰਦਾ ਪਿਆ ਉਹਦੀ ਮਿਲਟਰਾਈਜੇਸ਼ਨ ਜਿਹੜੀ ਆ ਹੋ ਰਹੀ ਆ, ਅਸੀਂ ਉਸ ਸਪੀਡ ਨੂੰ ਜਾਂ ਉਸ ਡਰ ਨੂੰ ਖੌਫ ਨੂੰ ਮਹਿਸੂਸ ਕਰ ਸਕਦੇ ਹਾਂ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਸਾਡੇ ਚਲੋ ਮੇਰੀ ਤਾਂ ਉਮਰ ਇੰਨੀ ਨਹੀਂ, ਭੁਪਿੰਦਰ ਸਿੰਘ ਨੇ ਤਾਂ ਆਪ ਸਾਰਾ ਕੁਝ ਦੇਖਿਆ ਹੋਇਆ, ਜਦੋਂ ਪੰਜਾਬ ਨੂੰ ਮਿਲਟਰਾਈਜੇਸ਼ਨ ਕੀਤਾ ਗਿਆ, ਜਦੋਂ ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ
ਫੋਰਸਿਸ
ਡਿਪਲੋਏ ਕੀਤੀਆਂ ਗਈਆਂ ਸੀ, ਸੋ ਉਹ ਮਾਹੌਲ ਅੱਜ ਤਾਇਵਾਨ ਸਟੇਟ ਦੇ ਉੱਤੇ ਆ। ਅਤੇ ਭਾਰਤ ਦਾ ਇਸ ਦੇ ਉੱਤੇ ਸਟੈਂਡਿੰਗ ਇਹ ਗੱਲ ਕਹਿਣੀ ਵੀ ਉਹ ਆਪ ਉਸ ਨੂੰ ਤਾਇਵਾਨ ਸਟੇਟ ਚਾਈਨਾ ਤਾਇਵਾਨ ਸਟੇਟ ਨੂੰ ਮਿਲਟਰਾਈਜੇਸ਼ਨ ਕਰ ਰਿਹਾ, ਪਰ ਭਾਰਤ ਨੇ ਤਾਂ ਆਪ ਪੂਰਾ ਪੰਜਾਬ ਮਿਲਟਰਾਈਜ਼ ਕਰਕੇ ਰੱਖਿਆ ਆ।
ਬਿਲਕੁਲ ਜੀ, ਤੁਸੀਂ ਭਾਜੀ ਬਿਲਕੁਲ ਡਿਸਟਰਬਡ ਏਰੀਆ ਸੈਕਟ ਤੁਹਾਨੂੰ ਯਾਦ ਹੋਣਾ ਵੀ ਜਦੋਂ ਪਿੱਛੇ ਜੇ ਹਟਾਇਆ ਇਹਨਾਂ ਨੇ। ਇੱਕ ਜ਼ਰੂਰ ਤੁਸੀਂ ਧਿਆਨ ਰੱਖੋ ਜਿਹੜੀ ਤੁਸੀਂ ਗੱਲ ਕੀਤੀ ਵੀਰ ਵੀ 2.5 ਡਿਵੀਜ਼ਨ ਫੌਜ ਦੀ, 1,80,000 ਫੌਜ ਦੀ ਨਫਰੀ ਜਦੋਂ ਪੰਜਾਬ 'ਚ ਲਾਈ 1984 'ਚ, ਮੈਂ 10th 'ਚ ਪੜ੍ਹਦਾ ਸੀ, ਅਤੇ ਉਸ ਵੇਲੇ ਬਲੈਕਆਊਟ ਕੀਤਾ ਗਿਆ, ਸਾਰਾ ਪੰਜਾਬ ਡਿਸਕਨੈਕਟ ਕੀਤਾ ਗਿਆ ਸਾਰੀ ਵਰਲਡ ਤੋਂ। ਸੋ ਮੀਡੀਆ ਦੇ ਤੌਰ 'ਤੇ ਜਿਹੜਾ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਬ੍ਰਹਮ ਚੈਲਨੀ, ਇਹਦਾ ਨਾਂ ਬੜਾ ਮਸ਼ਹੂਰ ਅਤੇ ਮਾਰਕ ਟੁੱਲੀ ਜਿਹੜਾ ਪਹਿਲਾਂ ਨੱਠਾ ਉੱਥੋਂ। ਸੋ ਇਹ ਜਿਹੜੇ ਇਹਨਾਂ ਨੇ ਮਿਲੀਟਰਾਈਜੇਸ਼ਨ ਦੇ, ਇੱਕ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜਾ ਅੱਜ ਸਰਪੰਚ ਦੇ 2 ਫਰਗੇਟ ਵਿੱਚੋਂ ਲੰਘੇ ਆ ਟਾਈਵਾਨ ਸਟੇਟਸ ਦੇ ਵਿੱਚੋਂ, ਅਤੇ ਚਾਈਨਾ ਨੇ ਕਿਹਾ ਵੀ ਜਿੱਦਾਂ ਕਹਿੰਦੇ ਹੀ ਹੁੰਦੇ ਆ ਵੀ ਜਿੱਦਾਂ ਮਾੜਾ ਮਾੜਾ ਕੀਤਾ ਵੀ ਇਹ ਨਾ ਲੰਘਣ, ਪਰ ਉਹਨਾਂ ਨੇ ਲੰਘਾ ਦਿੱਤੇ ਆ। ਸੋ ਇਹ ਜਿਹੜਾ ਭੌਂਕਣਾ ਪਿੱਛੋਂ ਸ਼ੁਰੂ ਹੋਇਆ, ਵੋਸਟੋਕ ਐਕਸਰਸਾਈਜ਼ 30 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਇੰਡੀਆ ਕਰ ਰਿਹਾ, ਜਿਹੜਾ ਵਰਲਡ ਹੀ ਵੋਸਟੋਕ ਇੱਕ ਉਹਨਾਂ ਦੀ ਨੇਵਲ ਬੇਸ ਆ ਪੈਸੀਫਿਕ ਦੇ ਵਿੱਚ ਰਸ਼ੀਆ ਦੀ ਬੜੀ ਡੀਪ ਜਾ ਕੇ ਅੱਗੇ, ਉਹਦੇ ਵਿੱਚ ਇੰਡੀਆ ਉੱਥੇ ਪਾਰਟੀਸਪੇਟ ਵੀ ਕਰ ਰਿਹਾ ਵੀ ਆਵੇਂ ਸਾਡੇ ਨਾਲ ਤਾਂ ਜਾਵੇਂ ਕਿਸੇ ਹੋਰ ਨਾ
ਬੱਲੇ
ਚਲਾ, ਤੇ ਹੁਣ ਚਾਈਨਾ ਦੇ ਨਾਲ ਵੀ ਥੋੜਾ ਜਿਹਾ ਕਰ ਦਿੱਤੀ ਆ ਮਿਲਟਰਾਈਜੇਸ਼ਨ ਦੀ ਗੱਲਬਾਤ। ਸੋ ਭਾਜੀ ਇਹ ਤੁਸੀਂ ਆਪਣੇ ਸੁਣਨ ਵਾਲੇ ਸਰੋਤੇ ਧਿਆਨ ਰੱਖਣ, ਇਹ ਸਾਡੇ ਰੈਫਰੈਂਡਮ ਲਈ ਓਨਾ ਹੀ ਫਾਇਦੇਮੰਦ ਗੱਲ ਆ ਜਿੰਨਾ ਉੱਥੇ ਇਹ ਉਸ ਕਸ਼ੀਦਗੀ ਦੇ ਵਿੱਚ ਜਾਂਦੇ ਆ ਜੀ।
ਜੀ ਬਿਲਕੁਲ ਜੀ, ਅਤੇ ਨਾਲ ਦੀ ਨਾਲ ਕਿਉਂਕਿ ਕੌਮਾਂ ਜਦੋਂ ਕਿਸੇ ਮਿਲਟਰਾਈਜੇਸ਼ਨ ਦਾ ਇਸ਼ੂ ਖੜ੍ਹਾ ਹੁੰਦਾ ਅਤੇ ਜਿਹੜੀਆਂ ਕੌਮਾਂ ਨੇ ਉਸ ਮਿਲਟਰਾਈਜੇਸ਼ਨ ਨੂੰ ਸਫ਼ਰ ਕੀਤਾ ਹੁੰਦਾ ਅਤੇ ਉਹਨਾਂ ਦੇ ਵਿੱਚ ਤਾਂ ਉਹ ਪਹਿਲੀ ਗੱਲ ਆ ਜਾਂਦੀ ਹੈ। ਸੋ ਪੰਜਾਬ ਦਾ ਉਹ ਦਰਦ ਜਿਹੜਾ ਪੰਜਾਬ ਦੇ ਉੱਤੇ ਲੰਮਾ ਸਮਾਂ ਫੌਜ ਹਕੂਮਤ ਰਹੀ ਆ, ਰਾਸ਼ਟਰਪਤੀ ਰਾਜ ਲਾਗੂ ਰਿਹਾ ਆ, BSF ਆ ਗਈ, CRPF ਆ ਗਈ, ਪਿੰਡਾਂ ਦੇ ਵਿੱਚ ਵਾੜ ਦਿੱਤੇ ਗਏ, ਪਿੰਡਾਂ ਦੇ ਪਿੰਡ ਖਾਲੀ ਕਰਕੇ ਸਕੂਲਾਂ ਦੇ
ਨਾਗਾਲੈਂਡ ਵਾਲ ਭਾਜੀ ਉੱਧਰ ਵੀ
ਹਾਂ ਸਕੂਲਾਂ 'ਚ ਲੈ ਕੇ ਆਉਣਾ ਅਤੇ ਉੱਥੇ ਧੀਆਂ ਭੈਣਾਂ ਦੀ ਬੇਇੱਜ਼ਤੀਆਂ ਕਰਨੀਆਂ। ਸੋ ਇਹ ਮਿਲਟਰਾਈਜੇਸ਼ਨ ਜਿਹੜੀ ਆ ਕਿਤੇ ਨਾ ਕਿਤੇ ਜਿਹੜੀਆਂ ਸਟੇਟਾਂ ਕਰਦੀਆਂ ਨੇ, ਜਦੋਂ ਸਟੇਟ ਮਿਲਟਰਾਈਜੇਸ਼ਨ ਖਾਸ ਕਰਕੇ ਵਿਦਨ ਸਟੇਟ ਕਰਨ ਲੱਗ ਜਾਵੇ ਤਾਂ ਉਹ ਟੈਰੋਰਿਜ਼ਮ ਹੀ ਹੁੰਦਾ ਜ਼ਿਆਦਾਤਰ।
ਬਿਲਕੁਲ ਜੀ, ਆ ਤੁਸੀਂ ਭਾਜੀ AFSP ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, ਆਰਮਡ ਫੋਰਸਿਸ ਹਮੇਸ਼ਾ ਐਮਪਾਵਰ ਹੁੰਦੀਆਂ ਸਟੇਟ ਤੋਂ ਬਾਹਰ ਐਕਟ ਕਰਨ ਦੇ ਲਈ। ਹਾਂ ਜੇ ਕੋਈ ਹੜ੍ਹ ਆ ਜਾਏ ਉਦੋਂ ਵੱਖਰੀ ਗੱਲ ਹੁੰਦੀ ਆ, ਉਹਦੇ ਵਿੱਚ ਇਸ ਨੋਰਮਲੀ ਇਹ ਟ੍ਰੇਨਡ ਨਹੀਂ ਕਿ ਅੰਦਰ ਐਕਟ ਕਰਨ ਦੇ ਲਈ, ਉਹ ਆਊਟਸਾਈਡ ਵਾਲੇ ਸਪੈਸ਼ਲ ਜਿੱਦਾਂ ਰਾਸ਼ਟਰੀ ਰਾਈਫਲਸ ਵਗੈਰਾ ਕਸ਼ਮੀਰ 'ਚ ਬਣਾ ਲਈ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮਿਜ਼ੋਰਮ ਨਾਗਾਲੈਂਡ ਦੇ ਵਿੱਚ ਜੋ ਤਸ਼ੱਦਦ ਕਸ਼ਮੀਰ ਦੇ ਵਿੱਚ ਜੋ ਰੇਪ ਜਨਾਹ ਜਬਰ ਜਨਾਹ ਜੋ ਇਹ ਕਰਦੇ ਆ ਉਹ ਸਾਰਾ ਇੱਕ ਪ੍ਰੋਟੈਕਸ਼ਨ ਬਲੈਂਕਟ ਕਵਰੇਜ ਆ ਉਹਦੇ ਵਿੱਚ, ਤੁਸੀਂ ਜੇ
ਜਿਹਨੂੰ ਕਿ ਜਦੋਂ ਅਸੀਂ
ਸਟੇਟ ਸੈਂਕਸ਼ਨ ਕਹਿ ਲਓ
ਅੰਡਰ ਦਾ ਲੀਗਲ ਥ੍ਰੈਸ਼ਹੋਲਡ।
ਬਿਲਕੁਲ
ਪਰਫੈਕਟ ਜਿਹੜਾ ਐਗਜ਼ਾਮਪਲ ਆ ਮੈਨੂੰ ਇਹ ਪ੍ਰੀਤੀ ਪਟੇਲ ਦੀ ਮੈਨੂੰ ਗੱਲ ਯਾਦ ਆ ਗਈ। ਪ੍ਰੀਤੀ ਪਟੇਲ ਜਿਹੜੀ ਕਿ UK ਦੀ ਹੋਮ ਮਿਨਿਸਟਰ ਆ, ਜਦੋਂ ਉਹ ਖਾਲਿਸਤਾਨ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਪਈਆਂ ਨੇ ਅਤੇ ਉਹ ਅਮੈਰੀਕਾ ਦੇ ਇੱਕ ਬੋਲਣ ਗਈ, ਇੱਕ ਥਿੰਕ ਟੈਂਕ ਦੇ ਸੱਦੇ ਦੇ ਉੱਤੇ ਬੋਲਣ ਗਈ ਅਤੇ ਉੱਥੇ ਜਾ ਕੇ ਉਹਨੇ ਗੱਲ ਕਹੀ ਵੀ ਖਾਲਿਸਤਾਨੀ ਹੁਣ ਜਿਹੜੇ ਨੇ ਲੀਗਲ ਥ੍ਰੈਸ਼ਹੋਲਡ ਦੇ ਥੱਲੇ ਟੈਰੋਰਿਜ਼ਮ ਫੈਲਾ ਰਹੇ ਨੇ। ਸੋ ਉਹ ਬੜੀ ਹਾਸੋਹੀਣੀ ਮਤਲਬ ਸਟੇਟਮੈਂਟ ਸੀਗੀ, ਹਾਓ ਆ ਟੈਰੋਰਿਜ਼ਮ ਕੈਨ ਫਲੋ ਅੰਡਰ ਦਾ ਲੀਗਲ ਥ੍ਰੈਸ਼ਹੋਲਡ। ਮਤਲਬ ਜਿਹੜਾ ਹੁਣ ਤੁਸੀਂ ਗੱਲ ਕੀਤੀ ਆ ਉਹਦਾ, ਹੁਣ ਉਹਨੇ ਸਪੈਸੀਫਿਕਲੀ ਖਾਲਿਸਤਾਨ ਰੈਫਰੈਂਡਮ ਦੀ ਗੱਲ ਨਹੀਂ ਕੀਤੀ ਸੀ, ਉਹਨੇ ਜਿਵੇਂ ਲਾਰਜ ਕੰਟੈਂਟ ਦੇ ਵਿੱਚ ਇਹ ਗੱਲ ਕਹੀ ਵੀ ਖਾਲਿਸਤਾਨ ਦੀ ਐਕਟੀਵਿਟੀ ਜਿਹੜੀ ਆ ਲੀਗਲ ਥ੍ਰੈਸ਼ਹੋਲਡ ਦੇ ਥੱਲੇ ਹੋ ਰਹੀ ਹੈ। ਸੋ ਉਹਦਾ ਭਾਵ ਸੀ ਖਾਲਿਸਤਾਨ ਦੀਆਂ ਵੋਟਾਂ।
ਬਿਲਕੁਲ।
ਸੋ ਜਦੋਂ UK ਦੀ ਹੋਮ ਮਿਨਿਸਟਰ ਇਹ ਗੱਲ ਕਵੇ ਤੇ ਉਹ ਪਤਾ ਲੱਗ ਜਾਂਦਾ ਹੁੰਦਾ ਵੀ ਉਹ ਜਿਹੜੀ ਇਹਦਾ ਇੰਪੈਕਟ ਕਿੰਨਾ ਕੁ ਡੀਪ ਆ। ਅਦਰਵਾਈਜ਼ ਜਿਹੜੀ ਪ੍ਰੀਤੀ ਪਟੇਲ ਆ, ਸ਼ੀ ਇਜ਼ ਆ ਹੋਮ ਮਿਨਿਸਟਰ ਆਫ UK ਐਂਡ ਸ਼ੀ ਇਜ਼ ਦੇਅਰ ਟੂ ਅਡਰੈਸ ਦਾ ਯੂ ਨੋ ਦਾ ਬ੍ਰਿਟਿਸ਼ ਸਿਟੀਜ਼ਨਸ ਪ੍ਰੋਬਲਮਸ ਜਿਹੜੇ ਬ੍ਰਿਟਿਸ਼ ਦੇ ਇਸ਼ੂ ਨੇ, ਇੰਗਲੈਂਡ ਦੇ ਇਸ਼ੂ ਨੇ, ਇੰਗਲੈਂਡ ਦੇ ਸਿਟੀਜ਼ਨ ਦੇ ਇਸ਼ੂ ਨੇ, ਉਹਦਾ ਉਹ ਮਕਸਦ ਆ ਵੀ ਪ੍ਰੀਤੀ ਪਟੇਲ ਉਸ ਇਸ਼ੂਜ਼ ਨੂੰ ਐਡਰੈਸ ਕਰੇ, ਨਾ ਕਿ ਖਾਲਿਸਤਾਨ ਰੈਫਰੈਂਡਮ ਜਿਹੜਾ ਲੀਗਲ ਥ੍ਰੈਸ਼ਹੋਲਡ ਆ ਉਹਦੇ 'ਤੇ ਜਾ ਕੇ ਤਾਂ ਹਰ ਥਿੰਕ ਟੈਂਕਾਂ ਦੇ ਉੱਤੇ ਬੋਲੇ। ਸੋ ਇੱਥੇ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਸਮ ਹਾਓ ਜਿਹੜੀਆਂ ਉਹ ਕਨੈਕਟਡ ਨੇ, ਅਤੇ ਇਹ ਤਾਂ ਮੇਰੇ ਖਿਆਲ 'ਚ ਇੱਕ ਰੈੱਡ ਫਲੈਗ ਵੀ ਫੋਰ UK ਗਵਰਨਮੈਂਟ ਲਈ ਹੈਗਾ। ਸੋ ਹਾਓ ਦੇਅਰ ਜਿਹਨੋ ਇਲੈਕਟਡ ਅਫੀਸ਼ਲਸ ਆਰ ਸਪੀਕਿੰਗ ਬਿਹਾਫ ਆਫ ਦ ਇੰਡੀਅਨ ਗਵਰਨਮੈਂਟ।
ਬਿਲਕੁਲ ਜੀ,
ਮਤਲਬ ਸਟੇਟ, ਜਿਵੇਂ ਸਟੇਟ ਕਹਿ ਰਹੀ ਹੈ ਸਿੱਧੇ ਤਰੀਕੇ ਨਾਲ ਜਾਂ ਸਿੱਧੇ ਤਰੀਕੇ ਦੇ ਨਾਲ, ਅਫੀਸ਼ਲੀ ਅਨਅਫੀਸ਼ਲੀ ਦੇ ਆਰ ਡੂਇੰਗ ਦੇਅਰ ਵਰਕ।
ਬਿਲਕੁਲ ਜੀ।
ਸੋ ਇਹਦੇ ਇਹਦੇ 'ਚ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਆ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੇ ਕਾਨੂੰਨ ਦੇ ਥੱਲੇ ਲਿਆ ਕੇ, ਬਲੈਂਕਟ ਦੇ ਥੱਲੇ ਲਿਆ ਕੇ ਜ਼ਬਰ ਜਨਾਹ ਜਾਂ ਹੋਰ ਐਕਸ ਵਾਈ ਜ਼ੈਡ ਕਰਨਾ ਹੁੰਦਾ, ਉਹ ਲੀਗਲ ਥ੍ਰੈਸ਼ਹੋਲਡ ਬਣਾਤਾ ਜਾਂਦਾ। ਜੀ
ਦੇਖੋ ਤੁਸੀਂ ਜਿਹੜੀ UK ਦੀ ਹੋਮ ਮਿਨਿਸਟਰ ਆ, ਜਿਹੜੀ ਕੈਨੇਡਾ ਦਾ ਹੋਮ ਮਿਨਿਸਟਰ ਆ, ਉਹਦਾ ਫਰਜ਼ ਆ ਕੈਨੇਡਾ ਦੇ ਵਿੱਚ ਜਿਹੜੀ ਸਿਕਿਉਰਿਟੀ ਦੇ ਇਸ਼ੂਸ ਆ, ਕੈਨੇਡਾ ਦੇ ਵਿੱਚ ਜਿਹੜਾ ਲੋਕਾਂ ਦਾ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਆ ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ, ਉਹਨੂੰ ਡੀਲ ਕਰਨਾ। ਹੁਣ ਜੇ ਇਹ ਗੱਲ ਉਹ ਆਫੀਸ਼ਲੀ ਵੀ ਕਹਿ ਚੁੱਕੇ ਆ ਵੀ ਇਸ ਐਕਟੀਵਿਟੀ ਤੋਂ ਜਿਹੜੀ ਕੀਤੀ ਆ ਆਪਣੇ ਇਹਨਾਂ ਨੇ ਰੈਫਰੈਂਡਮ ਵਾਲਿਆਂ ਨੇ, ਉਹਦੇ ਤੋਂ UK ਦੇ ਲਾਅ ਐਂਡ ਆਰਡਰ ਨੂੰ ਕੋਈ ਥ੍ਰੈਟ ਨਹੀਂ ਹੈਗਾ। ਸੋ ਇਹ ਕਿਹੜੇ ਹਿਸਾਬ ਦੇ ਨਾਲ, ਮਤਲਬ ਕਿ ਇਹ ਇੱਦਾਂ ਹੋਊਗਾ ਵੀ ਗੁਜਰਾਤ ਵਿੱਚ 2000 ਬੰਦਾ ਮਾਰਿਆ ਅਤੇ ਉਹ ਬੰਦਾ ਜਾ ਕੇ ਪ੍ਰਾਈਮ ਮਿਨਿਸਟਰ ਬਣ ਜਾਂਦਾ? ਕੀ ਇਹ ਚਾਹੁੰਦੇ UK ਦੇ ਵਿੱਚ ਇੱਦਾਂ ਦਾ ਸਣੀ ਪ੍ਰਾਈਮ ਮਿਨਿਸਟਰ ਬਣਨਾ ਸ਼ੁਰੂ ਹੋਵੇ ਜਾਂ ਹੋਮ ਮਿਨਿਸਟਰ ਇੱਦਾਂ ਸਿਲੈਕਟ ਹੋਣੇ ਸ਼ੁਰੂ ਹੋਣ ਵੀ ਇੱਕ ਪਾਸੇ ਕੋਈ ਪ੍ਰੋਗਰਾਮ ਕਰਕੇ ਕਿਸੇ ਪੀਸਫੁਲ ਰੈਲੀ ਨੂੰ ਕਹਿ ਕੇ ਵੀ ਥ੍ਰੈਸ਼ਹੋਲਡ ਲੀਗਲ ਤੋਂ ਥੱਲੇ ਉਹਨੂੰ ਦਬਾ ਲਿਆ ਜਾਵੇ? ਮਤਲਬ ਕਿ ਕੈਨੇਡਾ, ਇੰਗਲੈਂਡ ਜਿਹੜਾ ਆ, ਜਿਹਨੇ ਵਰਲਡ ਨੂੰ ਓਲਡੈਸਟ ਡੈਮੋਕ੍ਰੇਸੀ ਜਿਹਨੂੰ ਕਹਿੰਦੇ ਆ, ਉਹਨੂੰ ਡੈਮੋਕ੍ਰੇਸੀ ਪੜ੍ਹਾਉਣ ਲਈ ਪ੍ਰੀਤੀ ਪਟੇਲ ਹੋਣੀ? ਜਾਣੀ ਕਿ ਤੁਸੀਂ ਇਹ ਦੇਖੋ ਵੀ ਫਿਊਚਰ ਕੀ ਆ, ਜਿਹੜੇ ਸਾਡੇ ਬੱਚੇ ਵੀ ਉੱਥੇ ਢੇਸੀ ਹੋਏ, ਗਿੱਲ ਹੋਏ ਵੀਰ ਸਾਰੇ ਖੜ੍ਹੇ ਆ, ਇਹ ਮਤਲਬ ਕੀ ਉਹਨਾਂ ਦਾ ਰਿਐਕਸ਼ਨ ਇਸ ਗੱਲ 'ਤੇ ਹੋਣਾ ਚਾਹੀਦਾ ਵੀ ਲੀਗਲ ਵਿਦ ਇਨ ਦਾ ਲੀਗਲ ਥ੍ਰੈਸ਼ਹੋਲਡ ਤੋਂ ਥੱਲੇ ਰਹਿ ਕੇ ਉਹ ਕਰ ਰਹੇ?
ਇਟ ਮੀਨਸ ਵੀ ਇਹ ਹੁਣ ਸਿੱਧੇ ਭਾਵੇਂ ਕਿ ਉਸਦੀ ਆਪਣੀ ਪੋਲੀਟਿਕ ਇਸ ਦੇ ਉੱਤੇ ਓਪੀਨੀਅਨ ਸੀ, ਗਵਰਨਮੈਂਟ ਦੀ ਤਾਂ ਓਪੀਨੀਅਨ ਇਹ ਸੀਗੀ ਵੀ ਗਵਰਨਮੈਂਟ ਨੇ ਕਿਹਾ ਜੀ ਸਾਡੀ ਸਰਕਾਰੀ ਬਿਲਡਿੰਗ 'ਚ ਖਾਲਿਸਤਾਨ ਦੀਆਂ ਵੋਟਾਂ ਕਰਾਓ।
ਬਿਲਕੁਲ।
ਕੁਈਨ ਅਲਿਜ਼ਬੈਥ ਸੈਂਟਰ ਜਿਹੜਾ ਕਿ ਸੈਮੀ ਗਵਰਨਮੈਂਟ ਓਨ ਬਿਲਡਿੰਗ ਹੈ, ਸਰਕਾਰ ਨੇ ਕਿਹਾ ਜੀ ਚੱਕੋ ਇਹ 'ਚ ਕਰਾਓ ਵੱਖਵਾਦ ਅਲੱਗ ਹੋਣ ਦੀਆਂ ਵੋਟਾਂ ਨਾ। ਸੋ ਕਹਿਣ ਤੋਂ ਭਾਵ ਉਹਦੀ ਆਪਣੀ ਪਰਸਨਲ ਰਾਏ ਸੀ ਜਿਹੜੀ ਉਸਦੇ ਉੱਤੇ ਬੋਲੀ ਆ ਉਹ, ਪਰ ਫਿਰ ਵੀ ਇਹ ਗੱਲ ਦੇਖੋ ਵੀ ਮੈਂ ਜਿਹੜੀ ਗੱਲ ਦੇ ਉੱਤੇ ਚਿੰਤਤ ਹਾਂ ਉਹ ਇਸ ਗੱਲ ਦੇ ਉੱਤੇ ਚਿੰਤਤ ਹਾਂ ਵੀ ਕੀ ਬਾਹਰ ਵੱਸਦਾ ਸਿੱਖ ਹੁਣ ਲੀਗਲ ਤਰੀਕੇ ਦੇ ਨਾਲ, ਲੀਗਲ ਥ੍ਰੈਸ਼ਹੋਲਡ ਦੇ ਨਾਲ ਵੀ ਆਪਣੀ ਕੰਪੇਨ ਨਹੀਂ ਕਰ ਸਕਦਾ?
ਫਿਰ ਦੇਖੋ ਜੀ ਉਹਦਾ ਕੀ ਇਸ ਗੱਲ 'ਤੇ ਜਿਹੜਾ SNP ਨੇ ਕਰਾਇਆ ਸੀ ਰੈਫਰੈਂਡਮ, ਉਹਦੇ 'ਤੇ ਉਹ ਕੀ ਕਹਿ ਰਹੀ? ਉਸ ਵੇਲੇ ਕੈਮਰੂਨ ਦੀ ਗਵਰਨਮੈਂਟ ਸੀ ਕੰਜ਼ਰਵੇਟਿਵਸ ਦੀ, ਹੁਣ ਵੀ ਕੰਜ਼ਰਵੇਟਿਵਸ ਦੀ ਆ। ਸੋ ਰੈਫਰੈਂਡਮ ਕਿੰਨਾ ਕਲੋਜ਼ ਸੀਗਾ ਅਤੇ ਉਹਨੂੰ ਵੀ ਉਹ ਲੀਗਲ ਥ੍ਰੈਸ਼ਹੋਲਡ, ਮਤਲਬ ਕਹਿਣ ਦਾ ਭਾਵ ਆ ਵੀ ਸਾਡੇ ਵੀ ਜਿਹੜਾ ਇਨਵੈਸਟੀਗੇਟਿਵ ਜਰਨਲਿਜ਼ਮ ਆ ਉਸ ਬਰਾਬਰ ਤੇ ਨਹੀਂ, ਉਸ ਲੈਵਲ ਤੇ ਨਹੀਂ।
ਤੁਸੀਂ ਸਾਡੇ ਵਾਲਿਆਂ ਦੀ ਜਿਹੜੇ ਇਨਵੈਸਟੀਗੇਸ਼ਨ ਜਰਨਲਿਸਟ ਜਿਹੜਾ ਕਹਿੰਦਾ ਬੋਲੀ ਸੁਣਾਓ ਆਟੇ ਦਾ ਬੋਰਾ ਲੈ ਜਾਓ ਤੇ ਸਾਡੇ ਕੋਲੋਂ 2 ਟਿਕਟਾਂ ਲੈ ਜਾਓ ਤੇ ਕੋਈ ਕਹਾਣੀ ਸੁਣਾਓ ਤੇ ਸਾਡੇ ਕੋਲੋਂ ਪੀਜ਼ੇ ਦਾ ਫ੍ਰੀ ਆਰਡਰ ਲੈ ਜਾਓ।
ਮਾਸੀ ਦੇ ਮੁੰਡੇ ਨੇ, ਮਾਸੀ ਦੀ ਕੁੜੀ ਨਾਲ, ਮਤਲਬ ਇਹੋ ਜਿਹੀਆਂ ਗੱਲਾਂ, ਪਿਓ ਦਾ ਫਾਦਰ ਨਾਲ, ਮਤਲਬ ਇਹੋ ਜਿਹੀਆਂ ਗੱਲਾਂ ਦੇ ਸਾਡੇ ਇਸ਼ੂਜ਼ ਜਣੀ, ਸਾਡੇ ਬਰਨਿੰਗ ਇਸ਼ੂਜ਼,
ਇਹ ਸਮਝਣਾ ਪੈਣਾ ਵੀ ਭਾਈ ਤੁਹਾਡੇ ਕੋਲ ਕਿਸ ਤਰੀਕੇ ਦੀ, ਤੁਹਾਡੇ ਦਿਮਾਗ ਕੰਨਾਂ ਦੇ ਵਿੱਚ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਤੇ ਫਿਰ ਤੁਸੀਂ ਕਿਸ ਤਰੀਕੇ ਨਾਲ ਕੌਮ ਜਿਹੜੀ ਆ ਕਮਿਊਨਿਟੀ ਉਹਦਾ IQ ਲੈਵਲ ਗਰੋ ਕਰੂਗਾ ਜਦੋਂ ਉਹਨਾਂ ਦੇ TV ਹੋਸਟ, ਰੇਡੀਓ ਹੋਸਟ ਬੋਲੀਆਂ ਹੀ ਪਾਉਣ ਤੇ ਲੱਗੇ ਹੋਏ ਨੇ, ਆਟੇ ਦੇ ਬੋਰੇ ਦੇਣ ਤੇ ਲੱਗੇ ਹੋਏ ਨੇ।
ਬਿਲਕੁਲ ਜੀ,
ਤੇ ਉਹਨਾਂ ਦੇ ਰਾਈਟਸ ਜਾਂ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਜਦੋਂ ਕੋਈ ਕਰ ਹੀ ਨਹੀਂ ਰਿਹਾ ਜਾਂ ਕਿਸੇ ਨੂੰ ਕਰਨੀ, ਮੈਂ ਤਾਂ ਇਹ ਕਹੂੰਗਾ ਬਹੁਤੇ ਨੂੰ ਕਰਨੀ ਵੀ ਨਹੀਂ ਆਉਂਦੀ।
ਇਹ ਦੱਸੋ ਇਹ ਕਿਹੜੀ ਮਾਂ ਬੋਲੀ ਦੀ ਸੇਵਾ ਆ, ਪੰਜਾਬੀ ਮਾਂ ਬੋਲੀ ਦੀ, ਸਾਡੇ ਲੱਖਾਂ ਸਰੋਤੇ ਉਹ ਭਰਾਵੋ, ਸਾਡੇ ਤਾਂ 4 ਲੱਖ ਵੋਟਾਂ ਵੀ ਰੈਫਰੈਂਡਮ ਵਾਲਿਆਂ ਨੂੰ ਪਈਆਂ, ਅਸੀਂ ਫੇਰ ਵੀ ਨਹੀਂ ਕਹਿੰਦੇ ਸਾਡੇ ਲੱਖਾਂ ਸਰੋਤੇ, ਸਾਡੇ ਲੱਖਾਂ ਸਰੋਤੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਕਿਸੇ ਦੇ ਫੈਮਿਲੀ ਦੇ ਡਿਸਪਿਊਟਸ ਨੂੰ? ਅਸੀਂ ਨਹੀਂ ਇਹੋ ਜਿਹਾ ਮੀਡੀਆ 'ਚ ਬਿਲੀਵ ਕਰਦੇ, ਬੇਸਿਕਲੀ ਫਰਵਾਰ ਤੋੜਨ ਵਾਲੀਆਂ ਗੱਲਾਂ, ਫਿਰ ਉਸ ਤੋਂ ਬਾਅਦ ਇੱਕ ਉਕਸਾਉਣਾ ਅਗਲੇ ਨੂੰ ਵੀ ਤੂੰ ਕੁਛ ਬੋਲ ਇਹਦੇ ਉੱਪਰ। ਜਿੱਦਾਂ ਸਪੋਜ਼ ਕਰੋ ਅਸੀਂ ਹੁਣ ਇੱਥੇ ਕਰਾਉਣ ਲੱਗ ਪਈਏ ਵੀ ਅੱਜ ਕੌਮ ਨੂੰ ਕੀ ਲੋੜ ਆ, ਪੰਜਾਬ ਦੇ ਵਿੱਚ ਡਰੱਗ ਦਾ ਇਸ਼ੂ, ਸਾਡਾ ਇਸ਼ੂ, ਸਾਡੇ ਸਿੱਖਾਂ ਦੇ ਇਸ਼ੂਜ਼ ਆ, ਇੱਥੇ ਸਾਡੇ ਇੰਡੀ ਬੜੇ ਵੱਡੇ ਪੱਧਰ ਦੇ ਉੱਪਰ ਇਮੀਗ੍ਰੇਸ਼ਨ ਆ ਰਹੀ ਆ, ਸਾਡੇ ਇੱਥੇ ਬੱਚੇ ਆਏ ਨੇ ਉਹਨਾਂ ਦੀ ਲੀਗਲ ਜਿਹੜੇ ਆ ਆਪਣੇ ਇਸ਼ੂਜ਼ ਕੀ ਨੇ, ਉਹਨਾਂ ਦੀ ਟ੍ਰਬਲਸ ਇੱਥੇ ਕੀ ਆ, ਉਹਦੀ ਬਜਾਏ ਅਸੀਂ ਕੀ ਦਿਖਾ ਰਹੇ ਹਾਂ ਲੋਕਾਂ ਨੂੰ? ਸੋ ਮਤਲਬ ਮੇਰੇ ਕਹਿਣ ਦਾ ਭਾਵ ਆ ਵੀ ਇਸ ਮੀਡੀਏ ਨੂੰ ਕੁਐਸਚਨ ਕਰਨ ਵਾਲਾ ਕੋਈ ਮੀਡੀਆ ਹੈ ਨਹੀਂ ਇਸ ਵੇਲੇ।
ਬਿਲਕੁਲ ਜੀ, ਨਾਲ ਦੀ ਨਾਲ ਅਸੀਂ ਮੀਡੀਆ ਦੇ ਉੱਤੇ ਗੱਲਬਾਤ ਵੀ ਕਰਾਂਗੇ। ਕੱਲ ਪ੍ਰੋਗਰਾਮ TV84 ਦੀ ਫੰਡਰੇਜ਼ਰ ਵੀ ਸੀਗੀ, ਡਾਕਟਰ ਸਾਹਿਬ ਜਿਹੜੇ ਨੇ ਉਹ ਅਮਰੀਕਾ ਤੋਂ, ਨਿਊਯਾਰਕ ਤੋਂ ਜਿਹੜੇ ਟੋਰਾਂਟੋ ਪਹੁੰਚੇ ਹੋਏ ਸੀਗੇ, ਅਤੇ ਭਰਮਾ ਹੁੰਗਾਰਾ ਕਮਿਊਨਿਟੀ 'ਚ ਮਿਲਿਆ, ਹਾਲ ਫਲਾ ਫਟਾਫਟ ਫੁੱਲ ਸੀਗਾ, ਫੁੱਲ ਮਤਲਬ ਫੁੱਲ ਸੀ, ਪੈਕ ਸੀਗਾ। ਸੋ ਜਦੋਂ ਕੱਲ੍ਹ ਉੱਥੇ ਵੀ ਮੈਨੂੰ ਵੀ ਬੋਲਣ ਦਾ ਸਮਾਂ ਮਿਲਿਆ, 4-5 ਮਿੰਟ ਦਾ ਮੈਂ ਬੋਲਿਆ, ਕਿਉਂਕਿ ਉਸ ਤੋਂ ਬਾਅਦ ਕੰਪੇਨ ਜਿਹੜੀ ਸਾਰੇ ਗੁਰਦੁਆਰਿਆਂ 'ਚ ਕਰਨੀ ਹੁੰਦੀ, ਉਹ ਸ਼ਨੀਵਾਰ ਦਿਨ ਹੁੰਦਾ ਅਤੇ ਸੰਗਤ ਆਈ ਹੁੰਦੀ ਆ, ਪਰ ਕਈ ਚੀਜ਼ਾਂ ਮੈਂ ਉੱਥੇ ਹੋਰ ਵੀ ਡਿਸਕਸ ਕਰਨੀਆਂ ਚਾਹੁੰਦਾ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਮੈਂ ਵਾਜਬ ਨਹੀਂ ਸਮਝਿਆ ਵੀ ਮੈਂ ਚਲੋ ਅੱਜ ਆਪਣੇ ਕੋਲ ਖੁੱਲ੍ਹਾ ਸਮਾਂ ਆ ਮੀਡੀਏ ਦੀ ਅਹਿਮੀਅਤ ਦੇ ਉੱਤੇ ਜਿਹੜੀ ਮੈਂ ਗੱਲ ਭਾਅ ਜੀ ਮੈਂ ਕਰਨੀ ਚਾਹੁੰਦਾ ਹਾਂ ਵੀ ਦੇਖੋ ਅੱਜ ਅਸੀਂ ਇੱਥੇ ਬੈਠੇ ਹਾਂ ਮੀਡੀਏ ਨੂੰ ਇਟਸ ਨੋਟ ਓਨਲੀ ਐਂਟਰਟੇਨਮੈਂਟ ਇੰਡਸਟਰੀ ਜਦੋਂ ਕੋਈ ਜੰਗ ਸ਼ੁਰੂ ਹੁੰਦੀ ਹੈ ਨਾ ਜਦੋਂ ਕੋਈ ਵਾਰ ਸ਼ੁਰੂ ਹੁੰਦੀ ਆ ਅਤੇ ਉਹਦਾ ਪਹਿਲਾ ਕੈਜੂਅਲਟੀ ਜਿਹੜਾ ਮੀਡੀਆ ਹੁੰਦਾ ਜਿਸ ਤਰੀਕੇ ਨਾਲ ਯੂਕਰੇਨ ਦੀ ਜੰਗ ਲੱਗੀ ਆ ਅਤੇ ਸਭ ਤੋਂ ਪਹਿਲਾਂ ਜਿਹੜੇ ਨੇ ਰਸ਼ੀਅਨ ਟੈਲੀਵਿਜ਼ਨ ਜਿਹੜੇ ਨੇ ਉਸ ਦੀ ਬ੍ਰੋਡਕਾਸਟਿੰਗ ਵੈਸਟ 'ਚੋਂ ਬੰਦ ਕੀਤੀ ਗਈ ਅਤੇ ਇਹੀ ਗੱਲ ਰਸ਼ੀਆ ਨੇ ਕੀਤੀ ਵੀ ਜਿੰਨੇ ਵੈਸਟਰਨ ਮੀਡੀਆ ਸੀਗਾ ਉਹਨਾਂ ਦੀ ਬ੍ਰੋਡਕਾਸਟਿੰਗ ਦੇ ਉੱਤੇ ਪਾਬੰਦੀ ਲੱਗੀ ਸੋ ਪਹਿਲਾ ਸਟੈਪ ਜਿਹੜਾ ਹੁੰਦਾ ਜਿਹੜੀ ਪਹਿਲੀ ਕੈਜੂਅਲਟੀ ਹੁੰਦੀ ਹੈ ਕਿਸੇ ਵੀ ਜੰਗ ਦੀ ਉਹ ਮੀਡੀਆ ਹੀ ਹੁੰਦੀ ਆ
ਹਾਂਜੀ
ਸੋ ਕਈ ਗੱਲਾਂ ਜਿਹੜੀਆਂ ਕੱਲ੍ਹ ਮੈਂ ਕਰਨੀਆਂ ਚਾਹੁੰਦਾ ਸੀ ਉਹ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਮੈਂ ਨਹੀਂ ਕਰ ਸਕਿਆ ਪਰ ਅੱਜ ਆਪਾਂ ਖੁੱਲ੍ਹ ਕੇ ਕਰਾਂਗੇ ਕਿਸ ਤਰੀਕੇ ਨਾਲ ਜਦੋਂ ਪੰਜਾਬ ਦੇ ਵਿੱਚ ਵੀ ਫੌਜਾਂ ਢਾਈ ਡਿਵੀਜ਼ਨ ਫੌਜ ਦਰਬਾਰ ਸਾਹਿਬ ਲਾ ਦਿੱਤੀ ਜਾਂਦੀ ਆ ਅਤੇ ਪਹਿਲੀ ਥਿੰਗ ਜਿਹੜੀ ਕੀਤੀ ਜਾਂਦੀ ਹੈ ਵੀ ਜਿੰਨੇ ਰਿਪੋਰਟਰ ਪ੍ਰਿੰਟ ਹੁੰਦੇ ਨੇ ਜਾਂ ਮੀਡੀਆ ਪਰਸਨ ਹੁੰਦੇ ਨੇ ਚੱਕ ਕੇ ਬੱਸਾਂ 'ਚ ਬਿਠਾ ਕੇ ਲਿਆ ਕੇ ਉਹਨਾਂ ਨੂੰ ਦਿੱਲੀ ਛੱਡ ਦਿੱਤਾ ਜਾਂਦਾ ਵੀ ਤੁਸੀਂ ਹੁਣ ਇਸ 'ਤੇ ਰਿਪੋਰਟਿੰਗ ਨਹੀਂ ਕਰ ਸਕਦੇ ਸੋ ਜਿਹੜਾ ਮੀਡੀਆ ਦਾ ਪਾਰਟ ਹੈ ਨਾ ਸੋ ਲੋਕਾਂ ਤੱਕ ਜਾਣਕਾਰੀ ਲੋਕਾਂ ਦਾ ਨੈਰੇਟਿਵ ਮੀਡੀਆ ਨੇ ਬਿਲਡ ਕਰਨਾ ਆ ਜੇ ਮੀਡੀਆ ਹੀ ਜਿਹੜਾ ਆ ਉਹ ਬਕਾਊ ਹੋਵੇ ਜਿੱਦਾਂ ਜੋ ਤੁਸੀਂ ਕਮਿਸ਼ਨ ਦੀ ਗੱਲ ਕਰਦੇ ਆ
ਹਾਂਜੀ
ਉਹ ਦਸ ਹਜ਼ਾਰ ਨੂੰ ਲੈ ਕੇ ਉਹ ਖਬਰਾਂ ਦੇਣ ਝੂਠੀਆਂ ਮੁੱਠੀਆਂ ਖਬਰਾਂ ਬਣਾ ਦੇਣ ਸੱਚ ਦਾ ਝੂਠ ਬਣਾ ਦੇਣ ਖੋਤੇ ਦਾ ਗਧਾ ਬਣਾ ਦੇਣ ਗਧੇ ਦਾ ਬਾਂਦਰ ਬਣਾ ਦੇਣ ਸਾਡਾ ਵੀ ਇੱਥੇ ਇੱਕ ਬਾਂਦਰ ਪੁਲਿਸ ਲੱਭਣ ਲੱਗੀ ਹੋਈ ਹੈ ਅਪੀਲ ਪੁਲਿਸ ਜਿਹਨੇ ਰੈਫਰੈਂਡਮ ਦਾ ਪੋਸਟਰ ਪਾੜਿਆ ਆ
ਹਾਂਜੀ
ਸੋ ਜਿਹੜੀਆਂ ਨੇ ਇਹ ਜਿਹੜੀਆਂ ਚੀਜ਼ਾਂ ਮੀਡੀਆ ਦੇ ਪੱਖ 'ਚ ਹੁੰਦੀਆਂ ਨਾ ਇਹ ਫਸਟ ਕੈਜੂਅਲਟੀ ਆਫ ਐਨੀ ਵਾਰ ਜਿਹੜੀ ਉਹ ਮੀਡੀਆ ਹੀ ਹੁੰਦੀ ਆ ਉਸ ਦੇ ਉੱਤੇ ਪਾਬੰਦੀ ਲੱਗਦੀ ਹੈ ਜੀ ਭਵਿੰਦਰ ਸਿੰਘ
ਬਿਲਕੁਲ ਠੀਕ ਹੈ ਤੁਸੀਂ ਭਾਅ ਜੀ ਇੱਕ ਤੁਸੀਂ ਦੇਖਿਆ ਹੋਣਾ ਫ੍ਰੀਲੈਂਸਰ ਵਿਚਾਰਾ ਯੂਕਰੇਨ ਦੇ ਵਿੱਚ ਲਾਈਨ ਕ੍ਰੋਸ ਕਰਦਾ ਯੂ ਐਸ ਸਿਟੀਜ਼ਨਸ਼ਿਪ ਮਾਰਿਆ ਵੀ ਗਿਆ ਉੱਥੇ ਉਹ ਦੋ ਜਣੇ ਸੀਗੇ ਉਹਨਾਂ 'ਚੋਂ ਇੱਕ ਮਾਰਿਆ ਗਿਆ ਦੂਸਰਾ ਬਚ ਗਿਆ ਸੋ ਕਿਸੇ ਵੀ ਵਾਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਨਾ ਉਹ ਬਹੁਤ ਇੰਪੋਰਟੈਂਟ ਆ ਅਤੇ ਜਿਹੜਾ ਇਨਫੋਰਮੇਸ਼ਨ 'ਚ ਲੈਗ ਬਿਹਾਈਂਡ ਕਰੂਗਾ ਜਿਹੜੀ ਤੁਸੀਂ ਕੀਤੀ ਆ ਜਦੋਂ ਇਹਨਾਂ ਨੇ ਕੀਤਾ ਆ ਹੁਣ ਤੁਹਾਨੂੰ ਪਤਾ ਕੈਨੇਡਾ ਨੇ ਪਰਸੋਂ ਅਨਾਊਂਸ ਕੀਤਾ ਵੀ ਉਹ ਮੀਡੀਆ ਦੇ ਉੱਪਰ ਕੰਟਰੋਲ ਦੀ ਜਿਹਦੇ ਵਿੱਚ ਆਹ ਮੋਸਟਲੀ ਆਰ ਟੀ ਜਿਹੜਾ ਆ ਜਿਹੜਾ ਰਸ਼ੀਅਨ ਆਊਟਲੈਟਸ ਆ ਜਿਹੜੇ ਮੀਡੀਆ ਦੇ ਉਹਨਾਂ ਨੂੰ ਉਹ ਮੋਨੀਟਰ ਕਰਨਗੇ ਉਹਨਾਂ ਦੇ ਉੱਪਰ ਉਹ ਨਜ਼ਰਸਾਨੀ ਕਰਨਗੇ ਔਰ ਇਹ ਉਹਦੇ ਨਾਲ ਉਹਨੂੰ ਤਕਲੀਫ ਹੋਏਗੀ ਇੱਥੇ ਖਬਰਾਂ ਦੇਣ ਦੇ ਲਈ ਹੁਣ ਜਿਹੜਾ ਇਹਨਾਂ ਦਾ ਨੈਰੇਟਿਵ ਆ ਉਹ ਇਹਨਾਂ ਦੇ ਹਿਸਾਬ ਨਾਲ ਆ ਉਹਨਾਂ ਦੇ ਹਿਸਾਬ ਨਾਲ ਆ ਮੇਰੇ ਕਹਿਣ ਦਾ ਭਾਵ ਇਹ ਆ ਵੀ ਸਾਡਾ ਕਿਹਦੇ ਹਿਸਾਬ ਨਾਲ ਆ ਤੁਸੀਂ ਟੀਵੀ 84 ਦੀ ਗੱਲ ਕੀਤੀ ਸੀ
ਹਾਂਜੀ ਹਾਂਜੀ
ਰਾਈਟ ਹੁਣ ਅਸੀਂ ਜੇ ਇਹਨਾਂ ਦੇ ਫੋਕਸ ਕਰੀਏ ਤਾਂ ਬਹੁਤ ਲੰਮੀਆਂ ਗੱਲਾਂ ਹੋ ਜਾਣੀਆਂ ਸਾਡੇ ਆਪਣੇ ਮੀਡੀਏ ਪਹਿਲੀ ਗੱਲ ਤਾਂ ਰੇਡੀਓ ਦੇ ਵਿੱਚ ਆ ਤੁਹਾਡੇ ਕੋਲ ਅਸੀਂ ਇੱਥੇ ਹੁਣ 770 'ਤੇ ਸੈਟਰਡੇ ਸੰਡੇ ਸੈਟਰਡੇ ਨੂੰ ਸ਼ਾਮ ਨੂੰ 5 ਤੋਂ 6 ਅਤੇ ਸੰਡੇ ਨੂੰ ਦੁਪਹਿਰੇ 1 ਤੋਂ 2 ਕਰਨ ਲੱਗੇ ਹਾਂ ਸਾਡਾ ਤੀਜਾ ਵੀਕ ਆ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਆ ਜੇ ਤੁਸੀਂ ਸੁਣਦੇ ਹਾਂ ਸਾਡਾ ਮੁੱਦਾ ਰੈਫਰੈਂਡਮ ਆ ਰੈਫਰੈਂਡਮ ਦੇ ਕਰਕੇ ਅਸੀਂ ਇੱਥੇ ਆ ਰਹੇ ਹਾਂ ਤੁਹਾਡੇ ਕੋਲ ਤੁਹਾਨੂੰ ਅਵੇਅਰ ਕਰਨ ਦੇ ਲਈ ਤੁਹਾਡੇ ਹੱਕਾਂ ਦੇ ਨਾਲ ਹੁਣ ਤੁਸੀਂ ਮੈਨੂੰ ਦੱਸੋ ਕਿੰਨੇ ਮੀਡੀਏ ਆ ਤੁਹਾਡੇ ਕੋਲ ਜਿਹੜੇ ਰੇਡੀਓ ਸਵੇਰੇ ਸ਼ਾਮ ਜਿੱਦਾਂ ਇਹ ਕਹਿੰਦੇ ਹੁੰਦੇ ਵੀ ਰਾਜ ਤੱਕ ਕੱਲ੍ਹ ਤੱਕ ਸਵੇਰ ਤੱਕ ਜਿਹੜੇ ਤੁਸੀਂ ਦੇਖ ਰਹੇ ਹਾਂ ਪੁਸ਼ਪਾ ਕੀ ਸਹੇਲੀ ਜਿਹੜੇ ਤੁਸੀਂ ਨਾਟਕ ਦੇਖਦੇ ਲੰਮੇ ਲੰਮੇ ਉਹਨਾਂ ਦੇ ਵਿੱਚ ਐਡਾਂ ਉਹਨਾਂ ਦੀਆਂ ਦੇਖ ਰਹੇ ਹਾਂ ਤੁਸੀਂ ਮੈਨੂੰ ਦੱਸੋ ਕਿੰਨੇ ਆ ਜਿਹੜੇ ਤੁਹਾਡੇ ਇਸ਼ੂਜ਼ ਜਿਹੜੇ ਇਸ ਵੇਲੇ ਜਿਹੜੇ ਤੁਹਾਨੂੰ ਕੰਸਰਨ ਕਰਦੇ ਕੈਨੇਡਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਦੇ ਨਾਲ ਤੁਹਾਨੂੰ ਅਵੇਅਰ ਕਰਾਉਂਦੇ ਆ
ਜਾਂ ਕਿਹੜੇ ਚੈਨਲਾਂ ਦੇ ਉੱਤੇ ਤੁਸੀਂ ਇਸ ਮਤਲਬ ਆਪਾਂ ਮੀਡੀਆ ਪਰਸਨਸ ਨੂੰ ਕੋਈ ਬੰਦਾ ਨਹੀਂ ਕਹਿੰਦਾ ਵੀ ਤੁਸੀਂ ਜਿਹੜੀ ਆ ਕਿਸੇ ਇੱਕ ਇਸ਼ੂ ਦੇ ਉੱਤੇ ਕਿਸੇ ਇੱਕ ਇਵੈਂਟ ਦੀ ਸਾਈਡ ਲਓ
ਬਿਲਕੁਲ
ਪਰ ਈਵੈਂਟ ਕਵਰ ਤਾਂ ਕੀਤਾ ਜਾ ਸਕਦਾ
ਬਿਲਕੁਲ
ਉਹਦੀ ਖਬਰ ਤਾਂ ਦਿੱਤੀ ਜਾ ਸਕਦੀ ਹੈ ਵੀ ਭਾਈ ਇੱਥੇ ਆਹ ਪ੍ਰੋਗਰਾਮ ਹੋ ਰਿਹਾ ਕਮਿਊਨਿਟੀ 'ਚ ਜੇ ਅਸੀਂ ਕਮਿਊਨਿਟੀ 'ਚ ਇੱਥੇ ਕੋਈ ਕਲਾਕਾਰ ਵੀ ਆ ਜਾਵੇ ਉਹਦੀ ਵੀ ਖਬਰ ਦਿੰਦੇ ਹਾਂ ਜੀ ਫਲਾਣਾ ਕਲਾਕਾਰ ਪਹੁੰਚ ਚੁੱਕਾ ਹੁਣ ਉਹ ਉਤਰ ਚੁੱਕਾ ਹੁਣ ਉਹਦੀ ਗੱਡੀ ਏਅਰਪੋਰਟ ਤੋਂ ਤੁਰ ਚੁੱਕੀ ਆ ਹੁਣ ਉਹ ਰੈਸਟੋਰੈਂਟ 'ਚ ਬਹਿ ਚੁੱਕਾ ਹੁਣ ਰੋਟੀ ਖਾ ਕੇ ਹੁਣ ਸੌਣ ਦੀ ਤਿਆਰੀ ਕਰ ਰਿਹਾ ਉਹਦੇ ਪਿੱਛੇ ਪਿੱਛੇ ਕੈਮਰਾ ਲੈ ਕੇ ਫਿਰਦੇ ਹੋ ਪਰ ਜੇ ਕੌਮ ਦੇ ਪੋਲੀਟੀਕਲ ਸਟੇਟਸ ਦੇ ਉੱਤੇ ਤੁਹਾਨੂੰ ਪਤਾ ਵੀ ਲੱਖ ਬੰਦਾ ਇਕੱਠਾ ਹੋਣਾ ਆ ਗੌਰਮੈਂਟ ਕਮਿਊਨਿਟੀ ਸੈਂਟਰ ਦੇ ਵਿੱਚ ਵੋਟਾਂ ਪਾਉਣ ਤੁਸੀਂ ਉਸ ਦੀ ਖਬਰ ਤਾਂ ਦੇ ਸਕਦੇ ਹੋ ਨਾ
ਹਾਂਜੀ ਬਿਲਕੁਲ
ਮਤਲਬ ਡਿਸਕਸ ਕਰਨੀ ਜਾਂ ਉਸ ਨੂੰ ਉਹਦਾ ਕੋਈ ਸਾਈਡ ਲੈਣੀ ਜਾਂ ਦੇਣੀ ਉਹ ਵੱਖਰਾ ਇਸ਼ੂ ਹੁੰਦਾ ਉਹ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਨੇ ਕਰਨਾ ਹੀ ਹੁੰਦਾ ਪਰ ਐਜ਼ ਅ ਨਿਊਜ਼ ਤੁਸੀਂ ਦੇਖੋ ਵੀ ਉਸ ਨੂੰ ਕਿਸ ਤਰੀਕੇ ਨਾਲ ਸਾਈਡ ਲਾਈਨ ਕੀਤਾ ਜਾਂਦਾ
ਇਹਦੇ ਬਾਰੇ ਹੁਣ ਦੇਖੋ ਨਾ ਤੁਸੀਂ ਤੁਹਾਡੇ ਕੋਲ 4 ਲੱਖ ਸੁਣਨ ਵਾਲੇ ਤਾਂ ਆਲਰੇਡੀ ਯੂਰਪ ਵਿੱਚ ਤੁਸੀਂ ਭੁਗਤਾ ਤੇ ਆ ਹੁਣ ਇੱਥੇ ਜਿਹੜੇ ਭੁਗਤਣੇ ਲੱਖਾਂ ਦੇ ਵਿੱਚ ਅਤੇ ਮੈਨੂੰ ਪੂਰਾ ਯਕੀਨ ਹੈ ਇਸ ਗੱਲ ਦੇ ਉੱਪਰ ਕਿ ਇਹ ਲੱਖਾਂ 'ਚ ਗੱਲ ਜਾਣੀ ਹੈ ਇਹ ਹੁਣ ਯੂਰਪ ਵਾਲੀ ਗੱਲ ਹਜ਼ਾਰਾਂ 'ਚ ਨਹੀਂ ਰਹਿਣੀ ਇੱਥੇ ਸੋ ਉੱਥੇ ਜਿਹੜੇ ਕਮਿਊਨਿਟੀ ਦੇ ਇਸ਼ੂਜ਼ ਆ ਉਹ ਕਿਹੜਾ ਮੀਡੀਆ ਪੋਲੀਟਿਕਸ ਪੰਜਾਬ ਤੁਸੀਂ ਦੇਖ ਸਕਦੇ ਆ ਜਿਹੜਾ ਯੂਕੇ 'ਚੋਂ 774 ਚੈਨਲ 'ਤੇ ਚੱਲਦਾ ਆ ਇੱਥੇ ਯੂਟਿਊਬ 'ਚ ਤੁਹਾਡੇ ਕੋਲ ਅਵੇਲੇਬਲ ਹੈਗਾ ਆ ਤੁਸੀਂ ਇਹ ਦੇਖਣਾ ਹੁਣ ਕਿ ਤੁਹਾਡੀ ਗੱਲ ਵੀਰੋ ਕੌਣ ਕਰਦਾ ਕਿਹਨੂੰ ਐਡਵਰਟਾਈਜ਼ਮੈਂਟ ਜਾ ਰਹੀ ਆ ਇਹ ਮੈਂ ਅੱਜ ਗੱਲ ਕਰਨੀ ਨਹੀਂ ਚਾਹੁੰਦਾ ਸੀ ਮੈਂ ਚਾਹੁੰਦਾ ਸੀ 18 ਜਾਂ 19 ਨੂੰ ਇਹ ਗੱਲ ਕਰੀਏ ਤਾਂ ਕਿ ਤੁਹਾਨੂੰ ਦੱਸੀਏ ਅਤੇ ਤੁਸੀਂ ਵੀ ਦੱਸੋ ਵੀ ਜਿਹੜੇ ਆ ਬੈਨਰ ਲਾਉਣੇ ਆ ਜਿਹੜਾ ਹੁਣ ਇੱਕ ਤੁਸੀਂ ਕਹਿ ਲਓ ਭਾਅ ਜੀ ਬਲੈਕਆਊਟ ਕਹਿ ਲਓ ਤੁਸੀਂ ਬਲੈਕਆਊਟ ਦੀ ਗੱਲ ਕੀਤੀ 84 ਦੇ ਵਿੱਚ ਹੁਣ ਅਜੇ ਕਿ ਐਡਾ ਬੜਾ ਇਸ਼ੂ ਇੱਥੇ ਹੋ ਰਿਹਾ ਆ ਕੈਨੇਡਾ ਦੇ ਵਿੱਚ ਕੋਈ ਇਹਦੇ ਵਿੱਚ ਹਥਿਆਰਾਂ ਦੀ ਗੱਲ ਨਹੀਂ, ਕੋਈ ਵਾਇਲੈਂਸ ਦੀ ਗੱਲ ਨਹੀਂ, ਪਰ ਜਿੰਨਾ ਐਥਨਿਕ ਮੀਡੀਆ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤਿੰਨ ਤੋਂ ਲੈ ਕੇ ਚਾਰ ਚਾਰ ਘੰਟੇ ਦੇ ਪ੍ਰੋਗਰਾਮ, ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ, ਪੰਜਾਬੀ ਸੱਭਿਆਚਾਰ ਦੀ ਸੇਵਾ, ਪੰਜਾਬ ਦੇ ਹੱਕੋ ਹਕੂਕ ਦੀ ਗੱਲ ਕਰਦੇ ਹਾਂ, ਅਤੇ ਜੇ ਇਹਦੀ ਗੱਲ ਨਹੀਂ ਕਰਦੇ ਖਬਰ ਦੇ ਤੌਰ 'ਤੇ ਵੀ, ਚਲੋ ਵਿਰੋਧ ਹੀ ਕਰ ਲੈਣ, ਉਹ ਵਿਰੋਧ ਵੀ ਨਹੀਂ, ਉਹਨਾਂ ਨੂੰ ਪਤਾ ਵੀ ਵਿਰੋਧ ਵਿੱਚ ਵੀ ਰਾਵਣ ਦੀ ਮਸ਼ਹੂਰੀ ਹੁੰਦੀ ਆ। ਸੋ ਵੀਰੋ ਤੁਸੀਂ ਇਹ ਦੇਖਣਾ ਹੁਣ ਵੀ ਇਹ ਸੇਮ ਸਵੇਰ ਤੱਕ ਸ਼ਾਮ ਤੱਕ ਇਹ ਤੁਹਾਡੇ 'ਤੇ ਆਪਣੇ ਨੈਰੇਟਿਵ ਜਿਹੜੇ ਤੁਹਾਨੂੰ ਆਪਣੀਆਂ ਕਹਾਣੀਆਂ ਦੱਸਦੇ ਰਹੇ ਵੀ ਫਲਾਨਾ ਅੱਤਵਾਦੀ, ਫਲਾਨਾ ਇੱਥੇ ਕਾਲਾ ਦੌਰ ਸੀ, ਅੱਤਵਾਦ ਸੀ, ਕਤਲੇਆਮ ਨਹੀਂ ਸੀ, ਰਾਈਟ ਸੀਗੇ। ਹਾਲੇ ਤੱਕ ਵੀ ਭਾਅ ਜੀ ਇਹ ਟਰਮੀਨੋਲੋਜੀ ਜਿਹੜੀ ਆ, ਹਾਲਾਂਕਿ ਇੰਟੈਰੀਓ ਦੀ ਪ੍ਰੋਵੈਂਸ ਨੇ ਪ੍ਰਾਈਵੇਟ ਮੋਸ਼ਨ ਬਿੱਲ ਹਰਿੰਦਰ ਮੱਲੀ ਦਾ, ਜਿਹੜਾ ਟੇਬਲ ਪਹਿਲਾਂ ਜਗਮੀਤ ਨੇ ਕੀਤਾ ਸੀ ਐਨ ਡੀ ਪੀ ਵਾਲੇ ਨੇ ਜਦੋਂ ਡੈਪਟੀ ਲੀਡਰ ਸੀ ਐਨ ਡੀ ਪੀ ਦਾ, ਉਹਦਾ ਟੇਬਲ ਵੀ ਹੋ ਚੁੱਕਾ ਆ ਅਤੇ ਉਹ ਪਾਸ ਵੀ ਹੋ ਚੁੱਕਾ ਆ, ਪਰ ਹਾਲੇ ਵੀ ਇਹ ਕਿੰਨਾ ਹੀ ਮੀਡੀਆ ਜਿਹੜਾ ਵਰਡ ਆ ਉਹ ਰਾਈਟਸ ਯੂਜ਼ ਕਰਦਾ। ਇਹਦਾ ਕਾਰਨ ਸਾਡਾ ਬਰਾਬਰ ਦਾ ਮੀਡੀਆ,
ਇਹਦਾ ਕਾਰਨ ਵੀ ਉਹਨਾਂ ਦੀ ਜਿਹੜੀ ਆ ਨਾ ਲੋਇਲਟੀ ਟੂ ਟਾਵਰਡਸ ਦੀ ਇੰਡੀਅਨ ਕੋਨਸਟੀਟਿਊਸ਼ਨ ਆ, ਇੰਡੀਅਨ ਗਵਰਨਮੈਂਟ ਆ। ਜੇ ਤੁਸੀਂ ਜੇ ਤੁਸੀਂ ਕੈਨੇਡੀਅਨ ਹੋਵੋ ਜਾਂ ਕੈਨੇਡੀਅਨ ਲਾਅ ਨੂੰ ਫੋਲੋ ਕਰਦੇ ਹੋਵੋ, ਜਿਹੜਾ ਬਿੱਲ ਪਾਸ ਹੋਇਆ ਇਟ ਮੀਨਸ ਬਿਕਮਸ ਅ ਲਾਅ।
ਬਿਲਕੁਲ।
ਅਤੇ ਉੱਥੇ ਕੈਨੇਡੀਅਨ ਇਲੈਕਟਿਵ ਰਿਪ੍ਰੈਜੈਂਟੇਟਿਵ ਨੇ ਕਿਹਾ ਵੀ 1984 ਵਾਜ਼ ਅ ਜੈਨੋਸਾਈਡ, ਅਤੇ ਜਿਹੜਾ ਹੁਣ ਮੀਡੀਆ ਇੱਥੇ ਬੈਠਾ ਦੰਗੇ ਕਹਿੰਦਾ ਇਟ ਮੀਨਸ ਉਹ ਫਿਰ ਭਾਰਤ ਦੇ ਨਾਲ ਸਹਿਮਤ ਆ, ਕੈਨੇਡਾ ਨਾਲ ਸਹਿਮਤ ਨਹੀਂ ਹੈ।
ਫਿਰ ਸਿੱਖਾਂ ਦੀ ਵੀ ਕੀ ਸੇਵਾ ਹੋਈ, ਪੰਜਾਬੀ ਮਾਂ ਬੋਲੀ ਦੀ ਕੀ ਸੇਵਾ, ਪੰਜਾਬ ਦੀ ਕੀ ਸੇਵਾ, ਪੰਜਾਬ ਤੋਂ ਵਿਛੜੇ, ਪੰਜਾਬ ਦਾ ਪਾਣੀ, ਪੰਜਾਬ ਦੀ ਦਰਿਆਵਾਂ ਦੀ ਗੱਲ ਕਰਦਾ ਪ੍ਰੋਗਰਾਮ, ਤੋ ਵੀਰੋ ਕਿਹੜਾ ਪੰਜਾਬ ਦੇ ਦਰਿਆਵਾਂ ਦੀ ਗੱਲ ਆ। ਮੈਂ ਤੁਹਾਨੂੰ ਪੁੱਛਦਾ ਵੀ ਜਦੋਂ ਤੁਸੀਂ ਟੋਟਲੀ ਇੱਕ ਵਾਰੀ ਇੱਕ ਪ੍ਰੋਗਰਾਮ ਵੀਰ, ਇੱਦਾਂ ਹੀ ਆਪਾਂ ਨਾਂ ਨਹੀਂ ਲੈ ਸਕਦੇ ਕਿਉਂਕਿ ਕੁਛ ਮਰਿਆਦਾ ਏਅਰ ਦੀ, ਮੈਂ ਉਹਨੂੰ ਸੁਣ ਰਿਹਾ ਸੀ ਅਤੇ ਉਹ ਕਹਿੰਦਾ ਵੀ ਅਸੀਂ ਜਨਾਬੇ ਅਲੀ ਨੂੰ ਜਾ ਕੇ ਕਿਹਾ, ਜਿਹੜਾ ਇੱਥੇ ਕੌਂਸਲੇਟ ਜਨਰਲ ਆ, ਵੀ ਸਰ ਅਸੀਂ ਕਿੰਨਾ ਚਿਰ ਤੱਕ ਜੇ ਲੋਕਾਂ ਦੀ ਲੱਤ ਦੁਖਦੀ ਆ ਪੈਰ ਦੀ ਗੱਲ ਕਰੀ ਜਾਈਏ, ਵੀ ਜੇ ਪੈਰ ਦੁਖਦਾ ਤਾਂ ਹੱਥ ਦੀ ਗੱਲ ਕਰੀ ਜਾਈਏ। ਉਹਦਾ ਮਤਲਬ ਕਹਿਣ ਦਾ ਭਾਵ ਆ ਉਹ ਕਹਿ ਇਹ ਰਿਹਾ ਸੀ, ਪਤਾ ਉਹਨੂੰ ਵੀ ਆ ਵੀ ਸੁੱਖਾਂ ਦੀ ਦੁੱਖ ਦੀ ਨਰਮ ਕਿਹੜੀ ਆ, ਪਰ ਉਹ ਗੱਲ ਕੁਛ ਹੋਰ ਕਰ ਰਹੇ ਨੇ। ਆਹ ਸੁਣ ਲਓ ਜੀ, ਦੇਖੋ ਜੀ ਹੁਣ ਤੁਹਾਡੇ ਸਾਹਮਣੇ ਆ ਸੋਸ਼ਲ ਮੀਡੀਆ ਦੇ ਉੱਪਰ ਦੀਪ ਸਿੱਧੂ ਦੀ ਆਵਾਜ਼ ਨੇ ਜਾਂ ਮੂਸੇਵਾਲੇ ਦੀ ਆਵਾਜ਼ ਨੇ, ਜਿਹੜੀ ਉਹਦੀ ਟੋਟਲ ਵਿਊਜ਼ ਆ ਉਹਨਾਂ ਨੇ ਸ਼ੋਅ ਕਰ ਦਿੱਤਾ ਲੋਕਾਂ ਦੀ ਨਬਜ਼ ਕੀ ਆ। ਸੋ ਤੁਹਾਡੇ ਕੋਲ ਤੁਹਾਡਾ ਮੀਡੀਆ ਇੱਥੇ ਕੀ ਫਰਜ਼ ਨਿਭਾ ਰਿਹਾ? ਸਾਡਾ ਇੱਕ ਛੋਟਾ ਜਿਹਾ ਉਪਰਾਲਾ ਇੱਥੇ ਆ 770 'ਤੇ ਕਰ ਰਹੇ ਹਾਂ ਅਸੀਂ, ਹੋਰ ਵੀ ਵੀਰ ਹੈਗੇ ਨੇ ਪਰ ਇੰਨੇ ਨਹੀਂ ਹੈਗੇ ਜਿੰਨੇ ਉਹਨਾਂ ਦੇ ਆ। ਸੋ ਤੁਹਾਡਾ ਫਰਜ਼ ਬਣਦਾ ਆਪਣੇ ਪ੍ਰੋਗਰਾਮਾਂ ਦੀ ਸਪੋਰਟ ਕਰਨੀ, ਉਹਨਾਂ ਪ੍ਰੋਗਰਾਮਾਂ 'ਤੇ ਗੱਲ ਕਰਨੀ ਜਿੱਥੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਭਾਅ ਜੀ, ਇੱਥੇ ਸਾਡੇ ਇੱਕ ਲੀਡਰ ਆਫ ਦੀ ਐਨ ਡੀ ਪੀ ਇਲੈਕਟ ਹੋਏ ਭਾਈ ਸਰਦਾਰ ਜਗਮੀਤ ਸਿੰਘ ਹੋਣੀ, ਉਹਨਾਂ ਦੀ ਪਹਿਲੀ ਇੰਟਰਵਿਊ ਇੱਥੇ ਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਟੈਰੀ ਮਿਲੈਸਕੀ ਨੇ ਲਈ। ਉੱਥੇ ਉਹਨੇ ਸਵਾਲ ਕੀਤਾ ਵੀ ਤੁਸੀਂ ਕਿਸੇ ਕੋਈ ਕਾਰਵਾਈ ਜਿਹੜੀ ਭਾਰਤ ਨੇ ਜਿੱਦਾਂ ਦੇ ਆ ਨਿਸ਼ਾਨ ਲਾਏ ਜਾ ਰਹੇ ਆ, ਸਾਡੇ ਪੋਸਟਰ ਲਾਏ ਜਾ ਰਹੇ ਆ, ਵੀ ਤੁਹਾਡਾ ਉਹਦੇ ਬਾਰੇ ਕੀ ਖਿਆਲ ਆ ਜਦੋਂ ਇੱਥੇ ਕੋਈ ਇੱਦਾਂ ਦਾ ਐਕਟ ਹੋਇਆ ਸਾਡੀ ਕੈਨੇਡਾ ਦੀ ਧਰਤੀ 'ਚ? ਉਹਨਾਂ ਨੇ ਉੱਥੇ ਕਿਹਾ ਕਿ ਮੈਂ ਉਹ ਵਿਚਾਰਾ ਫਸ ਟੈਰੀ ਮਿਲੈਸਕੀ ਨੇ ਜਿਹੜੀ ਉਹਨੂੰ ਪੂਰਾ ਨੈਕਸਟ ਡੇ ਉਹ ਆਇਆ ਨੈਕਸਟ ਵੀਕ, ਤੇ ਉਹਨੇ ਕਿਹਾ ਵੀ ਤੁਸੀਂ ਮੈਨੂੰ ਇਹ ਸਵਾਲ ਕਿਉਂ ਕੀਤਾ, ਮੈਂ ਤਾਂ ਬੋਰ ਨਹੀਂ, ਉਹ ਤੋਂ ਬਾਅਦ ਹੋਇਆ ਤੇ ਇੱਥੇ ਲਾਅ ਕਰਦਾ ਔਸਕੋਟ 'ਚੋਂ ਲਾਅ ਕੀਤਾ ਆ। ਅਤੇ ਉਹ ਕਹਿੰਦਾ ਕਿਉਂਕਿ ਤੁਸੀਂ ਇਸ ਪੋਲੀਟਿਕਸ 'ਚੋਂ ਨਿਕਲਦੇ ਆ, ਤੁਹਾਡੀ ਜਿਹੜੀ ਗਰਾਸ ਰੂਟਸ ਹੈ ਨਾ, ਇਟ ਕਮਸ ਆਊਟ ਆਫ ਦਿਸ ਪੋਲੀਟਿਕਸ, ਸੋ ਇਟ ਇਜ਼ ਵੈਰੀ, ਮਤਲਬ ਮੇਰੇ 'ਤੇ ਇਹ ਕੁਐਸਚਨ ਬਣਦਾ ਆ ਵੀ ਮੈਂ ਤੁਹਾਨੂੰ ਇਹ ਸਵਾਲ ਕਰਾਂ ਕਿ ਅੱਤਵਾਦ ਬਾਰੇ। ਸੋ ਉਹਨਾਂ ਨੇ ਉਸ ਵੇਲੇ ਉਹਨੂੰ ਕਾਫੀ ਟਾਈਟ ਸਿਚੁਏਸ਼ਨ 'ਚ ਪਾਇਆ। ਹੁਣ ਉਹੀ ਮਿਲੈਸਕੀ ਜਿਹੜਾ ਪੱਤਰਕਾਰ ਆ, ਉਹਨੇ ਸਿੱਖਸ ਫਾਰ ਜਸਟਿਸ ਨੂੰ ਵੀ ਜਿਹੜਾ ਕਿਹਾ ਖਾਲਿਸਤਾਨ ਪ੍ਰੋਜੈਕਟ ਆਫ ISI,
ਨਹੀਂ ਉਹਨੇ ਕਿਹਾ ਜੀ ਜਿਹੜੀ ਖਾਲਿਸਤਾਨ SFJ ਆ ਉਹ ਪਾਕਿਸਤਾਨ ਫੰਡਡ ਬਾਏ ਪਾਕਿਸਤਾਨ,
ਹਾਂਜੀ ਫੰਡਡ ਬਾਏ, ਚਲੋ ਕਰੈਕਟ ਕਰਤਾ ਤੁਸੀਂ। ਹੁਣ ਉਹ ਕੇਸ ਚੱਲ ਰਿਹਾ ਲੀਗਲ ਕੇਸ ਵਿੱਚ, ਫਿਰ ਉਹਨੇ ਪ੍ਰੀਐਮਪਟ ਮੋਸ਼ਨ ਕੀਤਾ ਵੀ ਇਹਨੂੰ ਡਿਸਮਿਸ ਕੀਤਾ ਜਾਵੇ, ਜਿਹੜਾ ਕੈਨੇਡਾ ਦਾ ਜੱਜ ਨੇ, ਹਾਲੇ ਉਹ ਲੀਗਲ ਕੋਰਟਸ ਦੇ ਵਿੱਚ ਬਿਲੋਂਗ ਕਰਦਾ। ਪਰ ਤੁਹਾਨੂੰ ਦੱਸੋ ਵੀ ਕਿਹੜੀ ਆਰਗੇਨਾਈਜੇਸ਼ਨ ਤੁਹਾਡੀਆਂ ਇੱਥੇ ਵੀਰੋ ਸੀਗੀਆਂ? ਮੈਂ ਬੜੀ ਨਿਮਰਤਾ ਨਾਲ ਤੁਹਾਨੂੰ ਕਹਿੰਦਾ ਇਹ ਤੁਹਾਡੇ ਮੂਹਰੇ ਇੱਕ ਪੁਆਇੰਟ ਆ, ਇੱਥੇ ਸਾਡੇ ਕੋਲ ਕਿੰਨੀਆਂ, ਮਾਫ਼ ਕਰਨਾ, ਕੌਂਸਲਾਂ, ਕਮੇਟੀਆਂ, ਸਭ ਕੁਛ ਹੈਗਾ, ਪਰ ਕਿਹਨੇ ਡੇਅਰ ਕੀਤਾ ਵੀ ਉਹਦੇ 'ਤੇ ਲੀਗਲ ਐਕਸ਼ਨ ਲਿਆ ਜਾਵੇ? ਜਦ ਤੱਕ ਤੁਸੀਂ ਇੱਦਾਂ ਦੇ ਲੀਗਲ ਐਕਸ਼ਨ ਨਹੀਂ ਲਓਗੇ, ਜਿਹੜਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਦੋਂ ਡੈਨ ਮਿਕਲੀਨ ਜਿਹੜਾ ਆਫਿਸਰ ਸੀ RCMP ਦਾ, ਜੌਨ ਜਸਟਿਸ ਜੌਨ ਮੇਜਰ ਦੇ ਕਮਿਸ਼ਨ ਤੋਂ ਬਾਅਦ ਇਹ ਇੰਟਰਵਿਊ ਦੇ ਰਿਹਾ ਸੀਗਾ ਵੀ $10,000 1986 'ਚ ਜਦੋਂ 10,000 ਦਾ ਘਰ ਆ ਜਾਂਦਾ ਸੀ 20-30,000 ਦਾ ਲੈ ਕੇ ਨਿਊਜ਼ ਆਊਟਲੈਟਸ 'ਤੇ, ਕੌਣ ਜਾ ਰਿਹਾ ਸੀ, ਕੌਣ ਉੱਥੇ ਉਦੋਂ ਕਿਹੜੇ ਮੀਡੀਆ ਨੂੰ ਦੇ ਰਿਹਾ ਸੀ, ਅੱਜ ਕਿਹੜੇ ਮੀਡੀਆ ਨੂੰ ਦਿੱਤੇ ਜਾ ਰਹੇ ਨੇ, ਕੌਣ ਤੁਹਾਡੀ ਗੱਲ ਕਰ ਰਿਹਾ, ਕੌਣ ਆਉਣ ਵਾਲੇ ਤੁਹਾਡੇ ਫਿਊਚਰ ਦੇ ਵਿੱਚ ਜਿਹੜੇ ਬੱਚੇ ਤੁਸੀਂ ਸੋਚਦੇ ਆ ਵੀ ਇੱਥੇ MP MLA ਬਣਾਉਣੇ ਆ, MP MPP ਬਣਾਉਣੇ ਆ, ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਕੌਣ ਮਿਲੈਸਕੀ ਦੇ ਉੱਪਰ ਜਿਹੜਾ ਲੀਗਲ ਡਿਸਪਿਊਟ ਫਾਈਟ ਕਰ ਰਿਹਾ? ਇਟ ਇਜ਼ ਅਪ ਟੂ ਯੂ ਟੂ ਡਿਸਾਈਡ ਨਾਓ, ਕੌਣ ਤੁਹਾਡੇ ਹੱਕਾਂ ਦੀ ਗੱਲ ਕਰਦਾ ਆ, ਰੈਫਰੈਂਡਮ ਕਰਦਾ ਆ, ਕਿਹੜਾ ਆਰਗੇਨਾਈਜੇਸ਼ਨ ਕਰਦਾ? ਹਾਂਜੀ
ਬਿਲਕੁਲ ਜੀ, ਜਦੋਂ ਮੇਰੇ ਖਿਆਲ 'ਚ ਟੈਰੀ ਮਿਲੈਸਕੀ ਨੇ ਇੱਕ ਕਿਤਾਬ 'ਚ ਲਿਖਿਆ ਸੀ। ਚਲੋ ਉਹਨਾਂ ਨੇ ਕਾਫ਼ੀ ਵੱਡਾ ਕਾਫ਼ੀ ਕੁਛ ਲਿਖਿਆ, ਪਰ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਵੀ ਐੱਸ ਐੱਫ ਜੇ ਇਜ਼ ਫੰਡਡ ਬਾਏ ਪਾਕਿਸਤਾਨ ਨਾ, ਅਤੇ ਉਸ ਨੂੰ ਲੈ ਕੇ ਐੱਸ ਐੱਫ ਜੇ ਨੇ ਕੋਰਟ 'ਚ ਗਈ ਅਤੇ ਉਹਨਾਂ ਨੇ ਕਿਹਾ ਜੀ ਇਹਦਾ ਸਬੂਤ ਦਿਓ, ਵੀ ਫੰਡ ਦਾ ਸਬੂਤ ਦਿਓ
ਬਿਲਕੁਲ।
ਅਤੇ ਉਹਨਾਂ ਨੇ ਟੈਰੀ ਮਲਸਕੀ ਨੇ ਮੋਸ਼ਨ ਪਾਈ ਸੀਗੀ ਵੀ ਇਹ ਤਾਂ ਪਬਲਿਕ ਡਿਬੇਟ ਆ, ਇਹਦੇ 'ਚ ਪਬਲਿਕ ਡਿਬੇਟ ਆ ਵੀ ਖਾਲਿਸਤਾਨ ਇਜ਼ ਅ ਪ੍ਰੋਜੈਕਟ ਆਫ ਪਾਕਿਸਤਾਨ, ਅਤੇ ਪਬਲਿਕ ਡਿਬੇਟ ਵਿੱਚ ਕੁਛ ਵੀ ਹੋ ਸਕਦਾ। ਅਤੇ ਉਹਨਾਂ ਨੇ ਕਿਹਾ ਵੀ ਪਬਲਿਕ ਖਾਲਿਸਤਾਨ ਇਜ਼ ਪਬਲਿਕ ਡਿਬੇਟ ਹੋ ਸਕਦੀ ਆ, ਪਰ ਐੱਸ ਐੱਫ ਜੇ ਇਜ਼ ਫੰਡਡ ਬਾਏ ਪਾਕਿਸਤਾਨ, ਇਹ ਪਬਲਿਕ ਡਿਬੇਟ ਨਹੀਂ ਨਾ, ਇਹ ਐਲੀਗੇਸ਼ਨ ਆ, ਇਸ ਨੂੰ ਪ੍ਰੂਵ ਕਰੋ। ਅਤੇ ਉਹ ਜੱਜ ਨੇ ਉਹਨੇ ਡਿਸਮਿਸ ਕਰਨ ਦੀ ਮੋਸ਼ਨ ਪਾਈ ਸੀ, ਅਤੇ ਜੱਜ ਨੇ ਕਿਹਾ ਜੀ ਇਹ ਹੁਣ ਡਿਸਮਿਸ ਨਹੀਂ ਹੋਣੀ, ਇਹ ਤਾਂ ਹੁਣ ਤੈਨੂੰ ਪ੍ਰੂਫ ਲਿਆਉਣੇ ਪੈਣੇ। ਮੈਂ ਤਾਂ ਰੀਸੈਂਟਲੀ ਕਿਉਂਕਿ ਉਸ ਤੋਂ ਬਾਅਦ ਟੈਰੀ ਮਲਸਕੀ ਨੂੰ ਜਿਹੜੇ ਭਾਰਤ ਦੇ ਛੋਟੇ ਮੋਟੇ ਯੂਟਿਊਬਰਸ ਨੇ ਉਹਨਾਂ ਨੇ ਵੀ ਆਵਾਜ਼ ਮਾਰ ਲੈਂਦੇ ਹੁੰਦੇ ਆ ਕਦੇ ਕਦੇ ਵੀ ਸਾਡੀ ਯੂਟਿਊਬ 'ਤੇ ਅੱਜ ਉੱਥੇ ਚਲੋ ਚਲੋ ਵੀ ਜਾਂਦੇ ਵਿਚਾਰੇ ਉਹ, ਅਤੇ ਉੱਥੇ ਜਾ ਕੇ ਇੱਕ ਰੀਸੈਂਟ ਟਾਈਮ ਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਸੀਗੀ, ਮੇਰੇ ਖਿਆਲ 'ਚ ਮੈਨੂੰ ਕਿਸੇ ਸੱਜਣ ਨੇ ਦੱਸੀ ਸੀਗੀ ਵੀ ਇਹ ਹੁਣ ਜਿਹੜੇ ਨਵੇਂ ਖਾਲਿਸਤਾਨੀ ਨੇ ਡੋਂਟ ਐਕਸਪੈਕਟ ਵੀ ਇਹ ਬੈਟ ਨਾਲ ਤੁਹਾਡੇ ਕੋਲ ਆਉਣਗੇ ਬੈਟ ਲੈ ਕੇ, ਦੇ ਕੇ ਨਾ ਕਮ ਵਿਦ ਲਾਇਰਸ।
ਬਿਲਕੁਲ ਜੀ,
ਵੀ ਇਹ ਹੁਣ ਵਕੀਲਾਂ ਦੀ ਟੀਮ ਨਾਲ ਆਏ ਕਰ ਆਉਂਦੇ ਨੇ, ਪੁਰਾਣੇ ਵਾਲਾ ਟਾਈਮ ਨਹੀਂ, ਹੁਣ ਨਵਾਂ ਜ਼ਮਾਨਾ ਆ ਗਿਆ। ਸੋ ਜਿਹੜੀਆਂ ਜਿੱਥੇ ਕਲਮਾਂ ਨੇ ਉਹ ਕਲਮਾਂ ਦਾ ਜਵਾਬ ਕਲਮਾਂ ਨੇ ਹੀ ਦੇਣਾ, ਅਤੇ ਆਪਾਂ ਡੈਮੋਕ੍ਰੈਟਿਕ ਕੰਟਰੀ 'ਚ ਬੈਠੇ ਹਾਂ, ਸੋ ਇੱਥੇ ਤੁਹਾਡਾ ਜਿਹੜਾ ਲੀਗਲ ਥ੍ਰੈਸ਼ਹੋਲਡ ਆ, ਜਿਹੜੀ ਤੁਹਾਡੀ ਲੀਗਲ ਐਕਟੀਵਿਟੀ ਆ, ਉਸ ਨੇ ਹੀ ਕਾਊਂਟ ਕਰਨਾ, ਅਤੇ ਉਸ ਨੇ ਹੀ ਤੁਹਾਡੀ ਜਿੱਤ ਕਰਕੇ ਦੇਣੀ ਆ। ਸੋ ਇਸ ਦੇ ਨਾਲ ਨਾਲ ਭੁਪਿੰਦਰ ਸਿੰਘ ਹੋਰ ਕੀ ਐਡ ਕਰਨਾ ਚਾਹੁੰਦੇ?
ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਸਾਡੇ ਇੱਥੇ ਨਾ G20 ਦਾ ਇੱਕ ਭਾਜੀ ਸਮਿਟ ਹੋਈ, ਉਹਦੇ ਵਿੱਚ ਸੋ ਕਾਲਡ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣੀ ਆਏ, ਉਹਨਾਂ ਨੇ ਆ ਕੇ ਸਿੱਖ ਅੱਤਵਾਦ ਨਾਂ ਦੀ ਇੱਥੇ ਸਟੇਟਮੈਂਟ ਠੋਕ
ਦਿੱਤੀ,
ਅਤੇ ਜੇਸਨ ਕੈਨੀ ਹੁਣੀ ਇੱਕ ਪ੍ਰੋਗਰਾਮ 'ਤੇ ਆ ਗਏ ਐਥਨਿਕ 'ਤੇ, ਜਿਹੜਾ ਆਪਣਾ ਪੰਜਾਬੀ ਮੀਡੀਆ ਸੋ ਕਾਲਡ, ਉਹਦੇ 'ਚ ਮੇਰੀ ਕਾਰ ਰਲ ਗਈ। ਮੈਂ ਜੇਸਨ ਕੈਨੀ ਉਹਨਾਂ ਨੂੰ ਸਵਾਲ ਕੀਤਾ, ਜਿਹੜੇ ਮੇਰੇ ਖਿਆਲ ਉਸ ਵੇਲੇ ਡਿਫੈਂਸ ਮਿਨਿਸਟਰ ਸੀ ਜਾਂ ਕਿਸੇ ਪੋਸਟ 'ਚ ਸੀ, ਵੀ ਸਾਡੇ ਪ੍ਰਾਈਮ ਮਿਨਿਸਟਰ ਨੇ ਜਦੋਂ ਇਹ G20 ਵਿੱਚ ਹਿੰਦੁਸਤਾਨ ਦੇ ਥਾਪੇ ਹੋਏ ਸੋ ਕਾਲਡ ਸਿੱਖ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹੀ ਵੀ ਇੱਥੇ ਸਿੱਖ ਅੱਤਵਾਦ ਆ, ਅਤੇ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨੂੰ ਕਿਹਾ ਵੀ ਇਹਨੂੰ ਸਬਸਟੈਂਸ਼ੀਏਟ ਕੀਤਾ ਜਾਵੇ, ਇਹਨੂੰ ਜਿੱਦਾਂ ਤੁਸੀਂ ਹੁਣ ਮੰਗ ਰਹੇ ਹੋ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਪਬਲਿਕ ਡਿਬੇਟ ਆ, ਜਦੋਂ ਤੁਸੀਂ ਐਡੀ ਬੜੀ ਐਲੀਗੇਸ਼ਨ ਕਰਦੀ ਆ, ਇੱਕ ਪਬਲਿਕ ਇੱਕ ਪੱਤਰਕਾਰ ਜਿਹੜਾ ਸਾਬਕਾ ਹੋਵੇ ਕਰੰਟ ਹੋਵੇ ਡਜ਼ਨਟ ਮੈਟਰ, ਅਤੇ ਉਹਨੂੰ ਸਬਸਟੈਂਸ਼ੀਏਟ ਵੀ ਤਾਂ ਕਰਨਾ ਪੈਣਾ ਨਾ, ਵੀ ਜਿੱਦਾਂ ਹੁਣ ਸਿੱਖਾਂ ਨੂੰ ਅੱਤਵਾਦ ਕਹਿਤਾ ਕੋਈ ਸਬਸਟੈਂਸ਼ ਉਹਨਾਂ ਨੇ ਜਵਾਬ ਤਾਂ ਕੀ ਦੇਣਾ ਸੀ, ਉਹਨਾਂ ਨੇ ਇੰਨਾ ਕਿਹਾ ਵੀ RCMP ਅਤੇ OPP ਇਹਦੇ ਵਿੱਚ, ਅਤੇ ਅਸੀਂ ਵੀ ਸਾਡੀਆਂ ਏਜੰਸੀਆਂ ਨੇ ਉਹ ਇਹਦੇ 'ਤੇ ਦੇਖ ਰਹੀਆਂ ਨੇ, ਨਿਗਾਹ ਰੱਖਣਗੀਆਂ। ਤਾਂ ਉਸ ਤੋਂ ਬਾਅਦ ਸਰਦਾਰ ਉੱਜਲ ਦਸਾਂਝ ਉਹਨਾਂ ਨੇ ਆ ਕੇ ਕੋਈ ਈਮੇਲ ਜੀ ਪ੍ਰਗਟ ਕਰ ਦਿੱਤੀ ਉਹ ਵੀ ਸਾਨੂੰ ਕਿਸੇ ਨੇ ਥ੍ਰੈਟ ਕੀਤਾ। ਸੋ ਮੇਰਾ ਕਹਿਣ ਦਾ ਭਾਵ ਆ ਇਹ ਸਾਰਾ ਜਿਹੜੀ ਥਿਨ ਲਾਈਨ ਹੈ ਨਾ ਬਹੁਤ, ਜਿਹੜੀ ਅਸੀਂ ਵੀ ਇੱਥੇ ਪ੍ਰੋਸੈਸ ਕਰਦੇ ਹਾਂ, ਤੁਹਾਨੂੰ ਆ ਕੇ ਕੋਈ ਅੱਤਵਾਦੀ ਕਹਿ ਦੇ, ਤੁਹਾਨੂੰ ਆ ਕੇ ਕੋਈ ਕਤਲੇਆਮ ਨੂੰ ਰਾਇਟਸ ਕਹਿ ਦੇ, ਕੋਈ ਰਿਲੀਜੀਅਸ ਹੌਟ ਹੈਡਡਨੈਸ ਕਹਿ ਦੇ, ਤੁਹਾਡਾ ਡਿਫੈਂਸ ਕੌਣ ਕਰੇ, ਕਿਹੜੀ ਕਮੇਟੀ ਕਰੇ, ਕਿਹੜੀ ਕੌਂਸਲ ਕਰੇ, ਜੇ ਕੋਈ ਨਹੀਂ ਕਰਦਾ ਕਿ ਉਹਦੇ ਕੋਲ ਰਾਈਟ ਆ, ਉਹ ਕਹੇ ਮੈਂ ਸਿੱਖਾਂ ਨੂੰ ਰੈਪ੍ਰਜੈਂਟ ਕਰਦਾ, ਕਿ 18 MP ਜਿਹੜੇ MPP ਉੱਥੇ ਬਿਠਾਏ ਆ, ਡਿਫੈਂਸ ਮਿਨਿਸਟਰ ਹੋ ਆਪਣੇ, ਇਨੋਵੇਸ਼ਨ ਮਿਨਿਸਟਰ, ਮੈਂ ਇਹ ਸਾਰਿਆਂ ਨੂੰ ਆਪਾਂ ਹੋਲਡ ਕਰਦੇ ਹਾਂ, ਉਹ ਪਬਲਿਕ ਆਫਿਸ ਆ ਰਾਈਟ, ਜਿਹੜੇ ਸਾਡੇ ਲੀਡਰ ਆਫ ਦੀ NDP ਆ, ਕੀ ਇਹ ਉਹਨਾਂ ਦਾ ਫੀਲਡ ਨਹੀਂ ਗਾ, ਕੀ ਉਹ ਇੱਕ ਸਟੇਟਮੈਂਟ ਵੀ ਨਹੀਂ ਦੇ ਸਕਦੇ ਵੀ ਇਹਨੂੰ ਸਬਸਟੈਂਸ਼ੀਏਟ ਕਰੋ ਜੀ, ਕਿਹੜਾ ਅੱਤਵਾਦ 1995 ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਪੱਤਾ ਵੀ ਨਹੀਂ ਹੰਡਿਆ, ਅਤੇ ਆ ਜਿਹੜਾ ਆਸ਼ੂ ਰਾਮ ਦੀ DSP ਸ਼ੇਖੋ ਨੇ ਕਹਿਤਾ, ਅਤੇ ਸਟੇਟ ਟੈਰਰਿਜ਼ਮ ਜਿਹੜਾ ਪੂਰੇ ਜ਼ੋਰਾਂ 'ਤੇ ਆ। ਮੇਰੇ ਕਹਿਣ ਦਾ ਭਾਵ ਆ ਅਸੀਂ ਬੜੇ ਕੇਅਰਫੁਲ ਹੋ ਕੇ ਇਹਨਾਂ ਗੱਲਾਂ 'ਤੇ ਗੱਲ ਕਰਦੇ ਹਾਂ, ਪਰ ਸਿੱਖਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਜਦੋਂ ਟੈਰਰਿਜ਼ਮ ਥ੍ਰੈਟ ਵੀ ਭਾਅ ਜੀ ਇੱਕ ਰਿਪੋਰਟ ਦੇ ਦਿੱਤੀ ਸੀਗੀ ਵੀ ਇਸਲਾਮਿਕ ਟੈਰਰਿਜ਼ਮ ਦੇ ਬਰਾਬਰ ਕਰ ਦਿੱਤਾ ਸੀ ਵੀ ਸਿੱਖ ਵੀ ਥ੍ਰੈਟ ਨੇ, ਉਦੋਂ ਵੀ ਰਾਲਫ ਗੋਡੇਲ ਨੂੰ ਜਦੋਂ ਉੱਥੇ ਬੁਲਾਇਆ ਗਿਆ ਪਾਰਲੀਮੈਂਟ 'ਚ, ਫਿਰ ਉਹਨਾਂ ਨੇ ਉਹਨੂੰ ਕੱਢਿਆ ਸਿੱਖਾਂ ਦੇ ਸਿੱਖ ਬੋਰਡ ਨੂੰ। ਸੋ ਇਹ ਤੁਹਾਡੇ
ਉਦੋਂ ਪਾਏਗਾ ਜਦੋਂ ਤੁਹਾਡੇ 20 MP ਸੀ,
20 MP ਸੀ,
ਹਾਂ
ਬਿਲਕੁਲ। ਅਤੇ ਹੁਣ ਸਾਡੇ ਬੱਚੇ ਜਿਹੜੇ ਭਾਅ ਜੀ, ਸਾਡੇ ਮੇਰੇ ਬੇਟੇ ਇੱਥੇ ਨੇ, ਹੋਰ ਸਿੱਖਾਂ ਦੇ ਬੱਚੇ ਇੱਥੇ ਨੇ, ਉਹ ਡਿਫਰੈਂਟ ਡਿਫਰੈਂਟ ਫੀਲਡਸ ਵਿੱਚ ਉਹਨਾਂ ਨੇ ਕੰਮ ਕਰਨਾ, ਜੇ ਇਹ ਟਰਮੀਨੋਲੋਜੀ 'ਤੇ ਕੋਈ ਐਕਸ਼ਨ ਨਹੀਂ ਹੋਊਗਾ ਰਾਈਟ, ਅਤੇ ਆਹ ਰੈਫਰੈਂਡਮ ਮੈਂ ਕਹਿਣਾ ਚਾਹੁੰਦਾ ਫੇਰ ਮੁੜ ਕੇ, ਵੋਟ ਪਾਓ ਡਜ਼ਨਟ ਮੈਟਰ ਕਿੱਧਰ, ਜਿੱਦਣ ਤੁਸੀਂ ਵੋਟ ਪਾਉਣੇ ਯੂ ਹੈਵ ਵਨ, ਡਜ਼ਨਟ ਮੈਟਰ ਜਿੱਦਣ ਤੁਸੀਂ ਘਰੋਂ ਤੁਰਦੇ ਹਾਂ ਵੋਟ ਕਰਨ ਦੇ ਲਈ, ਸਾਨੂੰ ਭੈਣ ਜੀ ਵੀ ਸਾਡੇ ਨਾਲ ਬੈਠੇ ਸੁਣਦੇ ਨੇ, ਭੈਣ ਜੀ ਜਿੱਦਣ ਤੁਸੀਂ ਤੁਰ ਪਏ ਵੋਟ ਪਾਉਣ ਲਈ ਤੁਸੀਂ ਜਿੱਤ ਗਏ, ਇਹ ਗੱਲ ਯਾਦ ਰੱਖਿਓ। ਇਹ ਕੋਈ ਮਤਲਬ ਨਹੀਂ 51-49 ਕੀ ਹੁੰਦਾ ਆ, ਦੈਟ ਇਜ਼ ਅ ਡਿਫਰੈਂਟ ਇਸ਼ੂ, ਜਿੱਦਣ ਤੁਸੀਂ ਰੈਫਰੈਂਡਮ ਵਰਗੇ ਇਸ਼ੂਸ 'ਤੇ ਵੋਟ ਪਾਉਣ ਆਉਂਦੇ ਹਾਂ, ਯੂ ਹੈਵ ਵਨ, ਲੋਕਾਂ ਨੂੰ ਤੁਹਾਨੂੰ ਕੋਈ ਬੰਦਾ ਇੱਦਾਂ ਖੁੰਝੇ ਨਹੀਂ ਲਾ ਸਕਦਾ, ਤੁਹਾਡੀ ਆਵਾਜ਼ ਉੱਥੇ ਪਹੁੰਚੂਗੀ। ਹਾਂਜੀ
ਬਿਲਕੁਲ ਜੀ, ਇਹਦੇ ਕਿਸੇ ਇਸ਼ੂ ਦੇ ਉੱਤੇ, ਪੋਲੀਟੀਕਲ ਇਸ਼ੂ ਦੇ ਉੱਤੇ ਘਰੋਂ ਨਿਕਲਣਾ ਇਟ ਸੈਲਫ ਬਰੇਵਰੀ ਹੁੰਦੀ ਆ,
ਬਿਲਕੁਲ ਜੀ,
ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਸਾਰੇ ਇਸ ਦੇ ਉੱਤੇ ਦਬਾਉਣ 'ਤੇ ਲੱਗੇ ਹੋਣ ਵੀ ਇਹ ਬੰਦਾ ਘਰੋਂ ਨਾ ਨਿਕਲੇ।
ਬਿਲਕੁਲ।
ਸੋ ਇਹਦੇ ਨਾਲ ਨਾਲ ਆਪਾਂ ਜਿਹੜੀਆਂ ਨੇ ਹੋਰ ਆਪਣੇ ਕੋਲ ਗੱਲਬਾਤ ਵੀ ਇਸ ਮਸਲੇ ਦੇ ਉੱਤੇ ਕਰਾਂਗੇ, ਜਿਹੜੀਆਂ ਪੰਜਾਬ ਦੇ ਵਿੱਚ ਵਾਪਰਦੀਆਂ ਘਟਨਾ, ਪੰਜਾਬ ਤੋਂ ਬਾਹਰ ਵਾਪਰਦੀਆਂ ਘਟਨਾ, ਹਰੇਕ ਜਿਹੜੀ ਘਟਨਾ ਆ ਤੁਹਾਡੇ ਨਾਲ ਉਹ ਕਨੈਕਟਡ ਹੁੰਦੀ ਆ। ਤੁਸੀਂ ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਕੋਈ ਵੀ ਵੀ ਉਹਦੇ 'ਚੋਂ ਮਤਲਬ ਕਿ ਕਿਹਦਾ ਨੁਕਸਾਨ ਅਤੇ ਕਿਹਦਾ ਫਾਇਦਾ ਹੋਣਾ, ਪਰ ਉਹ ਗੱਲ ਉਹਦੀ ਪਤਾ ਲੱਗੂਗੀ ਨਾ ਵੀ ਜਦੋਂ ਜੇ ਕੋਈ ਗੱਲਾਂ ਦੱਸੇਗਾ, ਜੇ ਕੋਈ ਬੰਦਾ ਤੁਹਾਨੂੰ ਗੱਲ ਦੱਸੇ ਨਹੀਂ ਰਿਹਾ ਅਤੇ ਫਿਰ ਤੁਹਾਨੂੰ ਫਾਇਦਾ ਜਾਂ ਨੁਕਸਾਨ ਦਾ ਪਤਾ ਕਿੱਦਾਂ ਲੱਗੂ, ਮੈਨੂੰ ਇਹ ਤਾਂ ਪਤਾ ਲੱਗੇ। ਸੋ ਉਹਦੇ 'ਚ ਜਿਹੜਾ ਸਭ ਤੋਂ ਵੱਡਾ ਪਾਰਟ ਇਹ ਆ ਵੀ ਦੇਖੋ ਯੂਕਰੇਨ ਜੰਗ 'ਚ ਸਭ ਤੋਂ ਵੱਧ ਫਾਇਦਾ ਕਹਿੰਦੇ ਬੈਨੀਫਿਸ਼ਰੀ ਜਿਹੜੀ ਆ ਉਹ ਕਤਰ ਹੋਈ ਆ, ਕਤਰ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਅਤੇ ਸਭ ਤੋਂ ਵੱਧ ਘਾਟਾ ਜਿਹੜਾ ਪਿਆ ਉਹ ਸ਼੍ਰੀਲੰਕਾ ਨੂੰ ਪਿਆ। ਮਤਲਬ ਸੋ ਜਿਹੜਾ ਕਦੇ ਕੋਈ ਇਹ 'ਚ ਹੁਣ ਫਾਇਦਾ ਕਿਹਨੇ ਕੱਢਣਾ ਜਾਂ ਘਾਟਾ ਕਿਹਦਾ ਹੋਣਾ ਜਾਂ ਘਾਟੇ ਤੋਂ ਬਚਣਾ ਕਿਹਨਾਂ ਆ, ਉਹ ਉਹੀ ਹੋ ਸਕਦਾ ਨਾ ਜਿਹਨੂੰ ਪਤਾ ਹੋਊਗਾ ਵੀ ਇਹ ਕੀ ਹੋ ਰਿਹਾ ਸੀ, ਹਾਓ ਵੀ ਆਰ ਕਨੈਕਟਡ। ਜੇ ਪੰਜਾਬ ਦੇ ਲੋਕਾਂ ਨੇ ਉਹੀ ਬਾਦਲ ਕੈਪਟਨ ਭਗਵੰਤ ਮਾਨ ਦੇ ਰੌਲੇ 'ਚੋਂ, ਭਗਵੰਤ ਮਾਨ ਜਲੰਧਰ ਚਲੇ ਗਿਆ, ਉਹ ਫਲਾਣਾ ਐਮ ਪੀ ਐਂ ਕਰ ਗਿਆ, ਉਹ
2 ਕਿਲੋ ਆਟਾ ਲੈ ਲਓ,
2 ਕਿਲੋ ਆਟਾ ਲੈ ਲਓ, 2 ਕਿਲੋ ਦਾਲ ਲੈ ਲਓ, ਪੀਲਾ ਕਾਰਡ ਬਣ ਗਿਆ, ਲਾਲ ਹਜੇ ਰਹਿੰਦਾ ਹੈ, ਲਾਲ ਬਣ ਗਿਆ ਕਿਸੇ ਦਾ ਪੀਲਾ ਨਹੀਂ ਬਣਿਆ ਹੈਗਾ, ਅਤੇ ਗੱਡੀ ਵਾਲੀ ਆਟਾ ਪੀਣ ਵਾਲੀ ਚੱਕੀ ਵਾਲੀ ਕਾਰ ਆ ਗਈ ਆ, ਹੁਣ ਚੱਕੀ ਉਹ ਗੱਡੀ ਪਿੱਛੇ ਲੜ ਪਿਓ ਵੀ ਕਿਹਦਾ ਆਟਾ ਪਹਿਲਾਂ ਪੀਆ ਜਾਣਾ ਕਿਹਦਾ ਬਾਅਦ 'ਚ ਪੀਆ ਜਾਣਾ। ਸੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਫਿਰ ਤੁਹਾਨੂੰ ਦੁਨੀਆ ਦੇ ਵਿੱਚ ਵਾਪਰਨ ਵਾਲੀਆਂ ਜਿਹੜੀਆਂ ਮੇਜਰ ਚੇਂਜਿਸ ਆਉਂਦੀਆਂ ਨੇ ਤੁਹਾਨੂੰ ਉਹਦਾ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਰਿਹਾ ਅਤੇ ਕਿੱਦਾਂ ਉਹ ਤੁਹਾਨੂੰ ਨੁਕਸਾਨਦੇਹ ਸਾਬਤ ਕਰ ਸਕਦੀਆਂ ਅਤੇ ਕਿੱਦਾਂ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ। ਫੋਰ ਪਰਫੈਕਟ ਐਗਜ਼ਾਮਪਲ ਆ ਵੀ ਭਾਈ ਕਤਰ ਬੈਨੀਫਿਸ਼ਰੀ ਹੋ ਰਿਹਾ ਯੂਕਰੇਨ ਦੀ ਜੰਗ ਤੋਂ, ਸ਼੍ਰੀਲੰਕਾ ਸਭ ਤੋਂ ਵੱਧ ਘਾਟਾ ਪਿਆ, ਦੋਨਾਂ ਦਾ ਜੰਗ ਨਾਲ ਕੋਈ ਲੈਣ ਦੇਣ ਨਹੀਂ,
ਕੋਈ ਲੈਣ ਦੇਣ,
ਕੋਈ ਨੇੜੇ ਤੇੜਿਓਂ ਵੀ ਨਹੀਂ ਸੀਗਾ ਅਤੇ ਨਾ ਕੋਈ ਦੋਨਾਂ ਦੀ ਮਿਲਟਰੀ ਕੋਈ ਤਾਕਤ ਜ਼ਿਆਦਾ ਪਾਵਰਫੁਲ ਹੈਗੀ ਆ ਵੀ ਜਿਹੜੀ ਜਾ ਕੇ ਪੰਗਾ ਵੀ ਲੈ ਸਕੇ ਜਾਂ ਦਬਕਾ ਵੀ ਮਾਰ ਸਕੇ। ਅਤੇ ਇਹ ਗੱਲਾਂ ਜਿਹੜੀਆਂ ਬੜੀਆਂ ਧਿਆਨ ਦੇਣ ਜੰਮਣਦੀਆਂ ਨੇ। ਅਤੇ ਈਵਨ ਕਿ ਮੇਰੇ ਖਿਆਲ ਦੇ ਵਿੱਚ ਸ਼੍ਰੀਲੰਕਾ ਤਾਂ ਰੂਸ ਵਾਲੇ ਪਾਰਟੇ ਵੋਟ ਪਾਈ ਸੀਗੀ, ਮਤਲਬ ਦੋਨੇ ਐਬਸੈਂਟ ਰਹੇ ਸੀਗੇ, ਦੋਨੇ ਇਸ ਇਸ਼ੂ ਦੇ ਉੱਤੇ ਦੋਨੇ ਐਬਸੈਂਟ ਰਹੇ ਸੀਗੇ। ਕਤਰ ਵੀ ਐਬਸੈਂਟ ਸੀਗਾ ਜਦੋਂ ਪਹਿਲੀ ਵਾਰ ਯੂ ਐਨ ਦੇ ਵਿੱਚ ਵੋਟ ਪਈ ਹੈ ਇਸ ਜੰਗ ਦੇ ਖਿਲਾਫ, ਅਤੇ ਸ਼੍ਰੀਲੰਕਾ ਵੀ ਐਬਸੈਂਟ ਸੀਗਾ। ਅਤੇ ਦੋਨੇ ਵਿਚਾਰੇ ਉਹ ਜਿਨ੍ਹਾਂ ਨੇ ਪਹਿਲਾਂ ਹੀ ਛੁੱਟੀ ਲੈ ਕੇ ਚਲੇ ਗਏ ਵੀ ਸਾਡਾ ਕੋਈ ਲੈਣ ਦੇਣ ਨਹੀਂ, ਅਤੇ ਦੋਨੇ ਜਿਹੜੇ ਨੇ ਉਹ ਦੇਖ ਲਓ ਵੀ ਜਿਨ੍ਹਾਂ ਹੁਣ ਇਹ ਸਾਰਾ ਮੈਨੇਜ ਤੁਸੀਂ ਕਰਨਾ ਹੁੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਆਪਣੇ ਘਰ ਨੂੰ ਮੈਨੇਜ ਕਰ ਸਕਦੇ ਹੋ, ਕਿੰਨੀ ਸਾਡੀ ਮੋਰਗੇਜ ਆ, ਕਿੰਨੀ ਮੇਰੀ ਆਮਦਨ ਆ, ਕਿੰਨਾ ਖਰਚਾ ਮੈਂ ਕਿੰਨਾ ਕਰਨਾ, ਕਿੰਨੇ ਮੈਨੂੰ ਸੇਵਿੰਗ ਹੋਏ ਆ, ਅਤੇ ਕੌਮ ਦਾ ਵੀ ਦੇਖੀਏ ਨਾ ਵੀ ਕੌਮ ਨੂੰ ਕਿੱਥੇ ਲੈ ਕੇ ਜਾਣਾ। ਕੀ ਭੁਪਿੰਦਰ ਭਾਅ ਜੀ,
ਬਿਲਕੁਲ ਬਿਲਕੁਲ ਭਾਅ ਜੀ, ਤੁਹਾਡਾ ਪਾਣੀ ਲਿਜਾ ਕੇ ਤੁਹਾਨੂੰ 20 ਰੁਪਏ ਦੀ ਬੋਤਲ ਵੇਚਣੀ ਆ, ਤੁਹਾਡੀ ਕਣਕ ਲਿਜਾ ਕੇ ਤੁਹਾਨੂੰ ਲਾਉਣਾ ਇੱਕ ਬੜੀ ਵੱਡੇ ਅਮਲ ਦੇ ਉੱਤੇ, ਜਿਹੜੀ ਫੀਮ ਮੈਂ ਕਹਿੰਦਾ ਜਿੱਦਾਂ ਚਾਈਨਾ ਦੇ ਵਿੱਚ ਫੀਮ ਜਿਹੜੀ ਲਾਈ ਗਈ ਸੀ ਵੀ 2-2 ਕਿਲੋ ਦੀ ਲੈ ਲਓ ਖੜ ਕੇ ਅਤੇ ਤੁਹਾਡੇ ਘਰ ਗੱਡੀਆਂ ਦੇਣ ਆਉਂਗੀਆਂ, ਇਹ ਤੁਹਾਨੂੰ ਮੰਗਤੇ ਬਣਾਉਣ ਤੋਂ ਸਵਾਈ ਹੋਰ ਕੁਛ ਨਹੀਂ ਹੈਗਾ। ਇਹ ਜਣੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਬੰਦਾ ਪੈਸੇ ਤੁਹਾਡੀ ਜੇਬ 'ਚ ਹੋਣ ਅਤੇ ਤੁਹਾਨੂੰ ਆ ਕੇ ਦੱਸੇ ਵੀ ਮੈਂ ਤੈਨੂੰ ਦੱਸਦਾ ਪੈਸੇ ਕਿੱਦਾਂ ਕਮਾਉਣੇ ਆ, ਸੋ ਇਸ ਗੱਲ ਦਾ ਧਿਆਨ ਦਿਓ। ਇਹ ਸਭ ਤੋਂ ਖਤਰਨਾਕ ਪਾਰਟੀ ਮੈਂ ਮੰਨਦਾ ਹਾਂ ਜਿਹੜੀ ਆਮ ਆਦਮੀ ਪਾਰਟੀ ਉੱਥੇ ਲਿਆਂਦੀ ਗਈ ਆ, ਮੁਸੱਲਤ ਕੀਤੀ।
ਸਭ ਤੋਂ ਬੜਾ ਜਿਹੜਾ ਬੜਾ ਹੈਰਾਨੀਜਨਕ ਅਤੇ ਸਭ ਤੋਂ ਵੱਡਾ ਜਿਹੜਾ ਜਿਹਨੂੰ ਜਿਸ ਦੀ ਗੱਲ ਕਰਿਆ ਅੱਖਾਂ 'ਚ ਪੰਜਾਬ ਦੇ ਮੇਰੇ ਹੰਝੂ ਆ ਜਾਂਦੇ ਨੇ ਵੀ ਮੇਰੇ ਪੰਜਾਬ ਦੇ ਨਾਲ ਲੋਕਾਂ ਨਾਲ ਯਾਰ ਐਡਾ ਧੋਖਾ ਹੋ ਰਿਹਾ ਵੀ ਥਾਊਸੰਡਸ ਆਫ ਮੈਗਾਵਾਟ ਤੁਹਾਡੀ ਬਿਜਲੀ ਲੁੱਟੀ ਜਾਂਦੀ ਆ, ਥਾਊਸੰਡਸ ਆਫ ਮੈਗਾਵਾਟ ਤੁਹਾਡੀ ਬਿਜਲੀ ਲੁੱਟ ਕੇ ਦਿੱਲੀ ਲੈ ਜਾਂਦਾ ਅਤੇ ਦਿੱਲੀ ਤੋਂ ਆਉਣ ਵਾਲੇ ਲੀਡਰ ਤੁਹਾਨੂੰ ਕਹਿੰਦੇ ਜੀ ਤੁਹਾਨੂੰ ਅਸੀਂ 300 ਯੂਨਿਟਾਂ ਫਰੀ ਦੇਵਾਂਗੇ। ਮਤਲਬ ਤੁਸੀਂ ਯੂਨਿਟਾਂ ਦੀ ਗੱਲ ਕਰੋ ਵੀ ਹਾਂਜੀ ਹਾਂਜੀ ਸਾਨੂੰ ਯੂਨਿਟਾਂ ਮਿਲਣ ਲੱਗੀਆਂ, ਬਹੁਤ ਵਧੀਆ ਗੱਲ ਆ ਜੀ, ਪਰ ਤੁਹਾਡੀ ਥਾਊਸੰਡਸ ਆਫ ਮੈਗਾਵਾਟ ਲੁੱਟ ਕੇ ਲੈ ਕੇ ਜਾ ਰਹੇ ਹਾਂ, ਤੁਹਾਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈਗਾ,
ਉਹਦੀ ਗੱਲ ਹੀ ਨਹੀਂ ਕਰ ਰਿਹਾ,
ਉਹਦਾ ਵੀ ਗੱਲ ਹੀ ਨਹੀਂ ਕਰ ਰਿਹਾ,
ਕਿਹੜੀ ਪੋਲੀਟੀਕਲ ਪਾਰਟੀ ਗੱਲ ਕਰਦੀ ਭਾਅ ਜੀ ਦੱਸੋ ਉਹਦੀ।
ਸੋ ਤੁਸੀਂ ਇੱਥੇ ਕੈਨੇਡਾ ਦੀ ਗੱਲ ਕਰ ਲਓ, ਆਹ ਸਵਾਲ ਕਿਹਨੇ ਚੱਕਿਆ, ਕਿਹੜੇ ਰੇਡੀਓ ਦਾ ਹੋਸਟ ਚੱਕਦਾ, ਕਿਹੜਾ ਪੱਤਰਕਾਰ ਚੱਕਦਾ, ਕੌਣ ਕਰਦਾ, ਕਿਹੜੀ ਔਰਗਨਾਈਜੇਸ਼ਨ ਕਰਦੀ ਆ ਵੀ ਦਿੱਲੀ ਨੂੰ ਥਾਊਸੰਡਸ ਆਫ ਮੈਗਾਵਾਟ ਤੁਹਾਡੀ ਬਿਜਲੀ ਜਿਹੜੀ ਆ ਲੁੱਟ ਕੇ ਲੈ ਕੇ ਜਾਂਦੀ ਆ ਅਤੇ ਤੁਹਾਨੂੰ 300 ਯੂਨਿਟਾਂ ਫਰੀ ਦੇਣ ਦੀ ਗੱਲ ਕਰਦੀ। ਈਵਨ ਕਿ ਇਸ ਦੇ ਉਲਟ ਤਾਂ ਜਿਹੜਾ ਰੋਪੜ ਦਾ ਥਰਮਲ ਪਲਾਂਟ ਸੀ, ਰੋਪੜ ਵਾਲੇ ਲੋਕਾਂ ਨੂੰ ਇਸ ਗੱਲ ਦੇ ਇਲਮ ਨਹੀਂ ਸੀਗਾ ਵੀ ਹੁਣ ਤਾਂ ਚਲੋ ਮਾੜੀ ਮੋਟੀ ਉਹਨਾਂ ਥਰਮਲ ਪਲਾਂਟਾਂ ਦੇ ਵਿੱਚ ਕੋਈ ਨਵੀਂ ਜਿਹੜੀ ਆ ਐਗਜ਼ੌਸਟ ਦੇ ਵਿੱਚ ਟੈਕਨੋਲੋਜੀ ਆ ਗਈ ਆ ਵੀ ਕਾਲਖ ਘੱਟ ਗਿਰਦੀ ਆ। ਆ ਪਹਿਲੀਆਂ ਦੇ ਵੇਲੇ 'ਚ 25 ਪਿੰਡ ਜਿਹੜੇ ਨੇ ਨਾ ਉਹ ਥਰਮਲ ਪਲਾਂਟ ਦੇ ਕਾਲੇ ਹੋ ਜਾਂਦੇ ਸੀ ਲੋਕਾਂ ਦੇ ਸਿਰ, ਰਾਤਾਂ ਨੂੰ ਉਹਨਾਂ ਦੇ ਘਰਾਂ ਦੇ ਉੱਤੇ ਕਾਲਖ ਗਿਰਦੀ ਸੀ ਅਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਆਹ ਬਿਜਲੀ ਦਿੱਲੀ ਨੂੰ ਬਣ ਕੇ ਜਾ ਰਹੀ ਆ।
ਬਿਲਕੁਲ ਜੀ,
ਤੁਸੀਂ ਕਾਲਖ ਲੋਕਾਂ ਦੇ ਛੱਤਾਂ ਦੇ ਲੋਕਾਂ ਦੇ ਸਿਰਾਂ ਤੇ ਗਿਰਦੀ ਸੀ ਰੋਪੜ ਵਾਲਿਆਂ ਦੇ ਅਤੇ ਬਿਜਲੀ ਬਣ ਕੇ ਜਾਂਦੀ ਸੀ ਦਿੱਲੀ ਨੂੰ, ਕਿਸੇ ਨੂੰ ਵੀ ਨਹੀਂ ਸੀ ਪਤਾ। ਅਤੇ ਈਵਨ ਕਿ ਮੈਨੂੰ ਤਾਂ ਹੁਣ ਜ਼ਿਆਦਾ ਆਉਂਦੀ ਆ ਕਿ ਕਾਮਰੇਡ ਕਹਿੰਦੇ ਖੜ ਗਿਆ ਸੀਗਾ ਵੋਟਾਂ 'ਚ ਜਦੋਂ ਭਾਖੜਾ ਡੈਮ ਬਣਿਆ ਆ ਅਤੇ ਉੱਥੇ ਜਾ ਕੇ ਉਹਨੇ ਲੋਕਾਂ ਤੋਂ ਵੋਟਾਂ ਮੰਗਣੀਆਂ ਸ਼ੁਰੂ ਕੀਤੀਆਂ, ਜਦੋਂ ਕਿਸੇ ਕੌਮ ਦਾ ਜ਼ਹਿਨੀ ਤੌਰ 'ਤੇ ਜੈਨੋਸਾਈਡ ਹੁੰਦਾ ਅਤੇ ਉਹਨਾਂ ਦਾ IQ ਲੈਵਲ ਖਤਮ ਕਰ ਦਿੱਤਾ ਜਾਂਦਾ ਅਤੇ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਾਈਟ ਕੀ ਆ ਅਤੇ ਰੋਂਗ ਕੀ ਆ। ਅਤੇ ਉਹ ਕਾਮਰੇਡ ਖੜ ਗਿਆ ਅਤੇ ਉਹ ਕਹਿੰਦਾ ਵੀ ਜੱਟੋ ਤੁਹਾਨੂੰ ਪਤਾ ਵੀ ਤੁਹਾਡੀਆਂ ਫਸਲਾਂ ਕਿਉਂ ਨਹੀਂ ਹੁੰਦੀਆਂ, ਉਹ ਕਹਿੰਦੀ ਜੀ ਕਿਉਂ ਨਹੀਂ ਹੁੰਦੀਆਂ, ਉਹ ਕਹਿੰਦਾ ਜਿੰਨੀ ਤਾਂ ਪਾਣੀ 'ਚ ਤਾਕਤ ਹੁੰਦੀ ਆ ਤਾਂ ਭਾਖੜੇ ਡੈਮ 'ਚ ਕੱਢ ਲੈਂਦੇ ਹਾਂ, ਫੋਕਾ ਪਾਣੀ ਤੁਹਾਨੂੰ ਦੇ ਦਿੰਦੇ ਹਾਂ, ਇਸ ਕਰਕੇ ਤੁਹਾਡੀਆਂ ਫਸਲਾਂ ਨਹੀਂ ਹੁੰਦੀਆਂ, ਲੋਕਾਂ ਨੇ ਵੋਟਾਂ ਪਾਤੀਆਂ ਕਹਿੰਦੇ ਕਾਮਰੇਡ ਨੂੰ। ਸੋ ਇਹ ਗੱਲਾਂ ਜਿਹੜੀਆਂ ਨੇ ਨਾ ਜਦੋਂ ਤੱਕ ਤੁਹਾਨੂੰ ਤੁਹਾਨੂੰ ਪਤਾ ਹੀ ਨਾ ਹੋਵੇ, ਜਾਣਕਾਰੀ ਨਾ ਹੋਵੇ, ਫਿਰ ਇੱਦਾਂ ਦੇ ਕਾਮਰੇਡ ਤੁਹਾਡਾ ਮਖੌਲ ਉਡਾ ਜਾਂਦੇ ਹੁੰਦੇ ਨੇ, ਤੁਹਾਨੂੰ ਬੇਵਕੂਫ ਬਣਾ ਜਾਂਦੇ ਨੇ। ਇੱਦਾਂ ਹੀ ਹੁਣ ਕੇਜਰੀਵਾਲ ਕਰ ਰਿਹਾ, ਕੋਈ ਬੰਦਾ ਇਹੀ ਕੰਮ ਬਾਦਲਾਂ ਦੇ ਕੈਪਟਨ ਨੇ ਕੀਤਾ ਵੀ ਭਾਈ ਥਾਊਜ਼ੈਂਡਸ ਆਫ ਮੈਗਾਵਾਟ ਤੁਹਾਡੀ ਫ੍ਰੀ ਲੁੱਟ ਕੇ ਲੈ ਕੇ ਜਾ ਰਹੇ ਨੇ ਅਤੇ ਤੁਹਾਨੂੰ 300 ਯੂਨਿਟਾਂ ਦਿੱਤੀਆਂ ਜਾ ਰਹੀਆਂ ਜੀ, ਅਸੀਂ 300 ਯੂਨਿਟ ਦੇਵਾਂਗੇ। ਪੰਜਾਬ ਦੇ ਸਿਰ, ਪੰਜਾਬ ਦੀ 85 ਬਿਲੀਅਨ ਡਾਲਰ ਦੀ ਜੀ ਡੀ ਪੀ ਸਾਲਾਨਾ ਜਿਹੜੀ ਗਰੋਸ ਡੋਮੈਸਟਿਕ ਪ੍ਰੋਡਕਟ ਦਿੱਲੀ ਲੁੱਟ ਕੇ ਲੈ ਜਾਂਦਾ ਅਤੇ ਤੁਹਾਨੂੰ ਕਿਹਾ ਜਾਂਦਾ ਜੀ ਅਸੀਂ ਉਹ 'ਚ ਤੁਹਾਨੂੰ 1,000 ਰੁਪਇਆ ਦੇਵਾਂਗੇ ਮਹੀਨੇ ਦਾ ਬੀਬੀਆਂ ਨੂੰ, ਉਹ ਵਿਚਾਰਾ ਹਜੇ ਤੱਕ ਨਹੀਂ ਮਿਲਿਆ ਹੈਗਾ।
ਬਿਲਕੁਲ,
ਸੋ ਇਹ ਗੱਲਾਂ ਸਮਝੋ ਭਰਾਵੋ, ਪਾਠ ਇਹ ਨਹੀਂ ਹੈ ਵੀ ਤੁਹਾਨੂੰ ਮਿਲ ਕੀ ਰਿਹਾ, ਇਸ਼ੂ ਇਹ ਆ ਵੀ ਥੋ ਤੋਂ ਲੁੱਟਿਆ ਕੀ ਜਾ ਰਿਹਾ।
ਬਿਲਕੁਲ ਜੀ, ਜਿਹੜਾ ਮੂੰਹ ਬੰਦ ਕਰਨਾ ਨਾ ਭਾਜੀ ਕਿਸੇ ਦਾ, ਜਿੱਦਾਂ ਹੁਣ ਤੁਹਾਡੇ ਤੋਂ ਕੋਈ ਸਾਰੇ ਪੈਸੇ ਲੈ ਲਵੇ ਅਤੇ ਬਾਅਦ 'ਚ ਕਵੇ ਚੱਕ $100, ਉਹਦਾ ਮਤਲਬ ਵੀ ਤੁਸੀਂ ਉਹ $100 ਤੁਹਾਡੇ ਮੂੰਹ 'ਚ ਪਾ ਤਾ ਕਿ ਹੁਣ ਤੁਸੀਂ ਬੋਲਣਾ ਨਹੀਂ ਹੈ। ਜਿਹੜਾ ਉਹ ਲੁੱਟ ਕੇ ਲਿਜਾ ਰਹੇ ਆ, ਉਹਦੇ ਬਾਅਦ 'ਚ ਆ 300 ਯੂਨਿਟ, ਆ 2 ਕਿਲੋ ਆਟਾ, ਇਹ ਮੂੰਹ ਦੇ ਵਿੱਚ ਉਹ ਲੱਕੜ ਜਿੱਦਾਂ ਕੁੱਤੇ ਦੇ ਮੂੰਹ 'ਚ ਪਾ ਦਿੰਦੇ ਆ ਵੀ ਉਹ ਭੌਂਕੇ ਨਾ, ਉਹ ਰੈਦਰ ਦੈਨ ਵੀ ਲੋਕ ਇਹ ਗੱਲ ਕਰਨ ਵੀ ਸਾਡਾ ਤਾਂ ਪਾਣੀ, ਬਿਜਲੀ ਤੁਸੀਂ ਇੰਨੀ ਲੈ ਕੇ ਗਏ ਆ, ਪਾਣੀ ਤੁਸੀਂ ਸਾਨੂੰ 1947 ਤੋਂ ਪਹਿਲਾਂ ਰੋਇਲਟੀ ਮਿਲਦੀ ਸੀ, ਸਾਡਾ ਕਿੱਥੋਂ ਸਾਡੀ ਅਨਇੰਪਲਾਇਮੈਂਟ ਹੋਣੀ, ਸਾਡਾ ਤਾਂ ਟੈਕਸ ਬੇਸ ਹੀ ਇੰਨਾ ਹਿਊਜ ਹੋ ਜਾਣਾ। ਜਿਹੜੀ ਫੋਰਨ ਰੀਨੋਮਰੇਸ਼ਨ ਜਿਹਨੂੰ ਕਹਿੰਦੇ, ਜਿਹੜਾ ਅਸੀਂ ਇੱਥੋਂ ਪੈਸਾ ਘੱਲਦੇ ਹਾਂ, ਜਿਹੜੇ ਫੋਰਨ ਜਿੰਨੇ ਵੀ ਡਾਇਸਪੋਰਾ ਆ, ਉਹ ਤਾਂ
ਰਿਮਿਟੈਂਸ
ਵੀ ਹੁੰਦੇ ਆ, ਅਤੇ ਉਹ ਜਿਹੜੇ ਸਾਰੇ ਇੰਨੇ ਜ਼ਿਆਦਾ ਆ ਕਿ ਉਹ ਜਦੋਂ ਉੱਥੇ ਇੰਡੀਆ ਦੇ ਅਕਾਊਂਟ ਵਿੱਚ ਜਾ ਕੇ ਜਦੋਂ ਪੈਸਾ ਜਮ੍ਹਾਂ ਹੋ ਜਾਂਦਾ ਤਾਂ ਉਹ ਡਾਲਰ ਰੁਪਈਏ ਛਾਪ ਕੇ ਤੁਹਾਡੇ ਜਿਹੜਾ ਕਾਗਜ਼ ਆ ਰੱਦੀ ਦਾ, ਤੁਹਾਡੇ ਉੱਥੇ ਕੋਠੀ ਬਣਾਉਣ ਲਈ, ਕੇਸਾਂ ਲਈ ਦੇ ਦਿੰਦੇ ਆ, ਉਹਨਾਂ ਦਾ ਰਿਜ਼ਰਵ ਗਰੋ ਕਰ ਜਾਂਦਾ ਆ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ ਕਿ ਉਹ ਸਿੱਖਾਂ ਦਾ ਅੰਡ ਮਨੀ, ਪੰਜਾਬ ਦੇ ਰਹਿਣ ਵਾਲਿਆਂ ਦਾ ਮਨੀ ਆ, ਅਤੇ ਉਹਦੇ ਹਿਸਾਬ ਦੇ ਨਾਲ ਉੱਥੇ ਡਿਵੈਲਪਮੈਂਟ ਜਿਹੜੀ ਆ ਹੋਣੀ ਚਾਹੀਦੀ ਆ, ਨਾ ਵਰਲਡ ਬੈਂਕ 'ਚ ਵਿੱਚ ਤੁਹਾਡਾ ਕੋਈ ਬੰਦਾ ਉੱਥੇ ਗੱਲ ਕਰੇ, ਨਾ IMF ਵਿੱਚ। ਸੋ ਇਹ ਸਮਝਣ ਦੀ ਲੋੜ ਆ ਕਿ ਤੁਹਾਨੂੰ ਇਸ਼ੂ ਉਹਨਾਂ ਨੇ ਕਿੱਦਾਂ ਦੇ ਦੇਣੇ ਆ, ਤੁਹਾਨੂੰ ਇਸ਼ੂ ਦੇਣੇ ਆ ਉਹਨਾਂ ਨੇ ਵੀ ਫਲਾਨੇ ਗਾਉਣ ਵਾਲਾ ਉਹ ਸਾਧ ਦੇ ਕੋਲ ਚਲੇ ਗਿਆ, ਫਲਾਨਾ ਜਿਹੜਾ ਆ ਉਹ ਇੱਧਰ ਨੂੰ ਚਲੇ ਗਿਆ, ਜੇ ਤੁਹਾਡੇ ਗਾਉਣ ਵਾਲਾ ਕੋਈ ਉੱਠ ਕੇ ਤੁਹਾਡੇ ਪ੍ਰਾਣੀਆਂ ਦੀ ਗੱਲ ਕਰਦਾ ਤਾਂ ਸਵੇਰੇ ਸਣੇ ਸ਼ਰਿਆਮ ਬਾਜ਼ਾਰ ਦੇ
ਵਿੱਚ
ਗੋਲੀਆਂ ਮਾਰਦੇ ਆ ਉਹਦੇ। ਜੇ ਤੁਹਾਡਾ ਕੋਈ ਐਕਟਰ ਆ ਕੇ ਗੱਲ ਕਰਦਾ, ਜਿਹੜੀ ਤੁਹਾਡੇ ਲੋਕਾਂ ਦੇ ਜੈਨੂਇਨ ਇਸ਼ੂਸ ਆ, ਦੀਪ ਸਿੰਘ ਸਿੱਧੂ, ਦੀਪ ਸਿੱਧੂ ਜਿਹੜਾ ਉਹਨੂੰ ਸ਼ਰਿਆਮ ਐਕਸੀਡੈਂਟ ਵਿੱਚ ਮਾਰ ਕੇ ਉਹ ਕਹਿੰਦੇ ਆ ਜੀ ਉਹਦੀ ਆ, ਤੁਹਾਨੂੰ ਦੱਸ ਦਿੰਦੇ ਹਾਂ ਉਹਦੇ ਬ੍ਰਦਰ ਵੀ ਹੋਣੀ ਇੱਥੇ ਮਨਦੀਪ ਆਏ ਹੋ ਆ ਆਪਣੇ ਲੰਡਨ ਆ, ਪਰ ਚਲੋ ਇਹ ਤਾਂ ਬਿਸਾਈਡ ਦੀ ਫੈਕਟ ਆ। ਅਤੇ ਜਿਹੜੇ ਭੰਡ ਵਰਗੇ ਐਕਟਰ ਜਾਂ ਘੁੱਗੀ ਵਰਗੇ ਐਕਟਰ ਜਿਹੜੇ ਕਿ ਟੋਟਲੀ ਸਟੇਟ ਦਾ ਨੈਰੇਟਿਵ ਸੈੱਲ ਕਰਦੇ ਨੇ, ਉਹ ਤੁਹਾਡੇ 'ਤੇ ਮੁਸੱਲਤ ਹੋਣੇ ਆ, ਚਾਹੇ ਉਹ ਜਲੈਂਸਕੀ ਦੇ ਰੂਪ 'ਚ ਹੋਣ। ਅੱਜ ਬੜੀ ਤਬਾਹੀ ਹੋ ਰਹੀ ਯੂਕਰੇਨ ਦੇ ਵਿੱਚ, ਜੇ ਯੂਕਰੇਨ ਦਾ ਜੈਨੂਇਨ ਕੰਸਰਨ ਹੋਵੇ ਉਹ ਸੋਚੂਗਾ ਬੰਦਾ ਵੀ ਮੇਰਾ ਮੁਲਕ ਤਬਾਹ ਹੋ ਰਿਹਾ, ਮੈਂ ਇਹਦੇ 'ਤੇ ਕੁਛ ਨਾ ਕੁਛ ਰਿਜ਼ਾਈਨ ਹੀ ਕਰ ਦੇਵਾਂ ਜਾਂ ਮੈਂ ਕੁਛ ਇਹਦੇ 'ਚ ਅਦਲ ਰਦੋ ਬਦਲ ਕੋਈ ਦੌੜ ਭੱਜ ਕਰਾਂ। ਹੁਣ ਤੁਸੀਂ ਦੇਖਿਓ ਵੀ ਸੇਮ ਹੀ ਬੰਦਾ ਇਹ ਆ, ਇਹ ਉੱਥੇ ਉਹ ਕਿਸੇ ਹੋਰ ਨੇ ਥਾਪਿਆ ਸੀ, ਸਾਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਆ। ਇਹ ਜਿਹੜਾ ਆ ਸਾਡੇ 'ਤੇ ਲਿਆਂਦਾ ਗਿਆ ਜੋਕਰ ਬੰਦਾ, ਇੱਕ ਫੇਲ ਐਕਟਰ ਭੰਡ, ਅਤੇ ਇਹ ਕੀ ਗੱਲ ਕਰੂਗਾ ਮੈਨੂੰ ਦੱਸੋ, ਇਹ ਕਰ ਸਕਦਾ ਕਦੀ ਆਟੇ ਦੀ ਗੱਲ? ਇਹ ਤਾਂ ਜਾਂਦਾ ਕਿਤੇ ਬਾਰਡਰ ਟੱਪ ਦਾ ਹਿੰਦੀ ਬੋਲਣ ਲੱਗ
ਪਿਆ। ਇੱਥੇ ਤਾਂ ਭਾਜੀ ਰੌਲਾ ਇਸ ਗੱਲ ਦਾ ਵੀ ਪਹਿਲਾਂ ਵੀ ਜਿਹੜੇ ਆਏ ਸੀ ਬਾਹਲ੾ ਪੜ੍ਹੇ ਲਿਖੇ ਵੀ ਉਹ ਵੀ ਇਹਦੇ ਨਾਲ ਦੇ ਸੀ।
ਹਾਂਜੀ,
ਜੇ ਤੁਸੀਂ
ਬਿਲਕੁਲ ਬਿਲਕੁਲ
ਗੱਲ ਕਰਦੇ ਹੋ ਵੀ ਐਕਟਰ ਆ, ਅਤੇ ਮੈਂ ਤਾਂ ਕਹਿੰਦਾ ਜਿਹੜਾ ਪਾਲਾ ਪੜ੍ਹਿਆ ਲਿਖਿਆ ਸੀ ਉਹ ਵੀ ਇਹਨਾਂ ਦੇ ਨਾਲ ਦੇ ਸੀ, ਪੰਜਾਬ ਦੇ ਜਿਹੜੇ ਪੋਲੀਟੀਕਲ ਇਸ਼ੂ ਦੇ ਉੱਤੇ ਨਾ ਤਾਂ ਕੋਈ ਸੰਤ ਬਾਬਾ ਬੋਲਦਾ। ਮੈਂ ਤਾਂ ਇਹ ਗੱਲ ਕਹਿੰਦਾ ਰੋਜ਼ ਦੀਵਾਨ ਲੱਗਦੇ ਨੇ ਬਾਬਿਆਂ ਦੇ, ਰੋਜ਼ ਸੰਤਾਂ ਮਹਾਂਪੁਰਖਾਂ ਦੇ ਦੀਵਾਨ ਲੱਗਦੇ ਨੇ, ਪਰ ਕੋਈ ਦੀਵਾਨ ਬੰਦਾ ਬਸ ਵਾਈ ਵੱਲ 'ਤੇ ਲਾ ਕੇ ਲਾ ਦੇਵੇ ਜੇ ਨਾ ਸਟੇਟ ਨੇ ਢੋਲਕੀ ਛੈਣਾ ਚੱਕ ਕੇ ਸਿੱਧਾ ਹੀ ਗੱਡੀ ਅਫਸੀ 'ਚ ਮਾਰੇ। ਸੋ ਉਦੋਂ ਤੱਕ ਜਦ ਤੱਕ ਤਾਂ ਤੁਸੀਂ ਗੱਲਾਂ ਜਿਹੜੀਆਂ ਨੇ ਉਹ ਰਾਜ ਦੀ ਨਹੀਂ ਕਰੋਗੇ, ਪੋਲੀਟੀਕਲ ਇਸ਼ੂ ਦੀ ਨਹੀਂ ਕਰੋਗੇ ਜਾਂ ਆਪਣੇ ਹੱਕਾਂ ਦੀ ਨਹੀਂ ਕਰੋਗੇ, ਉਦੋਂ ਤੱਕ ਤਾਂ ਤੁਸੀਂ ਜੋ ਮਰਜ਼ੀ ਕਰੀ ਚਲੋ,
ਬਾਕੀ ਜੋ ਮਰਜ਼ੀ।
ਜੇ ਉਸਦੇ ਉਸ ਦੀਪ ਸਿੱਧੂ ਦਾ ਅਨਨੋਨ ਐਕਟਰ ਸੀ ਨਾ, ਮੈਂ ਤਾਂ ਸੁਣਿਆ ਹੀ ਨਹੀਂ ਸੀ ਸਾਲ ਖੰਡ ਪਹਿਲਾਂ, ਕਿਸਾਨੀ ਸੰਘਰਸ਼ ਦੇ ਵੇਲੇ ਦੀਪ ਸਿੱਧੂ ਆਇਆ ਨਾ, ਉਦੋਂ ਹੀ ਪਤਾ ਲੱਗਾ ਉਹ ਕਿਸਾਨੀ ਸੰਘਰਸ਼ ਕਰਕੇ ਜਾਣਿਆ ਜਾਂਦਾ ਸੀ ਨਾ, ਨਾ ਕਿ ਉਹ ਐਕਟਰ ਕਰਕੇ ਜਾਣਿਆ ਜਾਂਦਾ ਸੀ ਜਾਂ ਵਕੀਲ ਕਰਕੇ ਜਾਣਿਆ ਜਾਂਦਾ ਸੀ, ਹੋਰ ਬਹੁਤ ਪੰਜਾਬ ਦੇ ਐਕਟਰ ਅਤੇ ਵਕੀਲ ਨੇ। ਸੋ ਉਹਨਾਂ ਨੂੰ ਕਿਸੇ ਨੇ ਜਿਹੜੀ ਆ ਗੱਲਬਾਤ ਉਹਨਾਂ ਨਾਲ ਕਿਸੇ ਨਾਲ ਅਣਹੋਣੀ ਨਹੀਂ ਹੋਈ, ਪਰ ਦੀਪ ਸਿੱਧੂ ਦੇ ਪਿੱਛੇ ਹੋਣ ਦਾ ਕਾਰਨ ਸੀ ਵੀ ਉਹਨੇ ਖੁੱਲ੍ਹ ਕੇ ਰਾਜ ਦੀ ਗੱਲ ਕੀਤੀ, ਖੁੱਲ੍ਹ ਕੇ ਰੈਫਰੈਂਡਮ ਦੀ ਗੱਲ ਕੀਤੀ ਵੀ ਭਾਈ
ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ।
ਸੋ ਰੌਲਾ ਜਿਹੜਾ ਆ ਇਹ ਸਮਝਣਾ ਪੈਣਾ ਵੀ ਆਟੇ ਦੇ ਬੋਰੇ ਦੇ ਦਿਓ, ਬੋਲੀਆਂ ਪਵਾ ਲਓ ਇੱਥੇ, ਬੁਝਾਰਤਾਂ ਪਵਾ ਲਓ ਇੱਥੇ, ਜਿਹੜੀਆਂ ਨੇ ਹੋਰ ਤਰ੍ਹਾਂ ਦੀਆਂ ਤੁਹਾਨੂੰ ਪੀਏ ਦੀ ਇੱਥੇ ਟਿਕਟ ਲੈ ਲਓ, ਇੱਥੇ ਪ੍ਰੋਗਰਾਮ ਦੀ ਟਿਕਟ ਮਿਲ ਜੂਗੀ। ਇਹ ਜਿਹੜੇ ਕੌਮ ਦਾ ਮਸਲਾ ਨਹੀਂ ਹੈ, ਜਿਹੜੀਆਂ ਕੌਮਾਂ ਆਜ਼ਾਦ ਹੁੰਦੀਆਂ ਨੇ ਉਹਨਾਂ ਦੇ ਹੋ ਸਕਦੇ ਨੇ ਵੀ ਭਾਈ ਆਜ਼ਾਦ ਨੇ ਅਤੇ ਉਹ ਕੌਮਾਂ ਹੁਣ ਜੋ ਮਰਜ਼ੀ ਆਪਣਾ ਫ੍ਰੀ ਫੋਰ ਆਲ ਵਾਲਾ ਕੰਮ ਚੱਲਦਾ, ਪਰ ਇੱਥੇ ਤਾਂ ਕੌਮ ਐਕਸਟੈਂਸ਼ਲ ਥ੍ਰੈਟ ਦੇ ਉੱਤੇ ਆਈ ਹੋਈ ਆ, ਕੌਮ ਦੇ ਕੋਲ ਉਸ ਦੀ ਹੋਣ ਦੇ ਉੱਤੇ ਖਤਰਾ ਆ। ਇਹ ਇਸ ਇਹ ਜਦੋਂ ਕੌਮਾਂ ਨੂੰ ਆਪਣੀ ਹੋਣ ਦੇ ਖਤਰੇ 'ਤੇ ਆ ਚੁੱਕੀਆਂ ਹੋਣ ਅਤੇ ਉਦੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਦੋਂ ਤਾਂ ਕੌਮ ਨੂੰ ਇੱਕ ਉੱਤੇ ਹਰੇਕ ਦਾ ਫਰਜ਼ ਬਣਦਾ ਵੀ ਭਾਈ ਕਿਸੇ ਨਾ ਕਿਸੇ ਕਿਨਾਰੇ ਲਾਇਆ ਜਾਵੇ। ਸੋ ਫੇਰ ਬੇਨਤੀ ਆ, ਇਸ ਕਿਨਾਰਾ ਲੱਭਣ ਦੇ ਲਈ, ਉਸ ਮਝਧਾਰ ਪੰਜਾਬ ਦੇ ਪੋਲੀਟੀਕਲ ਸਟੇਟਸ ਦੀ ਰੀਸਟੈਬਲਿਸ਼ਮੈਂਟ ਵਾਸਤੇ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਨੇ 18 ਸਪਤੰਬਰ ਦਿਨ ਐਤਵਾਰ ਨੂੰ ਬ੍ਰੈਂਪਟਨ ਦੇ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਜਿਹੜਾ ਕਿ ਗੌਰ ਰੋਡ ਦੇ ਉੱਤੇ ਸਥਿਤ ਆ, ਕੈਸਲ ਮੋਰ ਦੇ ਉੱਤੇ, ਕੈਸਲ ਮੋਰ ਅਤੇ ਗੌਰ ਰੋਡ ਦੇ ਉੱਤੇ ਆ, ਉੱਥੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣੀਆਂ ਨੇ। ਤੁਸੀਂ ਆਪਣਾ ਆਓ ਜੀ ਭੁਪਿੰਦਰ ਭਾਜੀ।
ਬਿਲਕੁਲ ਬਿਲਕੁਲ ਭਾਜੀ, ਤੁਸੀਂ ਮੈਂ ਟਾਈਮ ਅੱਛਾ ਇਹ ਗੱਲ ਇਹ ਸੀਗੀ ਵੀ ਜਿੱਦਾਂ ਤੁਸੀਂ ਗੱਲ ਕਰਦੇ ਆ ਪੰਜਾਬ ਦੇ ਇਸ਼ੂ, ਦੀਪ ਸਿੱਧੂ ਨੇ ਡਿਸਕਸ ਕੀਤੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹਨਾਂ ਨੂੰ ਪਲੇਟਫਾਰਮ ਮਿਲਿਆ ਸੀ, ਕਿਉਂਕਿ ਥੋੜ੍ਹਾ ਜਿਹਾ ਅਸਟੈਬਲਿਸ਼ ਐਕਟਰ ਵੀ ਸਨ ਜਿੱਦਾਂ ਦੇ ਵੀ ਸੀ ਪੰਜਾਬੀ ਫਿਲਮਾਂ ਦੇ। ਉਹਦੇ ਬਾਅਦ ਜੇ ਲੋਕਾਂ ਦਾ ਟਰਨ ਆਊਟ ਦੇਖੋ, ਜਦੋਂ ਉਹਨਾਂ ਦੀ ਡੈਥ ਹੁੰਦੀ ਆ, ਲੁੱਕ ਐਟ ਤੱਕ ਜਿਹੜਾ ਉੱਥੇ ਬੰਦਾ ਇਕੱਠ ਹੋਇਆ, ਐਸ ਵਾਈ ਐਲ ਗਾਣਾ ਲਿਆਂਦਾ, ਇੱਕ ਪੰਜਾਬ ਦੇ ਇਸ਼ੂਜ਼ ਨਾਲ ਕੰਸਰਨਡ ਬਿਲਕੁਲ ਨੋਰਮਲ ਜਿਹਾ ਬੰਦਾ ਮੂਸੇ ਵਾਲੇ ਨੇ, ਕੋਈ ਫਨੈਟਿਸਿਜ਼ਮ ਨਹੀਂ, ਕੋਈ ਜਿੱਦਾਂ ਕਹਿ ਦਿੱਤਾ ਜਾਂਦਾ ਕੋਈ ਅੱਤਵਾਦ ਨਹੀਂ, ਕੋਈ ਵੱਖਵਾਦ ਨਹੀਂ, ਸਿਰਫ ਪੰਜਾਬ ਦੇ ਇਸ਼ੂਜ਼ ਨੂੰ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ। ਉਹਦਾ ਇਕੱਠ ਵੇਖੋ ਮਾਨਸੇ ਦੇ ਵਿੱਚ ਕਿੰਨਾ ਵੱਡਾ ਹੋਇਆ, ਇਹਦੇ ਕੌਨਸੀਕੁਐਂਸ ਵਿੱਚ ਉਹਨਾਂ ਦੋਨੋਂ ਦੀ ਮੌਤ ਹੋ ਜਾਂਦੀ ਆ। ਤੁਸੀਂ ਇਹ ਪੰਜਾਬ ਦੇ ਇਸ਼ੂ ਜੇ ਕੋਈ ਮੁੰਡਾ ਲਿਆ ਕੇ ਜੈਨੂਇਨ ਪੋਲੀਟਿਕਸ ਕਰਨ, ਕਿਉਂਕਿ ਦੇਖੋ ਪੰਜਾਬ ਦੇ ਵਿੱਚ ਜਿਹੜੀ ਕੋਈ ਪੋਲੀਟੀਕਲ ਪਾਰਟੀ ਹੈ ਨਾ ਭਾਜੀ ਜੈਗ, ਉਹਨੂੰ ਪੰਜਾਬ ਦੇ ਇਸ਼ੂਜ਼ ਦੀ ਗੱਲ ਤਾਂ ਕਰਨੀ ਚਾਹੀਦੀ ਹੈ ਨਾ। ਮਤਲਬ ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ ਆ, ਈਵਨ ਫੋਰ ਦੈਟ ਮੈਟਰ ਅਕਾਲੀ ਦਲ ਵੀ ਸਿੱਖਾਂ ਦੇ ਇਸ਼ੂਜ਼ ਤੋਂ ਕਹਿ ਕੇ ਕਦੀ ਪੰਜਾਬੀ ਪਾਰਟੀ, ਮੈਂ ਨਹੀਂ ਇਹ ਕਹਿੰਦਾ ਪੰਜਾਬੀ ਪਾਰਟੀ ਲਾ ਲਓ, ਫਿਰ ਵੀ ਪੰਜਾਬ ਦੇ ਇਸ਼ੂਜ਼ ਤੁਹਾਡੇ ਕੋਲ ਹੈਗੇ ਹੀ ਆ ਨਾ। ਤੁਸੀਂ ਕਦੀ ਪੰਜਾਬੀ ਸੂਬਾ ਬਣਾਉਣ ਵਾਲੀ ਪਾਰਟੀ, ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ, ਉਹਦੇ ਮੈਨੀਫੈਸਟੋ 'ਚ ਦੇਖੋ ਪੰਜਾਬ ਦਾ ਕੋਈ ਇਸ਼ੂ ਨਹੀਂ ਆ। ਪਰ ਪੰਜਾਬ ਦੇ ਲੋਕ ਜੇ ਐਸ ਵਾਈ ਐਲ ਦੀ ਭਾਅ ਜੀ ਜਿਹੜਾ ਸੌਂਗ ਹੈ ਨਾ, ਉਹਦੀ ਜੇ ਤੁਸੀਂ ਵਿਊਜ਼ ਦੇਖੋ, ਮੇਰੇ ਖਿਆਲ ਬਿਲੀਅਨਸ ਦੇ ਵਿੱਚ ਚੱਲ ਗਈ, ਬਿਲੀਅਨ ਗੱਲ ਯਾਦ ਰੱਖਿਓ, ਉਹਨਾਂ ਨੇ ਉਹਦੇ 'ਤੇ ਬੈਨ ਲਾ ਦਿੱਤਾ। ਹੁਣ ਮੈਨੂੰ ਦੱਸੋ ਉਹਦੇ 'ਚ ਕਿਹੜਾ, ਉਹ ਕਹਿੰਦਾ ਗੋਲੀ ਮਾਰ ਦਿਓ, ਕਿਹਨੂੰ ਉਹ ਕਹਿ ਰਿਹਾ ਵੀ ਵਾਇਲੈਂਸ ਕਰੋ, ਉਹ ਤਾਂ ਸਿਰਫ ਕਹਿ ਰਿਹਾ ਵੀ ਤੁਹਾਨੂੰ ਪਾਣੀ ਨਹੀਂ ਅਸੀਂ ਦੇਣਾ ਜਿਹੜਾ ਸਾਡਾ ਆ।
ਈਵਨ ਕਿ ਭਾਰਤ ਦੀ ਪਾਰਲੀਮੈਂਟ ਨੇ ਤਾਂ ਪਾਰਲੀਮੈਂਟ 'ਚ ਖਾਲਿਸਤਾਨ ਕਹਿਣ 'ਤੇ ਬੈਨ ਲਾਤਾ।
ਹਾਂਜੀ,
ਮਤਲਬ ਇਹ ਸਮਝ ਲੱਗਦੀ ਹੈ ਵੀ ਕੋਈ ਬੰਦਾ ਉੱਥੇ ਖਾਲਿਸਤਾਨ ਦੀ ਗੱਲ ਨਾ ਕਰ ਸਕੇ।
ਹਾਂਜੀ,
ਅਤੇ ਅਦਰਵਾਈਜ਼ ਉਹ ਕਹਿੰਦੇ ਜੀ ਖਾਲਿਸਤਾਨ ਦੀ ਗੱਲ ਕਰਨ ਦੀ ਖੁੱਲ੍ਹ ਦਿੱਤੀ ਹੋਈ ਆ।
ਫਿਰ ਤਾਂ ਜੀ ਇੱਦਾਂ ਹੀ ਹੋਊ, ਜਦੋਂ ਸਾਨੂੰ ਕਹਿੰਦੇ ਸੀਗੇ ਵੀ 2 ਤੋਂ 1 ਬਣਾਉਣਾ ਤਾਂ ਗੁਰੂ ਨੇ ਤੀਜਾ ਮਜ਼ਹਬ ਬਣਾਇਆ ਸੀ, ਜਦੋਂ ਸਾਨੂੰ ਕਹਿੰਦੇ ਦਸਤਾਰ ਨਹੀਂ ਬੰਨਣ ਦੇਣੀ ਤੇ ਫਿਰ ਦਸਤਾਰ ਬੰਨੀ ਸੀ,
ਦੁਮਾਲੇ ਸਜਾਏ ਸੀ।
ਹਾਂਜੀ,
ਉਹ ਇੱਕ ਨੂੰ ਕਹਿੰਦੇ ਸੀ ਵੀ ਬੰਨਣ ਨਹੀਂ ਦੇਣੀ ਦਸਤਾਰ, ਜਦੋਂ ਮੁਗਲਾਂ ਦਾ ਵੇਲਾ ਸੀ ਉਹ ਕਹਿੰਦੇ ਦਸਤਾਰ ਨਹੀਂ ਸਜਾ ਸਕਦੇ, ਤੇ ਗੁਰੂ ਨੇ ਕਿਹਾ ਦੁਮਾਲੇ
ਸਜਾਉਣਗੇ, ਦੋ ਵਾਰੀ
ਬੰਨੋ, ਦੋ ਚੱਲਣਗੀਆਂ
ਘੋੜੇ ਤੇ ਨਹੀਂ ਚੜ੍ਹਨ ਦੇਣਾ ਵੀਰ, ਸੋਰੀ, ਖਾਲਸਾ ਸੋਚੋ ਤੜੇ ਤਰੰਗ ਘੋੜੇ ਤੇ ਚੜ੍ਹਨਾ, ਤਾਂ ਗੁਰੂ ਨੇ ਕਿਹਾ ਖਾਲਸਾ ਹੀ ਉਹ ਜਿਹੜਾ ਤਰੰਗ ਤੇ ਚੜ੍ਹੇ ਆ, ਮਤਲਬ ਰਿਬੈਲੀਅਨ,
ਰਿਬੈਲੀਅਨ।
ਹਾਂਜੀ ਹਾਂਜੀ,
ਸੋ ਇਹ ਉਦੋਂ ਹੀ ਹੁੰਦਾ ਜਦੋਂ ਸਟੇਟ ਪਾਬੰਦੀਆਂ ਲਾਉਂਦੀਆਂ ਨੇ, ਜਦੋਂ ਸਟੇਟ ਨੂੰ ਲੱਗਦਾ ਵੀ ਉਹਦੇ ਕੋਲ ਪਾਵਰ ਹੈ ਅਤੇ ਉਹ ਲੋਕਾਂ ਨੂੰ ਹੁਣ ਸਪਰੈਸ ਕਰ ਦੇਣਗੀਆਂ, ਅਤੇ ਉਦੋਂ ਫਿਰ ਇਹ ਗੱਲਬਾਤ ਹੁੰਦੀ ਹੈ। ਤੁਸੀਂ ਕਮਰਸ਼ੀਅਲ ਐਡ ਸੁਣੋ ਜੀ, ਜਿਹੜੀਆਂ 18 ਸਤੰਬਰ ਨੂੰ ਵੋਟਾਂ ਪੈ ਰਹੀਆਂ ਨੇ, ਮੈਂ ਬੇਨਤੀ ਕਰੂੰਗਾ ਜੀ ਉਹਨੂੰ ਤੁਸੀਂ ਔਨ ਏਅਰ ਕਰ ਦਿਓ ਅਤੇ ਜਾਣਕਾਰੀ ਤੁਸੀਂ ਕਲੈਕਟ ਕਰੋ ਅਤੇ ਵੋਟਾਂ ਪਾਉਣ ਆਪਾਂ ਆਉਣਾ ਜੀ। ਸੋ ਭੁਪਿੰਦਰ ਭਾਅ ਜੀ, ਹੋਰ ਆਪਣੇ ਕੋਲ ਤਕਰੀਬਨ 1-3 ਮਿੰਟ ਕੁ ਦਾ ਸਮਾਂ ਬਾਕੀ ਆ, ਇਸ ਦੇ ਨਾਲ ਨਾਲ ਤਿਆਰੀ ਅਤੇ ਲੋਕਾਂ ਦਾ ਉਤਸ਼ਾਹ ਟੋਰਾਂਟੋ ਦਿਆਂ ਦਾ ਕਿੱਦਾਂ ਆ?
ਬਿਲਕੁਲ ਜੀ, ਲੋਕਾਂ ਦਾ ਉਤਸ਼ਾਹ ਤੁਸੀਂ ਤੁਹਾਨੂੰ ਦੱਸਿਆ ਹੀ ਬਣਿਆ ਜਾਂਦਾ
ਜੀ। ਆਪਾਂ ਪਹਿਲਾਂ ਐਡ ਚਲਾਓ
ਜੀ, ਐਡ ਚਲਾਓ ਜੀ।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666
ਸੀਗੇ। ਮੈਂ ਅੱਜ UN ਦੀ ਇੱਕ ਸਟੇਟਮੈਂਟ ਵੀ ਆਈ, ਉਹਦੇ 'ਤੇ ਜ਼ਿਕਰ ਕਰ ਲੈਂਦੇ, 2 ਮਿੰਟ ਆਪਾਂ ਉਹਦੇ 'ਤੇ ਲਾ ਦਿੰਦੇ ਹਾਂ। ਉਹਨਾਂ ਨੇ ਕਿਹਾ, ਮੇਕ ਸ਼ੋਰ ਦ ਵਿਕਟਿਮਸ ਆਫ ਟੈਰਰਿਜ਼ਮ ਆਰ ਨੈਵਰ ਫੋਰਗਾਟਨ।
ਬਿਲਕੁਲ।
ਸੋ UN ਦੇ ਜਿਹੜੀ ਆ ਸਟੇਟਮੈਂਟ ਅੱਜ ਆਈ ਆ, ਉਹ ਬੜੀ ਇੰਪੋਰਟੈਂਟ ਆ ਡਿਸਕਸ ਕਰਨੀ, ਵੀ ਮੇਕ ਸ਼ੋਰ ਕਰੋ ਜਿਹੜੇ ਟੈਰਰਿਜ਼ਮ ਦੇ ਵਿਕਟਿਮਸ ਨੇ ਉਹਨਾਂ ਨੂੰ ਭੁਲਾਇਆ ਨਾ ਜਾਵੇ, ਕਿਉਂਕਿ ਜਦੋਂ ਤੁਸੀਂ ਵਿਕਟਿਮਸ ਨੂੰ ਭੁਲਾ ਦਿੰਦੇ ਹੋ ਤਾਂ ਫਿਰ ਟੈਰੋਰਿਜ਼ਮ ਦਾ ਵਾਪਰਨ ਦੁਬਾਰੇ ਵਾਪਰਨ ਦਾ ਜਿਹੜਾ ਬਣਿਆ ਰਹਿੰਦਾ। ਸੋ ਇਸੇ ਕਰਕੇ ਜਿਹੜੀਆਂ ਜੈਨੋਸਾਈਡਸ ਵੀ ਨੇ, ਇਹ ਕੌਮਾਂ ਜਿਹੜੀਆਂ ਕੌਮਾਂ ਆਪਣੇ 'ਤੇ ਹੋਏ ਅੱਤਿਆਚਾਰ, ਆਪਣੇ 'ਤੇ ਹੋਏ ਨਸਲਕੁਸ਼ੀ ਨੂੰ ਯਾਦ ਰੱਖਦੀਆਂ ਨੇ, ਅਤੇ ਉਹਨੂੰ ਫਿਰ ਪਤਾ ਹੁੰਦਾ ਵੀ ਸਰਵਾਈਵ ਕਰਨਾ ਕਿੱਦਾਂ।
ਬਿਲਕੁਲ।
ਸੋ ਅੱਜ UN ਦੀ ਇਹ ਗੱਲ ਕਹਿਣੀ ਵੀ ਮੇਕ ਸ਼ੋਰ ਦ ਵਿਕਟਿਮਸ ਆਫ ਟੈਰੋਰਿਜ਼ਮ ਆਰ ਨੈਵਰ ਫੋਰਗਾਟਨ। ਸੋ ਇੱਥੇ ਟੈਰੋਰਿਜ਼ਮ ਦੇ ਉੱਤੇ ਜਦੋਂ ਟੈਰੋਰਿਜ਼ਮ ਦੀ ਗੱਲ ਆਉਂਦੀ ਹੈ, 1984 ਸਟੇਟ ਟੈਰੋਰਿਜ਼ਮ ਸੀ ਪੰਜਾਬ 'ਚ, ਸਟੇਟ ਦਾ ਫਲਾਇਆ ਟੈਰੋਰਿਜ਼ਮ ਸੀ। ਸੋ ਮੇਰੇ ਖਿਆਲ 'ਚ UN ਨੂੰ ਉੱਧਰ ਵੀ ਤਵੱਜੋ ਦੇਣੀ ਚਾਹੀਦੀ ਹੈ।
ਨਵੰਬਰ ਵਾਲਾ ਕਤਲੇਆਮ ਜਿਹੜਾ
June 1984 ਤੋਂ ਬਾਅਦ ਆਪਰੇਸ਼ਨ ਜਿਹੜਾ ਵੁੱਡ ਰੋਜ਼ ਹੋਇਆ, ਬਲੈਕ ਥੰਡਰ ਹੋਏ, ਉਸ ਤੋਂ ਬਾਅਦ 1984 ਸਿੱਖ ਜੈਨੋਸਾਈਡ ਦੀ ਗੱਲ ਹੈ, ਸਾਰਾ ਸਟੇਟ ਟੈਰੋਰਿਜ਼ਮ ਦੇ ਅੰਡਰ ਆਉਂਦਾ, ਜਿੱਥੇ ਲਾ ਇਨਫੋਰਸਮੈਂਟ ਏਜੰਸੀ, ਜਿੱਥੇ ਜੁਡੀਸ਼ਰੀ ਮੂਕ ਦਰਸ਼ਕ ਬਣ ਕੇ ਬੈਠੀ ਦੇਖਦੀ ਰਹੀ, ਜਿੱਥੇ ਪਾਰਟੀਸਪੇਟ ਕਰਦੀ ਰਹੀ, ਐਂਡ ਉਹਨਾਂ ਨੇ ਐਕਟਿਵਲੀ ਪਾਰਟੀਸਪੇਟ ਕੀਤਾ ਆ। ਸੋ ਦੇ ਵਰ ਆਲ ਪਾਰਟ ਆਫ ਜਿਹੜਾ ਬਰਾਡ ਸਟੇਟ ਟੈਰੋਰਿਜ਼ਮ ਹੁੰਦਾ ਆ। ਸੋ ਅੱਜ ਯੂ ਐਨ ਦੀ ਜਿਹੜੀ ਸਟੇਟਮੈਂਟ ਆ ਵੀ ਮੇਕ ਸ਼ੋਰ ਦ ਵਿਕਟਿਮਸ ਆਫ ਟੈਰੋਰਿਜ਼ਮ ਆਰ ਨੈਵਰ ਫੋਰਗਾਟਨ, ਇਹ ਕਿਤੇ ਨਾ ਕਿਤੇ ਜ਼ਰੂਰ ਹੁਣ ਗੱਲ ਉੱਥੇ ਆ ਜਾਂਦੀ ਵੀ ਜਿਹਦੇ ਕੋਲ ਕਲਮ ਤਕੜੀ ਆ ਉਹਦੀ ਗੱਲ ਜਿਹੜੀ ਆ ਅੱਗੇ ਤੁਰਨੀ ਆ। ਇਹ ਹੁਣ ਜੇ ਤੁਸੀਂ ਇਹ ਗੱਲ ਲੈ ਕੇ ਜਾਣੀ ਹੈ ਵੀ ਜਿਹੜਾ ਤੁਹਾਡੇ ਨਾਲ ਹੋਇਆ ਸਟੇਟ ਟੈਰੋਰਿਜ਼ਮ ਸੀ, ਸਟੇਟ ਟੈਰੋਰਿਜ਼ਮ, ਅਤੇ ਇਹਦੀ ਦੁਨੀਆ ਦੇ ਵਿੱਚ ਗੱਲ ਚੱਲੇ, ਅਤੇ ਫਿਰ ਤੁਹਾਨੂੰ ਇਹ ਲੀਗਲ ਥਰੈਸ਼ਹੋਲਡ ਦੇ ਥੱਲੇ ਅੱਗੇ ਵਧਾਉਣੀ ਪੈਣੀ ਹੈ।
ਬਿਲਕੁਲ,
ਜਿੱਦਾਂ ਕੱਲ੍ਹ ਵੀ ਮੈਂ ਪ੍ਰੋਗਰਾਮ 'ਚ ਗੱਲ ਕੀਤੀ ਸੀ TV84 ਦੇ ਫੰਡਰੇਜ਼ 'ਚ ਵੀ ਭਾਈ ਕਿਤੇ ਨੈਲਸਨ ਮੰਡੇਲਾ ਦੇ ਉੱਤੇ 58 ਬੰਬ ਧਮਾਕਿਆਂ ਦੇ ਇਲਜ਼ਾਮ ਲੱਗਦੇ ਸੀ, ਅਤੇ ਕਿਤੇ ਉਸ ਹੀ ਇਲਜ਼ਾਮ ਲੱਗਣ ਵਾਲੇ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ,
ਵਾਈਟ ਹਾਊਸ 'ਚ ਵੀ ਬੁਲਾਇਆ ਗਿਆ,
ਵਾਈਟ ਹਾਊਸ 'ਚ ਵੀ ਬੁਲਾਇਆ ਗਿਆ, ਕਿਤੇ ਉਹ 58 ਬੰਬ ਧਮਾਕਿਆਂ ਦਾ ਦੋਸ਼ੀ ਮੰਨਿਆ ਜਾਂਦਾ ਸੀ, ਉਹਨੂੰ ਇਲਜ਼ਾਮ ਲੱਗਦੇ ਸੀ। ਸੋ ਇਹ ਕਲਮਾਂ, ਜਿਨ੍ਹਾਂ ਕੋਲ ਕਲਮਾਂ ਰਹਿੰਦੀਆਂ ਨੇ ਨਾ, ਜਿਨ੍ਹਾਂ ਕੋਲ ਕਲਮਾਂ ਹੋ ਜਾਂਦੀਆਂ ਨੇ ਉਹ ਸਾਰਾ ਕੁਝ ਚੇਂਜ ਕਰ ਲੈਂਦੇ ਨੇ, ਜਿਨ੍ਹਾਂ ਕੋਲ ਕਲਮਾਂ ਨਹੀਂ ਹੁੰਦੀਆਂ, ਤਾਕਤ ਨਹੀਂ ਹੁੰਦਾ, ਜਾਣਕਾਰੀ ਨਹੀਂ ਹੁੰਦੀ, ਉਹ ਫਿਰ ਉਹ 2 ਰੁਪਏ ਕਿਲੋ ਆਟਾ ਦਾਲ, ਨੀਲੇ ਪੀਲੇ ਸਕੀਮ, ਫਿਰ ਭਗਵੰਤ ਮਾਨ ਦੀ ਗੱਡੀ ਡੀਕੀ ਜਾਂਦੇ ਆ ਵੀ ਆਟਾ ਆਟਾ ਪੀਣ ਵਾਲੀ ਗੱਡੀ ਆਊਗੀ ਤਾਂ ਮੇਰਾ ਆਟਾ ਪੀਆ ਜਾਊਗਾ, ਅਤੇ ਨਹੀਂ ਤਾਂ ਮੇਰਾ ਆਟਾ ਹੀ ਨਹੀਂ ਪੀਆ ਜਾਣਾ, ਹੈ ਨਾ। ਸੋ ਇਹ ਸਾਰੀਆਂ ਗੱਲਾਂ ਕੌਮ ਨੇ ਜਿਹੜੀਆਂ ਨੇ ਦੇਖਣੀਆਂ ਨੇ। ਸੋ ਜਾਂਦੇ ਜਾਂਦੇ ਅਸੀਂ ਤੁਹਾਨੂੰ ਫੇਰ ਦੁਬਾਰੇ ਜਿਹੜੀ ਅਪਡੇਟ ਦੇਣੀ ਚਾਹੁੰਦੇ ਹਾਂ, ਆਉਂਦੇ ਐਤਵਾਰ ਨੂੰ 4 ਸਤੰਬਰ ਦਿਨ ਐਤਵਾਰ ਨੂੰ ਖਾਲਿਸਤਾਨ ਦੀਆਂ ਵੋਟਾਂ ਬਿਆਨਾਂ ਦੇ ਆਸਟਰੀਆ ਦੇ ਵਿੱਚ ਪੈਣਗੀਆਂ। ਜਿਹੜੇ ਵੀ ਸਾਨੂੰ ਸੁਣਦੇ ਨੇ ਉਹ ਜ਼ਰੂਰ ਆਸਟਰੀਆ ਵਿੱਚ ਰਹਿੰਦੇ, ਯੂਰਪ 'ਚ ਰਹਿੰਦੇ, ਆਪਣੇ ਭੈਣਾਂ ਭਰਾਵਾਂ ਨੂੰ ਕਾਲ ਕਰਕੇ ਦੱਸਣ ਵੀ ਬਿਆਨਾਂ ਦੇ ਵਿੱਚ ਜਿਹੜੀਆਂ ਨੇ ਉਹ ਖਾਲਿਸਤਾਨ ਦੀਆਂ ਵੋਟਾਂ 4 ਸਤੰਬਰ ਨੂੰ ਪੈਣੀਆਂ ਨੇ। 4 ਸਤੰਬਰ ਦਿਨ ਐਤਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ ਤੋਂ ਖਾਲਿਸਤਾਨ ਕਾਰ ਰੈਲੀ ਜਿਹੜੀ ਆ ਨਿਕਲਣੀ ਆ, 4 ਵਜੇ ਸ਼ਾਮ ਨੂੰ, ਦੁਪਹਿਰ ਨੂੰ ਜਿਹੜੀ ਉਹ ਨਿਕਲਣੀ ਸ਼ੁਰੂ ਹੋਊਗੀ। ਸੋ ਜਿੰਨੇ ਸਾਨੂੰ ਟੋਰਾਂਟੋ ਦੇ ਏਰੀਆ 'ਚ ਸੁਣਦੇ ਨੇ ਜ਼ਰੂਰ ਆਪਣੀਆਂ ਕਾਰਾਂ ਲੈ ਕੇ 4 ਸਤੰਬਰ ਨੂੰ ਗੁਰਦੁਆਰਾ ਮਾਲਟਨ ਸਾਹਿਬ, ਗੁਰਦੁਆਰਾ ਸਾਹਿਬ ਮਾਲਟਨ ਪਹੁੰਚੋ, ਅਤੇ ਨਾਲ ਦੀ ਨਾਲ 18 ਸਤੰਬਰ ਨੂੰ ਫਿਰ ਡੀ ਡੇ, ਜਿਹਨੂੰ ਕਹਿ ਦਈਏ ਡੀ ਡੇ ਆ, ਉਹ ਟੋਰਾਂਟੋ ਦੇ ਵਿੱਚ ਗੌਰਮੈਂਟ ਕਮਿਊਨਿਟੀ ਸੈਂਟਰ ਬ੍ਰੈਂਪਟਨ 'ਚ ਜਿਹੜੀਆਂ ਨੇ ਉਹ ਖਾਲਿਸਤਾਨ ਦੀਆਂ ਵੋਟਾਂ ਪੈਣੀਆਂ ਨੇ। ਭੁਪਿੰਦਰ ਸਿੰਘ ਜਾਂਦੇ ਜਾਂਦੇ ਕੀ ਕਹਿਣਾ?
ਬਿਲਕੁਲ ਜੀ, ਅਸੀਂ ਤੁਹਾਡੇ ਸਾਰਿਆਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਇਸ ਇਸ਼ੂਸ ਦੇ ਉੱਪਰ ਸਭ ਤੋਂ ਵੱਧ ਸ਼ਾਮਲ ਬੜੇ ਵੱਡੇ ਪੱਧਰ 'ਤੇ ਸ਼ਾਮਲ ਹੋਵੋ, ਅਤੇ ਹੁਣ ਅਸੀਂ ਤੁਹਾਡੇ ਨਾਲ ਅਗਲੇ ਵੀਕਐਂਡ ਸੈਟਰਡੇ ਨੂੰ 5 ਤੋਂ 6 ਅਤੇ ਸੰਡੇ ਨੂੰ 1 ਤੋਂ 2, ਅਤੇ ਬਸ ਇੰਨਾ ਹੀ ਡਾਕਟਰ ਜੀ।
ਬਿਲਕੁਲ ਜੀ, ਅਤੇ ਨਾਲ ਦੀ ਨਾਲ ਮੈਂ ਪੋਲੀਟਿਕਸ ਪੰਜਾਬ 774 UK ਤੋਂ ਚੱਲਣ ਵਾਲਾ TV ਜਿਹੜਾ ਕਿ YouTube 'ਤੇ ਵੀ ਚੱਲਦਾ, ਅਤੇ ਹਾਲ ਦੀ ਘੜੀ ਮਾਲਟਨ ਗੁਰਦੁਆਰਾ ਸਾਹਿਬ ਦਾ ਜਿਹੜਾ IPTV ਆ ਉਹਦੇ ਉੱਤੇ ਲਾਈਵ ਹੁੰਦਾ, ਉਹ 2 ਤੋਂ 4 ਮੈਂ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਸੋ ਜੇ ਤੁਸੀਂ ਮੇਰੇ ਪ੍ਰੋਗਰਾਮ ਨੂੰ IPTV 'ਤੇ ਦੇਖਣਾ ਚਾਹੁੰਦੇ ਹੋ ਤਾਂ ਮਾਲਟਨ ਗੁਰਦੁਆਰਾ ਸਾਹਿਬ ਨੂੰ ਟੂਨ ਆਨ ਕਰੋ, ਅਤੇ 2 ਤੋਂ 4 ਦੁਪਹਿਰੇ ਹਫ਼ਤੇ ਦੇ 5 ਦਿਨ ਮੈਂ ਉੱਥੇ ਆਪਣਾ ਪ੍ਰੋਗਰਾਮ ਪੋਲੀਟਿਕਸ ਪੰਜਾਬ ਜਵਾਬ ਮੰਗਦਾ ਪੰਜਾਬ ਲੈ ਕੇ ਆਉਣਾ। ਧੰਨਵਾਦ ਜੀ, ਰੱਬ ਰੱਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
The most glorious. The most exciting. The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
Canadian Sports Recreation Marketing ਦੀ ਤਰਫੋਂ ਪੇਸ਼ ਖਿਦਮਤ ਹੈ Fantastic Family Fun Festival, ਇੱਕ ਵਾਰੀ ਫੇਰ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਵਿੱਚ, ਤੇ ਨਾਲ ਲਿਆ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚਟਖਾਰੇਦਾਰ ਖਾਣੇ, ਬੱਚਿਆਂ ਦੇ ਖੇਲ, ਝੂਲੇ, ਮੁਕਾਬਲੇ, ਲਾਈਵ ਸ਼ੋਜ਼, ਓਪਨ ਏਅਰ ਬਾਜ਼ਾਰ, ਤੇ ਕ੍ਰਿਕਟ ਦੇ ਸ਼ਦਾਈਆਂ ਵਾਸਤੇ ਅਜ਼ੀਮ ਸ਼ਾਨ ਕ੍ਰਿਕਟ ਟੂਰਨਾਮੈਂਟ, ਜ਼ਬਰਦਸਤ ਤਫਰੀਹ ਤੇ ਦਾਖਲਾ ਬਿਲਕੁਲ ਮੁਫ਼ਤ 26, 27 ਤੇ 28 ਅਗਸਤ ਨੂੰ CAS Center Brampton H. Mazid malumat te free registration vaste visit karo fantasticfest.com.
UK, Switzerland ate Italy to baad Khalistan referendum diyan votaan da agla pada Canada.
ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ